ਬਰਾਰਾ ਸਾਹਿਬ ਜੀ ਦੇ ਪਾਠ ਆਪ ਜੀ ਪੁਰ ਇਤਿਹਾਸ ਦੀ ਲੜੀ ਵਾਰ ਕਥਾ ਧੰਨ ਗੋਬਿੰਦ ਉਸ ਵਿੱਚੋਂ ਭਾਈ ਦਇਆ ਸਿੰਘ ਜੀ ਦੇ ਪਾਵਨ ਪਵਿੱਤਰ ਮੁਖ ਤੋਂ ਚਾਲਣ ਕੀਤੇ ਹੋਏ ਬ੍ਰਹਮ ਗਿਆਨ ਦੇ ਬਚਨਾਂ ਸ਼ਬਦ 100% ਪੂਰਾ ਪੂਰਾ 20 ਵਿਸਵੇ 16 ਆਨੇ ਜਿਸ ਉੱਤੇ ਯਕੀਨ ਕਰਨਾ ਉਸ ਸ਼ਬਦ ਨੂੰ ਪੂਰਾ ਜਾਣ ਕੇ ਆਪਣੇ ਗੁਰੂ ਨੂੰ ਪੂਰਾ ਜਾਣ ਕੇ ਉਸ ਸ਼ਬਦ ਦੀ ਕਮਾਈ ਕਰਨੀ ਇਹ ਸ਼ਬਦ ਜੋ ਗੁਰੂ ਸਾਹਿਬ ਜੀ ਨੇ ਆਖ ਦਿੱਤਾ 84 ਜੂਨ ਸਬਾਈ ਮਾਨ ਸੁਪਰਾ ਦੀ ਵਡਿਆਈ ਹੈ ਸ਼ਬਦ ਪ੍ਰਮਾਣ ਹੈ ਸਾਡੇ ਕੋਲ ਕਿ 84 ਲੱਖ ਜੂਨ ਹੈ ਭਾਵੇਂ ਅਸੀਂ ਗਿਣੀ ਭਾਵੇਂ ਨਹੀਂ ਗਿਣੀ ਪਰ ਗੁਰੂ ਸਾਹਿਬ ਜੀ ਦਾ ਸ਼ਬਦ ਹੈ ਇਹ ਪੂਰਾ ਪ੍ਰਮਾਣ ਹੈ ਦੂਸਰਾ ਸੀ ਸਾਧ ਸੰਗਤ ਜੀ ਅਨੁਮਾਨ ਪ੍ਰਮਾਣ ਅਨੁਮਾਨ ਪ੍ਰਮਾਣ ਕਹਿੰਦੇ ਆ ਅਨੁਮਾਨ ਅੰਦਾਜ਼ਾ ਲਾਉਣਾ ਕਿਸੇ ਵਸਤੂ ਦਾ ਜਿਵੇਂ ਧੂੰਏ ਨੂੰ ਦੇਖ ਕੇ ਅੱਗ ਦਾ ਅੰਦਾਜ਼ਾ ਲਾ ਲਈਦਾ ਇਹ ਸੀ ਅਨੁਮਾਨ ਪ੍ਰਮਾਣ ਇੱਥੋਂ ਤੱਕ ਸਾਧ ਸੰਗਤ ਜੀ ਆਪਾਂ ਦੋ ਪ੍ਰਮਾਣਾਂ ਤੱਕ ਦੀ ਵਿਚਾਰ ਸਰਵਣ ਕਰ ਲਈ ਅਤੇ ਤੀਸਰਾ ਪ੍ਰਮਾਣ ਇਹਨੂੰ ਕਹਿੰਦੇ ਨੇ ਉਪਮਾਨ ਪ੍ਰਮਾਣ ਉਪਮਾਨ ਪ੍ਰਮਾਣ ਦਾ ਅਰਥ ਹੁੰਦਾ ਉਪਮਾ ਦੇਣੀ ਕਿਸੇ ਚੀਜ਼ ਨਾਲ ਆਖਣਾ ਭਾਈ ਕਿਵੇਂ ਦੀ ਕੋਈ ਚੀਜ਼ ਹੈ ਜਿਵੇਂ ਮਾਂ ਕਹਿ ਦਿੰਦੀ ਹੈ ਮੇਰੇ ਪੁੱਤਰ ਦਾ ਮੁਖੜਾ ਚੰਦ ਵਰਗਾ ਚੰਦ ਨਾਲ ਉਪਮਾ ਦੇ ਦਿੱਤੀ ਹੈ ਤਾਂ ਚੰਦ ਵਰਗਾ ਨਹੀਂ ਪਰ ਸਮਝਾਉਣ ਲਈ ਕਹਿ ਦਿੱਤਾ ਆਖ ਦਿੱਤਾ ਵੀ ਫਲਾਣਿਆਂ ਦਾ ਜਿਹੜਾ ਸੁਭਾਅ ਨਾ ਠੰਡ ਵਰਗਾ ਨਿਹਰਾ ਮਿਸ਼ਰੀ ਵਰਗਾ ਸੁਭਾਅ ਤਾਂ ਮਿਸ਼ਰੀ ਵਰਗਾ ਨਹੀਂ ਹੁੰਦਾ ਪਰ ਇੱਕ ਪ੍ਰਮਾਣ ਦੇ ਦਿੱਤਾ ਉਪਮਾ ਦੇ ਦਿੱਤੀ ਵੀ ਮਿੱਠਾ ਬਹੁਤ ਹੈ ਨਿਮਰਤਾ ਵਾਲੇ ਬਚਨ ਕਰਦਾ ਇਸ ਲਈ ਆਖਿਆ ਵੀ ਮਿਸ਼ਰੀ ਵਰਗੇ ਬੋਲ ਨਹੀਂ ਉਹਦੇ ਤਾਂ ਇਹਨੂੰ ਕਹਿੰਦੇ ਸਤਸੰਗ ਜੀ ਉਪਮਾ ਦੇਣੀ ਉਪਮਾਨ ਪ੍ਰਮਾਣ ਦੋ ਪ੍ਰਮਾਣ ਸ਼ਬਦ ਪ੍ਰਮਾਣ ਤੇ ਅਨੁਮਾਨ ਪ੍ਰਮਾਣ ਆਪਾਂ ਪਹਿਲਾਂ ਵਿਚਾਰ ਚੁੱਕੇ ਹਾਂ ਅੱਗੇ ਜਿਵੇਂ ਭਾਈ ਦਇਆ ਸਿੰਘ ਜੀ ਕਿਰਪਾ ਕਰਦੇ ਨੇ ਪੰਜਾਂ ਪਿਆਰਿਆਂ ਵਾਲੇ ਸਤਸੰਗ ਜੀ ਸਾਰਾ ਖਾਲਸਾ ਬੈਠ ਕੇ ਉਹਨਾਂ ਤੋਂ ਸੁਣ ਰਿਹਾ ਅਨੰਦਪੁਰ ਦੀ ਧਰਤੀ ਹੈ ਆਓ ਸਰਦਾ ਭਾਵਨਾ ਨਾਲ ਆਪਾਂ ਵੀ ਸਰਵਣ ਕੀਤੇ ਜਿਸ ਕਰਕੇ ਭਲਾ ਹੋਵੇ ਆਪਣਾ ਸਾਰਿਆਂ ਦਾ
ਸ਼ਰਵਣ ਉਪਰੰਤ ਮਨਣ ਇਸ ਜਾਨ
ਗੁਰਮੁਖੋ ਜਿਹੜਾ ਉਪਮਾਨ ਪ੍ਰਮਾਣ ਹੁੰਦਾ ਨਾ ਇਹ ਸ਼ੁਰੂ ਹੁੰਦਾ ਸਰਵਣ ਤੋਂ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਸਰਵਣ ਕਰ ਲੈਣਾ ਸੁਣ ਲੈਣਾ ਫਿਰ ਸਾਧ ਸੰਗਤ ਜੀ ਉਹਨਾਂ ਨੂੰ ਮੰਨ ਲੈਣਾ ਮੰਨ ਕੇ ਤੇ ਬਚਨ ਆਪਣਾ ਚੱਲ ਰਿਹਾ ਸੀ ਨਿਧਿਆਸਣ ਦਾ ਕਮਾਈ ਕਰਤਾ ਕਹਿੰਦੇ ਮਹਾਰਾਜ ਜੀ ਦੇ ਬਚਨਾਂ ਨੂੰ ਸੁਣਨਾ ਤੇ ਮੰਨਣਾ ਫਿਰ ਜੋ ਹੈ ਫਿਰ ਉਹਨਾਂ ਬਚਨਾਂ ਦੀ ਜਿਹੜੀ ਕਮਾਈ ਕਰਨੀ ਹੈ
ਸਤ ਨਿਰੰਸ ਅਨੰਤ ਅਖੰਡ
ਗੁਰੂ ਸਾਹਿਬ ਜੀ ਦੇ ਬਚਨਾਂ ਦੀ ਕਮਾਈ ਕਰਨ ਕਰਕੇ ਮਹਾਰਾਜ ਜੀ ਦੇ ਬਚਨਾਂ ਦਾ ਅਭਿਆਸ ਕਰਨ ਕਰਕੇ ਉਹ ਜਿਹੜਾ ਪਰਮੇਸ਼ਰ ਹੈ ਸੱਤ ਦਿਸਣ ਲੱਗ ਪੈਂਦਾ ਅਜੇ ਤੱਕ ਆਪਾਂ ਨੂੰ ਪਰਮੇਸ਼ਰ ਸੱਤ ਨਹੀਂ ਨਜ਼ਰ ਨਹੀਂ ਪਿਆ ਆਪਾਂ ਨੂੰ ਸੰਸਾਰ ਹੀ ਸੱਤ ਲੱਗਦਾ ਪਰ ਮਹਾਰਾਜ ਦੇ ਸ਼ਬਦ ਦੀ ਕਮਾਈ ਕੀਤਿਆਂ ਪਰਮੇਸ਼ਰ ਸੱਤ ਦਿਸੇਗਾ ਇੱਕ ਦੂਸਰਾ ਕਹਿੰਦੇ ਉਹ ਦਿਸਣ ਲੱਗ ਪੈਂਦਾ ਨਿਰੰਸ ਨਿਰਅੰਸ ਉਹਦੇ ਵਿੱਚ ਸਾਧ ਸੰਗਤ ਜੀ ਕਿਸੇ ਤਰ੍ਹਾਂ ਦੀ ਕੋਈ ਅੰਸ਼ ਨਹੀਂ ਸਾਰਾ ਸੰਸਾਰ ਉਹਦੀ ਅੰਸ਼ ਹੈ ਉਹ ਨਹੀਂ ਕਿਸੇ ਦੀ ਅੰਸ਼ ਸਾਰਾ ਸੰਸਾਰ ਜ਼ਰੂਰ ਉਹਦੀ ਅੰਸ਼ ਹੈ ਇਹ ਵੀ ਪਤਾ ਲੱਗ ਜਾਵੇਗਾ ਤੀਸਰਾ ਪਤਾ ਲੱਗ ਜਾਂਦਾ ਅਨੰਤ ਅਨਅੰਤ ਅੰਤ ਤੋਂ ਰਹਿਤ ਹੈ ਉਹਦਾ ਕੋਈ ਅੰਤ ਨਹੀਂ ਉਹ ਬੇਅੰਤ ਹੈ ਤੇ ਚੌਥਾ ਸਾਧ ਸੰਗਤ ਜੀ ਫਿਰ ਹੈ ਅਖੰਡ ਠੰਡਿਆ ਨਹੀਂ ਜਾ ਸਕਦਾ ਕਿਸੇ ਤਰ੍ਹਾਂ ਕਦੀ ਕਿਸੇ ਸ਼ਾਸਤਰ ਕਰਕੇ ਅੱਗ ਨਾਲ ਪਾਣੀ ਨਾਲ ਕਿਸੇ ਤਰ੍ਹਾਂ ਵੀ ਸਾਧ ਸੰਗਤ ਜੀ ਉਹਨੂੰ ਟੁਕੜੇ ਨਹੀਂ ਕਰ ਸਕੀਦਾ ਮਾਰ ਨਹੀਂ ਸਕੀਦਾ ਕਿਸੇ ਤਰ੍ਹਾਂ ਵੀ ਉਹਦਾ ਖੰਡਨ ਨਹੀਂ ਹੁੰਦਾ ਕਹਿੰਦੇ ਸਰਵਣ ਕਰਨ ਕਰਕੇ ਮੰਨਣ ਕਰਨ ਕਰਕੇ ਮਹਾਰਾਜ ਦੇ ਬਚਨਾਂ ਦੀ ਕਮਾਈ ਕਰਨ ਕਰਕੇ ਇਸ ਅਵਸਥਾ ਚ ਬੰਦਾ ਪਹੁੰਚ ਜਾਂਦਾ ਵੀ ਪਰਮਾਤਮਾ ਸਤ ਸਰੂਪ ਹੈ ਉਹਦੀ ਸਾਰੀ ਅੰਸ਼ ਹੈ ਉਹ ਆਪ ਕਿਸੇ ਦੀ ਅੰਸ਼ ਨਹੀਂ ਉਹਦਾ ਕੋਈ ਅੰਤ ਨਹੀਂ ਉਹ ਖੰਡਿਆ ਨਹੀਂ ਜਾਂਦਾ ਇਸ ਗੱਲ ਦੀ ਸੋਝੀ ਆ ਜਾਂਦੀ ਹੈ ਜੀ
ਵਹਿਰੰਤਰ ਪੂਰਨ ਬ੍ਰਹਿਮੰਡ
ਕਹਿੰਦੇ ਬਾਹਰ ਤੇ ਅੰਦਰ ਸਾਰੇ ਬ੍ਰਹਿਮੰਡ ਵਿੱਚ ਪਰਿਪੂਰਨ ਪਰਮਾਤਮਾ ਹੀ ਦਿਸ ਆਉਂਦਾ ਅਵਿਦਿਆ ਕਿਵੇਂ ਨਾਸ਼ ਹੁੰਦੀ ਉਹਦੇ ਲਈ ਪ੍ਰਮਾਣ ਚੱਲਦੇ ਆ ਇੱਕ ਤਾਂ ਗੁਰੂ ਦੇ ਬਚਨ ਤੇ ਉੱਤੇ ਪੂਰਾ ਯਕੀਨ ਕਰਨਾ ਫਿਰ ਅਵਿਦਿਆ ਨਾਸ਼ ਹੁੰਦੀ ਹੈ ਦੂਸਰਾ ਸਾਧ ਸੰਗਤ ਜੀ ਅਨੁਮਾਨ ਲਾ ਲੈਣਾ ਜੋ ਗੁਰੂ ਸਾਹਿਬ ਜੀ ਨੇ ਇਸ਼ਾਰੇ ਹਿੰਤ ਮਾਤਰ ਕੀਤੇ ਨੇ ਉਹਨਾਂ ਤੋਂ ਅਨੁਮਾਨ ਲਾ ਲੈਣਾ ਮਹਾਰਾਜ ਜੀ ਕੀ ਕਹਿਣਾ ਚਾਹੁੰਦੇ ਆ ਤੀਸਰਾ ਫਿਰ ਸਾਧ ਸੰਗਤ ਜੀ ਉਸ ਸ਼ਬਦ ਦੀ ਕਮਾਈ ਕਰਨੀ ਜੋ ਗੁਰੂ ਦਾ ਸ਼ਬਦ ਆਪਾਂ ਸੁਣਿਆ ਇਹਦੇ ਕਰਕੇ ਕਹਿੰਦੇ ਫਿਰ ਪਤਾ ਲੱਗ ਜਾਂਦਾ ਪਰਮਾਤਮਾ ਅਖੰਡ ਹੈ ਅਨੰਤ ਹੈ ਅੰਦਰ ਬਾਹਰ ਸਾਰੇ ਥਾਵਾਂ ਤੇ ਸਾਰੇ ਬ੍ਰਹਿਮੰਡ ਵਿੱਚ ਪਰਿਪੂਰਨ ਹੈ ਜਿਵੇਂ ਜਿਵੇਂ ਇਹਨਾਂ ਗੱਲਾਂ ਦਾ ਪਤਾ ਲੱਗੀ ਜਾਂਦਾ ਤਿਵੇਂ ਤਿਵੇਂ ਅਵਿਦਿਆ ਨਾਸ ਹੁੰਦੀ ਜਾਂਦੀ ਅਵਿਦਿਆ ਕਰਕੇ ਨੀ ਸਾਧ ਸੰਗਤ ਜੀ ਅਸਲ ਚ ਪਰਮਾਤਮਾ ਤੇ ਵੱਜਦਾ ਜੋ ਕੁਝ ਅੱਖਾਂ ਦੇਖ ਰਹੀਆਂ ਉਸੇ ਨੂੰ ਸੱਚ ਮੰਨੀ ਬੈਠੀਆਂ ਇਹਦੇ ਉਰੇ ਜਾਂ ਪਰੇ ਵੀ ਕੁਝ ਹੈ, ਇਸ ਗੱਲ ਤੇ ਭਰੋਸਾ ਨਹੀਂ ਲੋਕ ਕਰਦੇ, ਪਰ ਕਹਿੰਦੇ ਜਦੋਂ ਸ਼ਬਦ ਦਾ ਅਭਿਆਸ ਕਰੇ ਤੇ ਫਿਰ ਖੁੱਲਦੇ ਗਿਆਨ ਦੇ ਨੇਤਰ, ਜੋ ਇਹਨਾਂ ਨੇਤਰਾਂ ਨਾਲ ਨਹੀਂ ਦਿਸ ਰਿਹਾ ਉਹ ਦਿਸਣ ਲੱਗ ਪੈਂਦਾ, ਫਿਰ ਪਤਾ ਲੱਗਦਾ ਵੀ ਅਸਲ ਵਿੱਚ ਗਿਆਨ ਕਿਹਨੂੰ ਕਹਿੰਦੇ। ਅਜੇ ਤੱਕ ਸਾਧ ਸੰਗਤ ਜੀ ਚਾਨਣ ਵਿੱਚ ਸਾਡੀਆਂ ਅੱਖਾਂ ਜੋ ਦੇਖਦੀਆਂ ਆਪਾਂ ਉਹਦੇ ਤੇ ਯਕੀਨ ਕਰੀ ਬੈਠੇ ਹਾਂ, ਜੋ ਅੱਖਾਂ ਨੂੰ ਦਿਸ ਨਹੀਂ ਰਿਹਾ ਉਹਦੇ ਤੇ ਨਹੀਂ ਕਰਦੇ, ਜਾਂ ਹਨੇਰੇ ਵਿੱਚ ਲੋੜ ਤੋਂ ਵੱਧ ਵੀ ਕਈ ਵਾਰੀ ਦੇਖ ਲੈਂਦੀਆਂ ਪਰ ਫਿਰ ਵੀ ਪਰਮਾਤਮਾ ਨਹੀਂ ਦੇਖਦੀਆਂ। ਐਵੇਂ ਹਨੇਰੇ ਵਿੱਚ ਕੋਈ ਮੁੱਢ ਪਿਆ ਹੋਵੇ ਤੇ ਆਖੀ ਜਾਣਗੇ ਬੰਦਾ ਬੈਠਾ ਲੱਗਦਾ, ਹੈ ਵੀ ਨਹੀਂ ਬੰਦਾ ਪਰ ਲੋੜ ਤੋਂ ਜ਼ਿਆਦਾ ਹੀ ਦੇਖੀ ਜਾਂਦੀਆਂ ਹਨੇਰੇ ਚ। ਕੋਈ ਬੂਝਾ ਹੀ ਖੜਾ ਹੋਵੇ ਤੇ ਆਖਣਾ ਪਤਾ ਨਹੀਂ ਕੋਈ ਲੱਗਦਾ ਹਿਲਦਾ ਅਗਲੇ ਬੰਨੇ, ਰੱਸੀ ਨੂੰ ਸੱਪ ਬਣਾਈ ਜਾਣਾ, ਜਾਂ ਤਾਂ ਲੋੜ ਤੋਂ ਜ਼ਿਆਦਾ ਹੀ ਦੇਖ ਲੈਂਦੀਆਂ ਜਾਂ ਫਿਰ ਜੋ ਦੇਖਣਾ ਉਹ ਵੀ ਨਹੀਂ ਦੇਖਦੀਆਂ, ਇਹ ਅੱਖਾਂ ਦਾ ਸੁਭਾਅ ਹੈ। ਪਰ ਜਦੋਂ ਸ਼ਬਦ ਦਾ ਅਭਿਆਸ ਕਰੇ ਫਿਰ ਖੁੱਲਦੇ ਸਾਧ ਸੰਗਤ ਜੀ ਅਸਲ ਚ ਗਿਆਨ ਦੇ ਨੇਤਰ, ਫਿਰ ਉਹ ਕੁਝ ਦਿਸਦਾ ਜਿਸ ਦਾ ਜ਼ਿਕਰ ਬਾਣੀ ਚ ਤਾਂ ਆਇਆ ਇਹਨਾਂ ਅੱਖਾਂ ਨਾਲ ਦਿਸ ਨਹੀਂ ਰਿਹਾ, ਜਦੋਂ ਉਹ ਦਿਸਦਾ ਉਹਨੂੰ ਕਹਿੰਦੇ ਆ ਵਿਦਿਆ ਨਾਸ ਹੋਈ ਜੀ।
ਵਿਆਪਕ ਹੈ ਆਕਾਸ ਕੀ ਨਿਆਈ।
ਹੁਣ ਉਪਮਾਨ ਪ੍ਰਮਾਣ ਚੱਲਦਾ ਸੀ ਨਾ, ਇਹ ਉਪਮਾ ਦਿੱਤੀ ਆ, ਕਹਿੰਦੇ ਉਹ ਸਾਰੇ ਪਾਸੇ ਵਿਆਪਕ ਹੈ, ਸਰਬ ਵਿਆਪੀ ਹੈ। ਵਿਆਪਕ ਕਹਿੰਦੇ ਜਿਹੜਾ ਸਭ ਥਾਵਾਂ ਤੇ ਵਸਿਆ ਹੋਵੇ, ਕਿਵੇਂ? ਉਹ ਕਹਿੰਦੇ ਆਕਾਸ਼ ਕੀ ਨਿਆਈ, ਆਕਾਸ਼ ਦੇ ਨਾਲ ਉਪਮਾ ਦੇ ਦਿੱਤੀ, ਰੱਬ ਹੈ ਆਕਾਸ਼ ਵਰਗਾ ਨਹੀਂ, ਵਿਆਪਕ ਆਕਾਸ਼ ਵਰਗੂ ਜ਼ਰੂਰ ਹੈ, ਜਿਵੇਂ ਆਕਾਸ਼ ਸਭ ਥਾਵਾਂ ਤੇ ਹੀ ਹੈ, ਪਰਮਾਤਮਾ ਸਭ ਥਾਵਾਂ ਤੇ ਹੀ ਹੈ, ਪਰ ਆਕਾਸ਼ ਤੇ ਜੜ ਹੈ, ਪਰ ਆਕਾਸ਼ ਕਿਸੇ ਨੂੰ ਮੁਕਤੀ ਨਹੀਂ ਦੇ ਸਕਦਾ, ਆਕਾਸ਼ ਕਿਸੇ ਦੀਆਂ ਅਰਦਾਸਾਂ ਨਹੀਂ ਸੁਣ ਸਕਦਾ, ਆਕਾਸ਼ ਕਿਸੇ ਦੇ ਦੁੱਖ ਨਹੀਂ ਕੱਟ ਸਕਦਾ, ਪਰ ਪਰਮਾਤਮਾ ਦੁੱਖ ਵੀ ਕੱਟ ਦਿੰਦਾ, ਮੁਕਤੀ ਵੀ ਦੇ ਦਿੰਦਾ, ਆਕਾਸ਼ ਵਰਗੂ ਉਹ ਸਰਬ ਵਿਆਪੀ ਹੈ, ਹੈ ਆਕਾਸ਼ ਤੋਂ ਉੱਪਰ, ਆਕਾਸ਼ ਤੇ ਜੜ ਹੈ, ਪਰਮਾਤਮਾ ਚੇਤਨ ਹੈ। ਪਰ ਕਹਿੰਦੇ ਨੇ ਇੱਕ ਉਪਮਾ ਦੇ ਦਿੱਤੀ ਵੀ ਉਹ ਸਰਬ ਵਿਆਪੀ ਕਿਵੇਂ, ਆਕਾਸ਼ ਦੀ ਤਰ੍ਹਾਂ, ਜਿਵੇਂ ਇਸੇ ਦਾ ਇਸੇ ਨੂੰ ਕਹਿੰਦੇ ਉਪਮਾਨ ਪ੍ਰਮਾਣ। ਉਪਮਾ ਦੇ ਕੇ ਸਮਝਾਉਣ ਦਾ ਯਤਨ ਕਰਨਾ ਰੱਬ ਕਿਵੇਂ ਦਾ ਹੁੰਦਾ, ਪਰਮਾਤਮਾ ਵਰਗੀ ਚੀਜ਼ ਤਾਂ ਕੋਈ ਨਹੀਂ ਹੈ, ਪਰ ਹੁਣ ਸਮਝਣ ਲਈ ਕੋਈ ਨਾ ਕੋਈ ਉਪਮਾ ਤਾਂ ਦੇਣੀ ਪੈਣੀ ਹੈ। ਇਸ ਲਈ ਕਹਿੰਦੇ ਨੇ ਪਰਮਾਤਮਾ ਐਵੇਂ ਹੈ ਜਿਵੇਂ ਆਕਾਸ਼, ਸਭ ਥਾਵਾਂ ਤੇ ਐਵੇਂ ਹੈ ਜਿਵੇਂ ਸਭ ਥਾਵਾਂ ਤੇ ਆਕਾਸ਼ ਹੁੰਦਾ ਹੈ ਜੀ।
ਘੱਟ ਮੱਟ ਮੈਂ ਲਖੀਏ ਸਭ ਥਾਂਏ।
ਕਹਿੰਦੇ ਨੇ ਘੜੇ ਵਿੱਚ ਤੇ ਮੱਟ ਵਿੱਚ ਸਭ ਥਾਵਾਂ ਤੇ ਆਕਾਸ਼ ਜਿਵੇਂ ਹੁੰਦਾ, ਮੱਟ ਵੱਡਾ ਹੁੰਦਾ ਥੋੜਾ ਜਿਹਾ, ਘੜੇ ਨਾਲੋਂ ਘੜਾ ਥੋੜਾ ਜਿਹਾ ਛੋਟਾ, ਕਹਿੰਦੇ ਘੜੇ ਚ ਵੀ ਆਕਾਸ਼ ਹੈ, ਮੱਟ ਚ ਵੀ ਆਕਾਸ਼ ਹੈ, ਸਭ ਥਾਵਾਂ ਤੇ ਜਿਵੇਂ ਆਕਾਸ਼ ਹੈ।
ਇਹ ਉਪਮਾਨ ਪ੍ਰਮਾਣ ਲਖੀ ਜਾ।
ਕਹਿੰਦੇ ਇਸ ਨੂੰ ਕਹਿੰਦੇ ਉਪਮਾਨ ਪ੍ਰਮਾਣ, ਅਵਿਦਿਆ ਦਾ ਨਾਸ ਹੋਣਾ ਤੇ ਪਰਮਾਤਮਾ ਦੀ ਸੋਝੀ ਆਉਣੀ, ਉਪਮਾ ਦੇ ਕੇ ਕਹਿੰਦੇ ਸਮਝਾ ਦੇਵੇ ਕੋਈ ਤੇ ਉਪਮਾਨ ਪ੍ਰਮਾਣ ਆਖੀਦਾ ਇਸ ਨੂੰ ਜੀ।
ਦੂਸਰ ਕੀ ਸਮਝ ਆ ਨੀਚ,
ਜਿੱਥੇ ਕਿਸੇ ਦੂਸਰੇ ਵਸਤੂ ਨਾਲ ਸਾਧ ਸੰਗਤ ਜੀ ਦੂਸਰੀ ਵਸਤੂ ਦਾ ਨਾਂ ਲੈ ਕੇ ਕੋਈ ਚੀਜ਼ ਸਮਝਾਈ ਜਾਵੇ ਉਹਨੂੰ ਕਹਿੰਦੇ ਉਪਮਾਨ ਪ੍ਰਮਾਣ, ਇਹ ਤੀਸਰਾ ਪ੍ਰਮਾਣ ਹੈ ਛਿਆਂ ਵਿੱਚੋਂ।
ਅਰਥਾਪਤੀ ਪ੍ਰਮਾਣ ਇਹ ਨਰ ਦੀਖਤ ਪੀਨ ਮਹਾਨ।
ਹੁਣ ਕਹਿੰਦੇ ਨੇ ਚੌਥਾ ਪ੍ਰਮਾਣ ਲਓ ਅਵਿਦਿਆ ਦੇ ਨਾਸ ਹੋਣ ਚ ਤੇ ਰੱਬ ਨੂੰ ਸਮਝਣ ਵਿੱਚ ਇੱਕ ਚੌਥਾ ਪ੍ਰਮਾਣ ਕੰਮ ਕਰਦਾ, ਉਹ ਕਿਹੜਾ ਪ੍ਰਮਾਣ? ਉਹਨੂੰ ਕਹਿੰਦੇ ਅਰਥਾਪਤੀ ਪ੍ਰਮਾਣ। ਪਹਿਲਾ ਸੀ ਸ਼ਬਦ ਪ੍ਰਮਾਣ, ਦੂਜਾ ਸੀ ਅਨੁਮਾਨ ਪ੍ਰਮਾਣ, ਤੀਜਾ ਸੀ ਸਾਧ ਸੰਗਤ ਜੀ ਉਪਮਾਨ ਪ੍ਰਮਾਣ, ਤੇ ਚੌਥਾ ਆ ਗਿਆ ਅਰਥਾਪਤੀ। ਕਿਸੇ ਗੱਲ ਨੂੰ ਦੇਖ ਕੇ ਕਿਸੇ ਗੱਲ ਨੂੰ ਦੂਸਰੀ ਗੱਲ ਨੂੰ ਸਮਝ ਜਾਣਾ, ਕਿਵੇਂ? ਕਹਿੰਦੇ ਕਹਿੰਦੇ ਅਰਥਾਪਤੀ ਪ੍ਰਮਾਣ ਪਰਮਾਤਮਾ ਦੀ ਸੋਝੀ ਕਰਵਾਉਂਦਾ, ਵਿਦਿਆ ਨਾਸ ਹੁੰਦੀ, ਇਹ ਨਰ ਦੀਖਤ ਪੀਨ ਮਹਾਨ। ਕਹਿੰਦੇ ਕੋਈ ਬੰਦਾ ਬਹੁਤ ਮੋਟਾ ਦਿਸਦਾ ਹੋਵੇ, ਚੰਗਾ ਮੋਟਾ ਸਰੀਰ ਹੋਵੇ ਕਿਸੇ ਬੰਦੇ ਦਾ, ਜਿਵੇਂ ਜੀ
ਇਹ ਨਰ ਦੀਖਤ ਪੀਨ ਮਹਾਨ, ਦਿਨ ਮੈਂ ਭੋਜਨ ਕਰੇ ਨਾ ਖਾਨ।
ਕਹਿੰਦੇ ਨੇ ਕੋਈ ਮਨੁੱਖ ਚੰਗਾ ਮੋਟਾ ਹੋਵੇ ਪਰ ਉਹ ਦਿਨੇ ਪ੍ਰਸ਼ਾਦਾ ਨਾ ਛਕੇ, ਲੋਕਾਂ ਦੇ ਸਾਹਮਣੇ ਬੈਠਾ ਰਹੇ, ਆਖੇ ਲਓ ਜੀ ਮੈਂ ਤਾਂ ਕੁਝ ਨਹੀਂ ਖਾਂਦਾ, ਮੈਂ ਤਾਂ ਕੁਝ ਨਹੀਂ ਖਾਂਦਾ, ਕਹਿੰਦੇ ਸਾਰਾ ਦਿਨ ਲੋਕ ਉਹਦੇ ਕੋਲ ਬੈਠੇ ਰਹਿਣ ਤੇ ਵਾਕਿਆ ਹੀ ਕੁਝ ਨਾ ਖਾਵੇ, ਪਰ ਹੋਵੇ ਬਹੁਤ ਮੋਟਾ ਸਰੀਰ ਕਰਕੇ ਉਹ।
ਇਸ ਤੇ ਲਖੀਅਤ ਨਿਸ ਮੈਂ ਖਾਏ।
ਕਹਿੰਦੇ ਨੇ ਅਰਥਾਪਤੀ ਪ੍ਰਮਾਣ ਲੋਕ ਲਾ ਲੈਂਦੇ ਆ ਵੀ ਇਹਦਾ ਅਰਥ ਇਹ ਨਿਕਲਿਆ ਵੀ ਇਹ ਬੰਦਾ ਮੋਟਾ ਤੇ ਖਾਂਦਾ ਜ਼ਰੂਰ, ਜੇ ਕੁਝ ਜੇ ਦਿਨੇ ਨਹੀਂ ਵੀ ਖਾਂਦਾ ਤੇ ਰਾਤ ਨੂੰ ਖਾਂਦਾ ਹੋਵੇਗਾ। ਅਰਥਾਪਤੀ ਪ੍ਰਮਾਣ ਦਾ ਅਰਥ ਹੈ ਅਰਥ ਲਾਉਣਾ, ਅਰਥ ਕੱਢਣੇ। ਕਹਿੰਦੇ ਬੰਦਾ ਦੇਖਣ ਨੂੰ ਮੋਟਾ ਬੜਾ, ਸਾਰਾ ਦਿਨ ਇਹਦੇ ਲਾਗੇ ਪਹਿਰਾ ਦੇ ਕੇ ਦੇਖਿਆ, ਇਹਨੇ ਕੁਝ ਨਹੀਂ ਖਾਧਾ, ਕਹਿੰਦਾ ਮੈਂ ਦਿਨੇ ਖਾਂਦਾ ਹੀ ਕੁਝ ਨਹੀਂ। ਪਰ ਸਿਆਣੇ ਕਹਿੰਦੇ ਇਹਦਾ ਅਰਥ ਇਹ ਕੱਢੋ ਵੀ ਜੇ ਖਾਂਦਾ ਨਹੀਂ ਤੇ ਮੋਟਾ ਕਿੱਦਾਂ ਹੋ ਗਿਆ, ਜੇ ਇਹ ਮੋਟਾ ਦੇ ਅਰਥ ਵੀ ਖਾਂਦਾ ਜ਼ਰੂਰ, ਜੇ ਅੱਗਾ ਪਿੱਛਾ ਕਰਕੇ ਖਾਂਦਾ ਹੋਵੇਗਾ, ਚੋਰੀ ਖਾਂਦਾ ਹੋਵੇਗਾ, ਰਾਤ ਨੂੰ ਖਾਂਦਾ ਹੋਵੇਗਾ, ਜੇ ਖਾਂਦਾ ਨਾ ਤੇ ਮੋਟਾ ਨਾ ਹੁੰਦਾ, ਮੋਟਾ ਹੋਣਾ ਇਹ ਪ੍ਰਮਾਣ ਹੈ ਵੀ ਇਹ ਖਾਂਦਾ ਜ਼ਰੂਰ ਹੈ ਕਿਸੇ ਵੇਲੇ।
ਦੇਹ ਪੀਣਤਾ ਦੇਤ ਜਨਾਏ।
ਕਹਿੰਦੇ ਸਰੀਰ ਦਾ ਮੋਟਾਪਾ ਹੀ ਇਸ ਗੱਲ ਨੂੰ ਜਣਾ ਦਿੰਦਾ ਵੀ ਇਹ ਖਾਂਦਾ ਜ਼ਰੂਰ ਹੈ ਕੁਝ।
ਜੋ ਇਹ ਰਾਤ ਆਹਾਰ ਨਾ ਖਾਏ।
ਕਹਿੰਦੇ ਜੇ ਭਲਾ ਰਾਤ ਨੂੰ, ਜੇ ਇਹ ਰਾਤ ਨੂੰ ਵੀ ਨਾ ਖਾਂਦਾ, ਜਿਵੇਂ ਦਿਨੇ ਲੋਕਾਂ ਨੇ ਇਹਦਾ ਪਹਿਰਾ ਰੱਖ ਲਿਆ, ਕਹਿੰਦੇ ਨਹੀਂ ਜੀ ਦਿਨੇ ਤਾਂ ਖਾਧਾ ਨੀ ਇਹਨੇ ਕੁਝ, ਕਹਿੰਦੇ ਜਿਵੇਂ ਦਿਨੇ ਨੀ ਖਾਧਾ, ਜੇ ਭਲਾ ਰਾਤ ਨੂੰ ਵੀ ਨਾ ਖਾਵੇ ਤਾਂ
ਮੈਂ ਸਰੀਰ ਮੋਟਾ ਹੋਏ ਜਾਏ।
ਜੇ ਸਿਆਣੇ ਬੰਦੇ ਅੰਦਾਜ਼ਾ ਲਾ ਲੈਂਦੇ ਫਿਰ ਸਰੀਰ ਇਹਦਾ ਸੁੱਕ ਜਾਣਾ ਸੀ, ਤੇ ਸੁੱਕ ਦਾ ਇੱਕ ਦਿਨ ਮੁੱਕ ਜਾਣਾ ਸੀ, ਇਹਦਾ ਸਰੀਰ ਏਡਾ ਰਿਸ਼ਟ ਪੁਸ਼ਟ ਤੰਦਰੁਸਤ ਤੇ ਮੋਟਾ ਨੀ ਸੀ ਹੋਣਾ ਜੇ ਕਰੇ ਖਾਂਦਾ ਨਾ, ਜੇ ਰਾਤ ਨੂੰ ਵੀ ਨਾ ਖਾਂਦਾ। ਇਹਦਾ ਅਰਥ ਹੈ ਦਿਨੇ ਨੀ ਖਾਂਦਾ ਪਰ ਰਾਤ ਨੂੰ ਜਰੂਰ ਖਾਂਦਾ ਹੈ।
ਜਾਂਤੀ ਨਿਸਮੈ ਭੋਜਨ ਖਾਇਓ,
ਇਸ ਕਰਕੇ ਕਹਿੰਦੇ ਜਿਹੜਾ ਬੰਦੇ ਦਾ ਮੋਟਾਪਾ ਇਹ ਦੱਸਦਾ ਕਿ ਰਾਤ ਨੂੰ ਭੋਜਨ ਛਕਦਾ ਪੂਰਾ ਰੱਜ ਕੇ।
ਜਹ ਨਿਸ਼ਚੈ ਨਿਰਣੈ ਠਹਿਰਾਇਓ,
ਕਹਿੰਦੇ ਇਹ ਨਿਸ਼ਚਾ ਪੱਕਾ ਹੀ ਸਿਆਣੇ ਲੋਕ ਆਪਣੇ ਅਰਥ ਕੱਢ ਲੈਂਦੇ ਉਹਦਾ ਮੋਟਾਪਾ ਦੇਖ ਕੇ, ਇਹ ਨਿਸ਼ਚਾ ਕਰ ਲੈਂਦੇ ਪੱਕਾ ਅਰਥਾਪਤੀ ਪ੍ਰਮਾਣ ਅਰਥ ਕੱਢ ਲੈਂਦੇ ਆ ਵੀ ਇਹਦਾ ਮੋਟਾਪਾ ਦੱਸਦਾ ਵੀ ਇਹ ਖਾਂਦਾ ਜ਼ਰੂਰ ਹੈ, ਰਾਤ ਨੂੰ ਖਾ ਲੈਂਦਾ ਹੋਵੇਗਾ।
ਜਿਵੇਂ ਆਤਮਿਕ ਵਿਖੇ ਵਿਚਾਰ,
ਇਸੇ ਤਰ੍ਹਾਂ ਜਿਹੜੇ ਸਿਆਣੇ ਪੁਰਸ਼ ਨੇ ਨਾ ਜਿਨ੍ਹਾਂ ਦੀ ਵਿਦਿਆ ਨਾਸ ਹੋਣੀ ਸ਼ੁਰੂ ਹੋ ਜਾਂਦੀ ਉਹ ਆਤਮਾ ਦੀ ਵਿਚਾਰ ਕਰ ਲੈਂਦੇ ਹਨ।
ਜਾਗ੍ਰਿਤ ਆਦਿ ਪਦਾਰਥ ਸਾਰੇ,
ਕਿਵੇਂ ਆਤਮਾ ਦੀ ਕਰ ਲੈਂਦੇ ਉਹ ਵਿਚਾਰ, ਕਹਿੰਦੇ ਨੇ ਜਾਗਦਿਆਂ ਨੂੰ ਜਿਵੇਂ ਸਾਰੇ ਪਦਾਰਥ ਦਿਸਦੇ ਆ, ਸਾਨੂੰ ਪਤਾ ਲੱਗ ਜਾਂਦਾ ਇਸ ਪਦਾਰਥ ਦਾ ਆਹ ਨਾਂ, ਇਹਦਾ ਆਹ ਨਾਂ, ਇਸ ਬੰਦੇ ਦਾ ਆਹ ਨਾਂ। ਕਹਿੰਦੇ ਜਿਵੇਂ ਜਾਗਦਿਆਂ ਨੂੰ ਪਦਾਰਥਾਂ ਦਾ ਗਿਆਨ ਹੁੰਦਾ ਹੈ।
ਜਿਸ ਆਤਮ ਕਰ ਜਾਣੇ ਜਾਹੇ,
ਕਹਿੰਦੇ ਜਿਸ ਆਤਮਾ ਦੇ ਕਰਕੇ ਜਾਗਦਿਆਂ ਦੇ ਸਾਰੇ ਸਤਸੰਗ ਜੀ ਪ੍ਰਮਾਣ ਜਾਣੇ ਜਾਂਦੇ ਆ। ਜਾਗਦਾ ਬੰਦਾ ਜਿਸ ਆਤਮਾ ਦੇ ਕਰਕੇ ਸਾਰੀਆਂ ਗੱਲਾਂ ਨੂੰ ਜਾਣਦਾ, ਕਿਹਨੇ ਕੀ ਬੋਲਿਆ ਸੀ, ਕੌਣ ਕਿੰਨਾ ਉੱਚਾ ਲੰਮਾ, ਕੌਣ ਮੋਟਾ, ਕੌਣ ਪਤਲਾ, ਕੌਣ ਕਾਲਾ, ਕੌਣ ਗੋਰਾ, ਇਹ ਗੱਲ ਜਾਗਦਿਆਂ ਨੂੰ ਜਿਵੇਂ ਪਤਾ ਲੱਗਦੀ, ਕਿਵੇਂ ਪਤਾ ਲੱਗਦੀ ਹੈ? ਆਤਮਾ ਦੇ ਕਰਕੇ ਜੀ।
ਸੁੱਖ ਪੱਤੇ ਆਦਿ ਅਭਾਵ ਜੇ ਆਹੇ,
ਕਹਿੰਦੇ ਇਸੇ ਤਰ੍ਹਾਂ ਗੂੜੀ ਨੀਂਦ ਵਿੱਚ ਸੁੱਤੇ ਹੋਏ ਬੰਦੇ ਨੂੰ ਕਿਹੜੀ ਚੀਜ਼ ਦੱਸਦੀ ਵੀ ਅੱਜ ਨੀਂਦ ਬੜੀ ਆਈ ਹੈ? ਕਹਿੰਦੇ ਹੁਣ ਅਰਥ ਲਾਉਣਾ ਸਿਆਣਿਆਂ ਨੇ ਆਤਮਾ ਦਾ। ਕੋਈ ਕਹੇ ਜੀ ਆਤਮਾ ਤਾਂ ਹੁੰਦੀ ਨੀ, ਐਵੇਂ ਗੱਪ ਕਪਾਉੜੀ ਹੈ, ਪਰ ਕਹਿੰਦੇ ਅਰਥਾਪਤੀ ਪ੍ਰਮਾਣ ਤੋਂ ਸਿਆਣੇ ਬੰਦੇ ਪਤਾ ਕਰ ਲੈਂਦੇ ਵੀ ਹੈਗੀ ਹੈ ਕਿ ਨਹੀਂ ਹੈਗੀ। ਜਿਵੇਂ ਬੰਦੇ ਦੇ ਮੋਟਾਪੇ ਤੋਂ ਅੰਦਾਜ਼ਾ ਲਾ ਲੈਂਦੇ ਵੀ ਇਹ ਖਾਂਦਾ ਜ਼ਰੂਰ ਜੇ, ਇਸੇ ਤਰ੍ਹਾਂ ਜਾਗਰਤ ਅਵਸਥਾ 'ਚ ਜਿਹੜਾ ਗਿਆਨ ਹੈ ਚੀਜ਼ਾਂ ਦਾ ਸਾਨੂੰ, ਸੁਖੋਪਤ ਅਵਸਥਾ 'ਚ ਜਿਹੜੀ ਚੀਜ਼ ਗਿਆਨ ਕਰਾਉਂਦੀ ਵੀ ਅੱਜ ਬੜੀ ਗਾੜੀ ਨੀਂਦ ਆਈ ਭਾਈ, ਅੱਜ ਬੜਾ ਡਰਾਉਣਾ ਸੁਪਨਾ ਆਇਆ, ਅੱਜ ਬੜਾ ਖੁਸ਼ੀ ਦਾ ਸੁਪਨਾ ਆਇਆ, ਕਹਿੰਦੇ ਬੰਦਾ ਤਾਂ ਸੁੱਤਾ ਪਿਆ ਸੀ, ਕੌਣ ਦੱਸਦਾ ਵੀ ਤੈਨੂੰ ਸੁਪਨਾ ਵੀ ਆਇਆ ਸੀ? ਇਹ ਅਰਥ ਲਾ ਲੈਂਦੇ ਸਿਆਣੇ ਵੀ ਵਾਕਈ ਆਤਮਾ ਹੈ ਭਾਈ, ਆਤਮਾ ਕਰਕੇ ਤਾਂ ਪਤਾ ਲੱਗਾ, ਨਹੀਂ ਤੇ ਮੈਂ ਤਾਂ ਸੌਂ ਗਿਆ ਸਾਂ, ਮੈਨੂੰ ਤਾਂ ਆਪਣੇ ਸਰੀਰ ਦੀ ਵੀ ਨਹੀਂ ਸੀ ਸੋਝੀ। ਇਹ ਕਿਹਨੇ ਮੈਨੂੰ ਦੱਸਿਆ ਵੀ ਅੱਜ ਨੀਂਦ ਵਧੀਆ ਆਈ ਜਾਂ ਅੱਜ ਸੁਪਨਾ ਆਇਆ, ਫਲਾਣਾ ਸੁਪਨਾ ਆਇਆ? ਕਹਿੰਦੇ ਨੇ ਇਸ ਗੱਲ ਤੋਂ ਅਰਥ ਕੱਢ ਲੈਂਦੇ ਸਿਆਣੇ ਵੀ ਆਤਮਾ ਹੈ, ਜ਼ਰੂਰ ਹੈ ਜੀ।
ਸੋ ਆਤਮ ਹੀ ਕਰ ਸਿੱਧ ਹੋਏ,
ਕਹਿੰਦੇ ਸਾਰਾ ਕੁਝ ਸੁੱਤੇ ਪਏ ਦੀਆਂ ਵੀ ਗੱਲਾਂ ਜਿਹੜੀਆਂ ਸਿੱਧ ਹੁੰਦੀਆਂ ਜਾਗਣ ਤੋਂ ਆਤਮਾ ਕਰਕੇ ਹੀ ਹੁੰਦੀਆਂ। ਆਤਮਾ ਵੀ ਨਾ ਹੋਵੇ ਤੇ ਕੌਣ ਦੱਸੇ ਵੀ ਅੱਜ ਸੁਪਨਾ ਰਾਤ ਮੈਨੂੰ ਆਇਆ ਸੀ, ਸੁਪਨੇ ਚ ਮੈਨੂੰ ਫਲਾਣਾ ਬੰਦਾ ਦਿਸਿਆ, ਇੱਕ ਇਹ ਗੱਲ ਕੌਣ ਦੱਸਦਾ? ਆਤਮਾ ਹੀ ਦੱਸਦੀ ਹੈ। ਇਸ ਲਈ ਕਹਿੰਦੇ ਅਰਥਾਪਤੀ ਪ੍ਰਮਾਣ ਅਵਿਦਿਆ ਦੇ ਨਾਸ ਹੋਣ ਵਿੱਚ ਇਹਨੂੰ ਸਹਾਇਤਾ ਕਰਦਾ। ਅਰਥ ਕੱਢ ਲੈਂਦੇ ਨੇ ਸਿਆਣੇ ਭਈ ਇਹ ਜਿਹੜਾ ਸਾਰਾ ਕੁਝ ਸਾਨੂੰ ਗਿਆਨ ਹੈ ਨਾ ਵਸਤੂਆਂ ਦਾ ਪਦਾਰਥਾਂ ਦਾ, ਇਹ ਸਾਰਾ ਆਤਮਾ ਕਰਕੇ ਹੈ। ਇਸ ਕਰਕੇ ਆਤਮਾ ਜ਼ਰੂਰ ਹੈ ਜੀ। ਜਿਹੜੇ ਇਹ ਕਹਿੰਦੇ ਨੇ ਆਤਮਾ ਪਰਮਾਤਮਾ ਹੈ ਹੀ ਨਹੀਂ, ਉਹ ਅਸਲ ਵਿੱਚ ਗੱਪ ਮਾਰਦੇ ਹਨ।
ਸਿੱਧ ਕਰਤਾ ਹੈ ਅਪਰਨਾ ਕੋਏ,
ਕਹਿੰਦੇ ਨੇ ਹੋਰ ਤਾਂ ਕੋਈ ਸਿੱਧ ਕਰਕੇ ਦੱਸ ਹੀ ਨਹੀਂ ਸਕਦਾ ਵੀ ਰਾਤ ਤੈਨੂੰ ਸੁਪਨਾ ਕੀ ਆਇਆ ਸੀ। ਸਾਡੀ ਆਤਮਾ ਸਾਨੂੰ ਦੱਸਦੀ, ਕਿਸੇ ਬੰਦੇ ਨੇ ਨੀ ਦੱਸਿਆ ਵੀ ਰਾਤ ਭਾਈ ਤੂੰ ਸੁੱਤਾ ਪਿਆ ਸਾਂ ਤੇ ਤੈਨੂੰ ਆਹ ਸੁਪਨਾ ਆ ਰਿਹਾ ਸੀ, ਅਸੀਂ ਦੇਖਿਆ। ਕਿਸੇ ਤੀਜੇ ਬੰਦੇ ਨੇ ਨੀ ਦੇਖਿਆ, ਉਹਨੇ ਖੁਦ ਹੀ ਦੇਖਿਆ। ਤੇ ਸੁੱਤੇ ਨੂੰ ਜਾਗਣ ਤੋਂ ਜਿਹੜਾ ਗਿਆਨ ਕਰਵਾਇਆ ਉਹਦੀ ਆਤਮਾ ਨੇ ਹੀ ਕਰਵਾਇਆ, ਕਿਸੇ ਮਾਤਾ ਨੇ ਨਹੀਂ ਕਰਵਾਇਆ, ਪਿਤਾ ਨੇ ਨੀ ਦੱਸਿਆ ਪੁੱਤਰ ਤੈਨੂੰ ਰਾਤੀ ਫਲਾਣਾ ਸੁਪਨਾ ਆ ਰਿਹਾ ਸੀ, ਨਹੀਂ ਆਤਮਾ ਨੇ ਦੱਸਿਆ, ਸਾਡੀ ਨੇ ਆਪਣੀ ਨਹੀਂ। ਇਸ ਕਰਕੇ ਕਹਿੰਦੇ ਇਹ ਗੱਲ ਸਿੱਧ ਹੋ ਗਈ, ਆਤਮਾ ਹੈ ਜ਼ਰੂਰ ਸਰੀਰ ਦੇ ਅੰਦਰ।
ਜੇ ਕੁਰ ਹੈ ਨਾ ਆਤਮਾ ਪਰ,
ਕਹਿੰਦੇ ਜੇ ਭਲਾ ਆਤਮਾ ਹੋਵੇ ਨਾ ਕੋਈ ਚੀਜ਼ ਤਾਂ
ਆਦਿ ਭਾਵ ਸਿੱਧ ਕਿਮ ਕਰੈ,
ਤੇ ਫਿਰ ਇਹ ਜਾਗਤ ਤੇ ਸੁੱਤੇ ਪਏ ਦੇ ਜਿਹੜੇ ਭਾਵ ਸਿੱਧ ਕਰਨੇ ਨੇ, ਗਿਆਨ ਦੀਆਂ ਗੱਲਾਂ, ਜਾਗਣ ਤੋਂ ਗਿਆਨ ਜਿਹੜਾ ਪ੍ਰਾਪਤ ਹੁੰਦਾ ਸੁਪਨਿਆਂ ਦਾ, ਸੁੱਤੇ ਪਏ ਦਾ ਜਾਂ ਪਦਾਰਥਾਂ ਦਾ, ਇਹ ਕੌਣ ਸਿੱਧ ਕਰੇ? ਕੋਈ ਨਾ ਕਰ ਸਕਦਾ ਜੇ ਆਤਮਾ ਨਾ ਹੁੰਦੀ ਤਾਂ। ਇਸ ਕਰਕੇ ਆਤਮਾ ਜ਼ਰੂਰ ਸਰੀਰ ਦੇ ਵਿੱਚ ਹੈ, ਅਰਥ ਲਾ ਲੈਂਦੇ ਹਨ ਸਿਆਣੇ ਜੀ।
ਕਾਰਜ ਜਿਸ ਕੋ ਜਗਤ ਪ੍ਰਤੱਖ,
ਕਹਿੰਦੇ ਨੇ ਜਗਤ ਦਾ ਪ੍ਰਤੱਖ ਕਾਰਜ ਜਿਹੜਾ ਹੈ,
ਅਰਥਾਪਤ ਦਿਖੇ ਹਿਮਲਸ਼,
ਕਹਿੰਦੇ ਅਰਥਾਪਤ ਪ੍ਰਮਾਣ ਚ ਦੇਖ ਲਈਦਾ ਵੀ ਸੰਸਾਰ ਦਾ ਕੋਈ ਕਰਤਾ ਜ਼ਰੂਰ ਜੇ, ਜਿਵੇਂ ਸਾਡੇ ਸਰੀਰ ਨੂੰ ਚਲਾਉਣ ਲਈ ਆਤਮਾ ਜ਼ਰੂਰ ਹੈ ਤੇ ਸੰਸਾਰ ਨੂੰ ਚਲਾਉਣ ਵਾਸਤੇ ਕੋਈ ਪ੍ਰਮਾਤਮਾ ਵੀ ਜ਼ਰੂਰ ਹੈ। ਕਹਿੰਦੇ ਸਿਆਣੇ ਇਸ ਗੱਲ ਤੋਂ ਅਰਥ ਲਾ ਲੈਂਦੇ ਵੀ ਆਪਣੇ ਆਪ ਸੰਸਾਰ ਨਹੀਂ ਚੱਲ ਸਕਦਾ, ਆਪਣੇ ਆਪ ਸਰੀਰ ਦੀ ਬਣਤਰ ਏਦਾਂ ਨਹੀਂ ਬਣ ਸਕਦੀ, ਆਪਣੇ ਆਪ ਕਰਮਗਤੀ ਕੌਣ ਨੋਟ ਕਰ ਸਕਦਾ ਕਿਸੇ ਦੇ? ਇਹਦਾ ਅਰਥ ਹੈ ਵੀ ਕੋਈ ਪ੍ਰਮਾਤਮਾ ਸੰਸਾਰ ਨੂੰ, ਇਹ ਜਿਹੜਾ ਮੂਲ ਕਾਰਨ ਹੈ ਨਾ ਜਗਤ ਦਾ, ਉਹ ਅਕਾਲ ਪੁਰਖ ਵਾਹਿਗੁਰੂ ਹੀ ਹੈ। ਇਹ ਤੋਂ ਅਰਥ ਸਿਆਣੇ ਕੱਢ ਲੈਂਦੇ ਹਨ, ਇਹਨੂੰ ਕਹਿੰਦੇ ਅਰਥਾਪਤੀ ਪ੍ਰਮਾਣ ਜੀ।
ਆਈ ਤੇਜਕ ਪ੍ਰਮਾਣ ਕਹਿਓ ਕਿਸੀ ਨੇ ਇਸ ਤਰ ਵਿਖੇ,
ਕਹਿੰਦੇ ਪੰਜਵਾਂ ਪ੍ਰਮਾਣ ਹੁੰਦਾ ਵਿਦਿਆ ਦੇ ਨਾਸ ਹੋਣ ਵਿੱਚ, ਪਰਮਾਤਮਾ ਦੀ ਸੋਝੀ ਕਰਵਾਉਣ ਵਿੱਚ ਜਿਹੜਾ ਪੰਜਵਾਂ ਪ੍ਰਮਾਣ ਕੰਮ ਕਰਦਾ ਉਹਨੂੰ ਕਹਿੰਦੇ ਆਈ ਤੇਜਕ ਪ੍ਰਮਾਣ। ਆਈ ਤੇਜਕ ਪ੍ਰਮਾਣ ਉਹਨੂੰ ਕਹਿੰਦੇ ਨੇ, ਕਹਿਓ ਕਿਸੀ ਨੇ ਇਸ ਤਰ ਵਿਖੇ, ਕਿਸੇ ਨੇ ਆਖਿਆ ਭਾਈ ਆਹ ਜਿਹੜਾ ਦਰਖਤ ਹੈ ਨਾ ਬੋਹੜ ਦਾ, ਇਸ ਦੇ ਉੱਪਰ
ਜਖ ਬਸ ਹੈ ਕੇ ਸਨਹ ਪਿਖੈ।
ਕਹਿੰਦੇ ਕੋਈ ਬੰਦਾ ਆਣ ਕੇ ਆਖੇ ਵੀ ਆਹ ਇਸ ਬੋੜ ਦੇ ਜਾਂ ਪਿੱਪਲ ਦੇ ਦਰਖਤ ਦੇ ਉੱਤੇ ਇੱਕ ਭੂਤ ਰਹਿੰਦਾ, ਕੋਈ ਪ੍ਰੇਤ ਰਹਿੰਦਾ, ਕਹਿੰਦੇ ਨੇ ਕੋਈ ਦੱਸੇ, ਪਰ ਦੇਖਿਆ ਕਿਸੇ ਨੇ ਨਾ ਹੋਵੇ, ਦੱਸਣ ਵਾਲੇ ਨੇ ਆਪ ਉਹਨਾਂ ਦੇਖਿਆ ਹੋਵੇ। ਬਸ ਇੱਕ ਗੱਲ ਚੱਲਦੀ ਹੋਵੇ, ਉਹ ਕਹਿ ਦੇਵੇ ਵੀ ਫਲਾਣੇ ਦਰਖਤ ਥੱਲੇ ਨਾ ਜਾਇਓ, ਉਹਦੇ ਉੱਪਰ ਭਾਈ ਕੋਈ ਪ੍ਰੇਤ ਰਹਿੰਦਾ ਜੇ।
ਜਾਣੇ ਹੋ ਜਾਏ ਨਾ ਕਿਆ ਅਨੁਮਾਨ,
ਕਹਿੰਦੇ ਅਨੁਮਾਨ ਲਾ ਕੇ ਵੀ ਨਾ ਜਾਣਿਆ ਜਾਵੇ, ਕਿਉਂਕਿ ਪ੍ਰੇਤ ਦੀ ਕਿਹੜੀ ਕੋਈ ਨਿਸ਼ਾਨੀ ਹੁੰਦੀ ਆ ਵੀ ਉੱਤੇ ਰਹਿੰਦਾ ਤੇ ਉਹਦਾ ਆਲਣਾ ਦੇਖ ਲਾਂਗੇ, ਉਹ ਕਿਹੜਾ ਕੋਈ ਪੰਛੀ ਆ। ਕਿਸੇ ਪੰਛੀ ਦਾ ਆਲਣਾ ਬਣਿਆ ਹੋਵੇ ਤਾਂ ਆਪਾਂ ਸਮਝ ਲੈਂਦੇ ਵੀ ਇਸ ਰੁੱਖ ਉੱਤੇ ਕੁਝ ਪੰਛੀ ਰਹਿੰਦੇ ਆ ਭਾਈ। ਕਹਿੰਦੇ ਪ੍ਰੇਤ ਦਾ ਇੱਥੇ ਕੋਈ ਅਨੁਮਾਨ ਵੀ ਨਹੀਂ, ਕੋਈ ਪ੍ਰਮਾਣ ਵੀ ਨਹੀਂ, ਕੋਈ ਅੰਦਾਜ਼ਾ ਵੀ ਨਹੀਂ। ਬਸ ਕੋਈ ਬੰਦਾ ਆ ਕੇ ਫਲਾਣੇ ਰੁੱਖ ਉੱਤੇ ਪ੍ਰੇਤ ਰਹਿੰਦਾ ਤੇ ਉਹਦਾ ਅੰਦਾਜ਼ਾ ਵੀ ਨਾ ਲੱਗ ਸਕਦਾ ਹੋਵੇ।
ਮੈਂ ਕਹੇ ਸ਼ਾਸਤਰ ਕੀ ਬਖਾਨ,
ਤੇ ਨਾ ਕਿਸੇ ਸ਼ਾਸਤਰ ਵਿੱਚ ਹੀ ਲਿਖਿਆ ਹੋਵੇ ਵੀ ਫਲਾਣੇ ਪਿੰਡ ਦੇ ਫਲਾਣੇ ਦਰਖਤ ਉੱਤੇ ਕੋਈ ਪ੍ਰੇਤ ਰਹਿੰਦਾ ਹੈ, ਲਿਖਿਆ ਵੀ ਨਾ ਕਿਤੇ ਹੋਵੇ, ਅੰਦਾਜ਼ਾ ਵੀ ਕੋਈ ਨਾ ਲੱਗਦਾ ਹੋਵੇ ਜਿਸ ਗੱਲ ਦਾ।
ਪਰੰਪਰਾ ਸੁਣਵੇ ਮੈਂ ਆਵੈ,
ਪਰ ਕਹਿੰਦੇ ਨੇ ਇੱਕ ਪਰੰਪਰਾ ਹੀ ਚੱਲੀ ਆਉਂਦੀ ਹੋਵੇ ਸੁਣਨ ਵਿੱਚ ਵੀ ਬਜ਼ੁਰਗ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਕਹਿ ਜਾਣ ਆਪਣੇ ਬੱਚਿਆਂ ਨੂੰ ਭਾਈ ਫਲਾਣੇ ਦਰਖਤ ਦੇ ਉੱਤੇ ਪ੍ਰੇਤ ਰਹਿੰਦਾ, ਐਵੇਂ ਸੀਨੇ ਬਸੀਨੇ ਗੱਲ ਚੱਲੀ ਆਉਂਦੀ ਹੋਵੇ ਅੱਗੇ।
ਆਈ ਤੇਜਕ ਪ੍ਰਮਾਣ ਕਹਾਵੈ,
ਕਹਿੰਦੇ ਉਹ ਹੁੰਦਾ ਆਈ ਤੇਜਕ ਪ੍ਰਮਾਣ, ਜਿਹੜੀ ਸੀਨੇ ਪਸੀਨੇ ਗੱਲ ਆਈ ਹੋਵੇ ਉਹ ਭਾਵੇਂ ਸ਼ਾਸਤਰਾਂ ਚ ਵੀ ਨਾ ਲਿਖੀ ਹੋਵੇ, ਭਾਵੇਂ ਉਹਦਾ ਅੰਦਾਜ਼ਾ ਵੀ ਨਾ ਲੱਗਦਾ ਹੋਵੇ, ਭਾਵੇਂ ਉਹਦਾ ਅਨੁਮਾਨ ਪ੍ਰਮਾਣ ਕੋਈ ਨਾ ਹੋਵੇ, ਪਰ ਪਰੰਪਰਾਗਤ ਰੀਤੀ ਚੱਲੀ ਆਉਂਦੀ ਹੋਵੇ ਉਹ ਵੀ ਇੱਕ ਪ੍ਰਮਾਣ ਹੁੰਦਾ ਅਵਿਦਿਆ ਦੇ ਨਾਸ ਹੋਣ ਵਿੱਚ। ਇੱਕ ਪਰੰਪਰਾ ਚੱਲੀ ਆਉਂਦੀ ਰੱਬ ਹੈ ਰੱਬ ਹੈ ਰੱਬ ਹੈ, ਕਿਸੇ ਦੇਖਿਆ ਨੀ ਨਾ ਆਪਾਂ ਅੰਦਾਜ਼ਾ ਹੀ ਲਾ ਸਕਦੇ ਕਿੱਥੇ ਹੈ ਕਿੱਦਾਂ ਦਾ, ਨਾ ਨਾ ਕਿਸੇ ਸਾਧ ਜੀ ਨੇ ਅੱਜ ਤੱਕ ਦੇਖਿਆ ਦੱਸਣ ਵਾਲੇ ਨੇ, ਤੇ ਨਾ ਉਹਦਾ ਕੋਈ ਅੰਦਾਜ਼ਾ ਵੀ ਫਲਾਣੇ ਥਾਂ ਤੇ ਰੱਬ ਬੈਠਾ ਸੀ, ਆਹ ਦੇਖੋ ਪੈਰਾਂ ਦੇ ਨਿਸ਼ਾਨ, ਇਹੋ ਜਿਹੀ ਵੀ ਨੀ ਕੋਈ ਗੱਲ। ਪਰ ਕਹਿੰਦੇ ਫਿਰ ਵੀ ਇੱਕ ਪਰੰਪਰਾ ਚੱਲੀ ਆਉਂਦੀ ਹੈ, ਪਰ ਪਰੰਪਰਾ ਐਵੇਂ ਨੀ ਚੱਲੀ ਆਉਂਦੀ, ਗੁਰੂ ਸਾਹਿਬ ਤੋਂ ਅਵਤਾਰਾਂ ਤੋਂ ਪੀਰਾਂ ਪੈਗੰਬਰਾਂ ਤੋਂ ਚੱਲੀ ਆਉਂਦੀ ਹੈ, ਬ੍ਰਹਮ ਗਿਆਨੀਆਂ ਤੋਂ ਸੰਤਾਂ ਮਹਾਂਪੁਰਸ਼ਾਂ ਤੋਂ ਚੱਲੀ ਆਉਂਦੀ ਹੈ। ਇਸ ਕਰਕੇ ਕਹਿੰਦੇ ਵੀ ਇੱਕ ਪ੍ਰਮਾਣ ਹੈ, ਭਾਵੇਂ ਇਹਦੀ ਨਿਸ਼ਾਨੀ ਨੀ ਕੋਈ ਲੱਭਦੀ, ਭਾਵੇਂ ਦੇਖਿਆ ਕਿਸੇ ਨੇ ਨਹੀਂ, ਪਰ ਫਿਰ ਵੀ ਇੱਕ ਪਰੰਪਰਾਗਤ ਪ੍ਰਮਾਣ ਤੁਰਿਆ ਆਉਂਦਾ, ਇਸ ਕਰਕੇ ਉਹਦੇ ਉੱਤੇ ਯਕੀਨ ਕਰਨ ਕਰਕੇ ਵੀ ਅਵਿਦਿਆ ਨਾਸ ਹੁੰਦੀ ਹੈ ਜੀ।
ਤੇ ਆਤਮੇ ਕਹੇ ਸਨਾਤਨ,
ਕਹਿੰਦੇ ਨੇ ਇਸੇ ਤਰ੍ਹਾਂ ਆਤਮਾ ਦੀ ਜਿਹੜੀ ਗੱਲ ਹੈ, ਪੁਰਾਤਨ ਸਨਾਤਨ ਕਹਿੰਦੇ ਪੁਰਾਤਨ, ਬੜੇ ਪੁਰਾਣੇ ਸਮੇਂ ਤੋਂ ਆਤਮਾ ਦੀ ਚਰਚਾ ਚੱਲਦੀ ਆਈ ਹੈ।
ਪਰੰਪਰਾ ਸਭ ਕਥੇ ਪੁਰਾਤਨ,
ਇਹ ਵੀ ਬੜੀ ਪੁਰਾਣੀ ਪਰੰਪਰਾ, ਸਾਧ ਸੰਗਤ ਜੀ ਲੋਕ ਕਥਨ ਕਰਦੇ ਭਾਈ ਆਤਮਾ ਹੈ ਆਤਮਾ ਹੈ, ਇਹ ਵੀ ਇੱਕ ਪ੍ਰਮਾਣ ਹੈ, ਇਹਨੂੰ ਕਹਿੰਦੇ ਆਈ ਤੇਜਕ ਪ੍ਰਮਾਣ। ਆਈ ਤੇਜਕ ਪ੍ਰਮਾਣ ਤੋਂ ਵੀ ਲੋਕ ਅੰਦਾਜ਼ਾ ਲਾ ਲੈਂਦੇ, ਐਵੇਂ ਥੋੜਾ ਕੋਈ ਗੱਲ ਚੱਲ ਪਈ ਭਾਈ, ਆਖਰ ਆਤਮਾ ਦੀ ਇੰਨੇ ਯੁੱਗਾਂ ਤੋਂ ਗੱਲ ਚੱਲਦੀ ਆਈ ਆ, ਇਹਦਾ ਅਰਥ ਹੈ ਕਿ ਜ਼ਰੂਰ ਹੋਵੇਗੀ।
ਸਤ ਪ੍ਰਾਤਮ ਈਸ਼ਵਰ ਜੋਏ,
ਕਹਿੰਦੇ ਨੇ ਉਹ ਜਿਹੜਾ ਈਸ਼ਵਰ ਹੈ ਸਤ ਸਰੂਪ ਹੈ ਪ੍ਰਮਾਤਮਾ ਹੈ।
ਸਭ ਕੋ ਹੈ ਆਤਮਾ ਸੋਏ,
ਕਹਿੰਦੇ ਸਾਰਿਆਂ ਦੀ ਆਤਮਾ ਅਸਲ ਵਿੱਚ ਉਹ ਪ੍ਰਮਾਤਮਾ ਹੀ ਹੈ, ਤੇ ਇਹ ਇੱਕ ਪਰੰਪਰਾਗਤ ਪ੍ਰਾਣੀ ਚੱਲਦੀ ਆਉਂਦੀ ਹੈ ਗੱਲ ਜੀ।
ਆਪ ਪ੍ਰਤੱਖਿਆ ਸੁਣਨੀ ਕੇ ਔਰ ਧਾਰ,
ਇਥੋਂ ਤੱਕ ਤਾਂ ਕਹਿੰਦੇ ਅਸੀਂ ਵੀ ਇਹ ਪੰਜਵਾਂ ਪ੍ਰਮਾਣ ਹੋ ਗਿਆ ਆਈ ਤੇਜਕ ਪ੍ਰਮਾਣ, ਜਿਹੜੀ ਪਰੰਪਰਾਗਤ ਗੱਲ ਚੱਲਦੀ ਆਈ, ਭਾਵੇਂ ਆਤਮਾ ਕਿਸੇ ਨੇ ਦੇਖੀ ਵੀ ਨੀ ਅੱਜ ਤੱਕ, ਕੋਈ ਉਹਦਾ ਨਿਸ਼ਾਨ ਵੀ ਨੀ ਲੱਭਦਾ, ਪਰ ਫਿਰ ਵੀ ਗੱਲ ਚੱਲਦੀ ਆਈ ਨਾ, ਕਹਿੰਦੇ ਇਹ ਵੀ ਬੜੀ ਸਹਾਇਤਾ ਕਰਦੀ ਵਿਦਿਆ ਨੂੰ ਦੂਰ ਕਰਨ ਵਿੱਚ। ਤੇ ਹੁਣ ਛੇਵਾਂ ਪ੍ਰਮਾਣ ਚੱਲ ਪਿਆ, ਕਹਿੰਦੇ ਪ੍ਰਤੱਖ ਪ੍ਰਮਾਣ, ਕਹਿੰਦੇ ਹੁਣ ਪ੍ਰਤੱਖ ਪ੍ਰਮਾਣ ਸੁਣੋ। ਆਪ ਪ੍ਰਤੱਖ ਸੁਣ ਨੀਕੇ ਔਰ ਧਾਰ, ਭਾਈ ਦਇਆ ਸਿੰਘ ਨੇ ਆਖਿਆ ਗੁਰਮੁਖੋ ਹੁਣ ਤੁਹਾਨੂੰ ਛੇਵਾਂ ਪ੍ਰਮਾਣ ਦੱਸਦੇ, ਪ੍ਰਤੱਖ ਪ੍ਰਮਾਣ ਜਿਸ ਕਰਕੇ ਅਵਿਦਿਆ ਦੂਰ ਹੁੰਦੀ ਹੈ ਤੇ ਪ੍ਰਮਾਤਮਾ ਦੀ ਆਤਮਾ ਦੀ ਸੋਝੀ ਆਉਂਦੀ ਬੰਦੇ ਨੂੰ ਜੀ।
ਅੰਤ ਹੈ ਕਰਨ ਕੀ ਬ੍ਰਿਤ ਨਿਕਲ ਕਰ,
ਕਹਿੰਦੇ ਅੰਤਸ਼ ਕਰਨ ਵਿੱਚੋਂ ਮਨ ਵਿੱਚੋਂ ਜਦੋਂ ਕੋਈ ਬਿਰਤੀ ਨਿਕਲ ਕੇ ਬਾਹਰ ਜਾਂਦੀ, ਆਪਾਂ ਕੱਲ ਵਿਚਾਰਿਆ ਸੀ ਵੀ ਅੰਤਸ਼ ਕਰਨ ਵਿੱਚੋਂ ਸਾਰੀਆਂ ਬਿਰਤੀਆਂ ਨਿਕਲਦੀਆਂ ਤੇ ਅੱਖਾਂ ਰਸਤੇ ਬਾਹਰ ਨੂੰ ਜਾਂਦੀਆਂ, ਅੱਖ ਦੇਖ ਕੇ ਕਿਸੇ ਚੀਜ਼ ਦਾ ਗਿਆਨ ਕਰਵਾਉਂਦੀ ਹੈ। ਕਹਿੰਦੇ ਜਦੋਂ ਅੰਤਸ਼ ਕਰਨ ਵਿੱਚੋਂ ਬਿਰਤੀ ਨਿਕਲਦੀ ਹੈ ਜੀ,
ਇੰਦਰੀਆਂ ਦੁਆਰਾ ਬਹਿਰ ਪ੍ਰਕਾਸ਼
ਤੇ ਫਿਰ ਇੰਦਰੀਆਂ ਦੁਆਰਾ ਹੀ ਬਾਹਰ ਪ੍ਰਕਾਸ਼ਦੀ ਹੈ। ਅੰਦਰਲੀ ਬਿਰਤੀ ਜਾਂ ਤਾਂ ਮੁੱਖ ਤੋਂ ਬਾਹਰ ਨਿਕਲਣੀ ਹੈ ਜਾਂ ਸਾਧ ਸੰਗਤ ਜੀ ਅੱਖਾਂ ਤੋਂ ਬਾਹਰ ਨਿਕਲਣੀ ਹੈ। ਕਿਉਂ ਕਹਿੰਦੇ ਨੇ ਇਹਨਾਂ ਇੰਦਰੀਆਂ ਤੋਂ ਹੀ ਬਿਰਤੀਆਂ ਦਾ ਪ੍ਰਕਾਸ਼ ਹੁੰਦਾ, ਮੁੱਖ ਤੋਂ ਬੰਦਾ ਕੌੜਾ ਬੋਲਿਆ ਤੇ ਪਤਾ ਲੱਗ ਜਾਂਦਾ ਇਹਦੀ ਬਿਰਤੀ ਬੜੀ ਕ੍ਰੋਧੀ ਜੇ ਭਾਈ। ਅੱਖਾਂ ਤੋਂ ਸਾਧ ਸੰਗਤ ਜੀ ਰੰਗ ਤਮਾਸ਼ਿਆਂ ਵਾਲਾ ਹੋਵੇ, ਆਖੇ ਇੱਕ ਬੰਨੇ ਕਥਾ ਚੱਲਦੀ ਦੂਜੇ ਬੰਨੇ ਦੂਜੇ ਪਾਸੇ ਜਾਣਾ, ਆਖੇ ਛੱਡ ਕਥਾ ਦਾ ਕੀ ਇਹ ਤਾਂ ਰੋਜ਼ ਚੱਲੀ ਜਾਂਦੀ, ਉੱਧਰ ਪਤਾ ਲੱਗ ਜਾਂਦਾ ਇਹਦੀ ਬਿਰਤੀ ਕਿੱਦਾਂ ਦੀ ਹੈ। ਬਿਰਤੀ ਨੇ ਤੇ ਗਿਆਨ ਇੰਦਰੀਆਂ ਤੇ ਪ੍ਰਕਾਸ਼ ਕਰਨਾ ਤੇ ਇਹਦੀਆਂ ਅੱਖਾਂ ਏਦਾਂ ਦੀ ਬਿਰਤੀ ਵਾਲੀਆਂ। ਕਹਿੰਦੇ ਨੇ ਜਦੋਂ ਅੰਤਸ਼ ਕਰਨ ਵਿੱਚੋਂ ਕੋਈ ਬਿਰਤੀ ਨਿਕਲਦੀ ਹੈ ਬਾਹਰ, ਗਿਆਨ ਇੰਦਰੀਆਂ ਕਰਕੇ ਬਾਹਰ ਆਉਂਦੀ ਹੈ, ਤਾਂ
ਸਾਥ ਪਦਾਰਥ ਮਿਲ ਕਰ ਭਾਸੈ,
ਤੇ ਕਹਿੰਦੇ ਪਦਾਰਥ ਦੇ ਨਾਲ ਜਦੋਂ ਮਿਲਦੀ ਹੈ, ਜਦੋਂ ਕੋਈ ਬਿਰਤੀ ਅੱਖਾਂ ਰਾਹੀਂ ਬਾਹਰ ਆਈ ਤੇ ਉਹ ਕਿਸੇ ਪਦਾਰਥ ਨਾਲ ਮਿਲੀ, ਤਾਂ
ਸਤ ਚਿੱਤ ਆਨੰਦ ਵਿਖੇ ਪ੍ਰਤੱਖ।
ਕਹਿੰਦੇ ਨੇ ਇਸੇ ਤਰ੍ਹਾਂ ਸਤ ਚਿੱਤ ਆਨੰਦ ਜਿਹੜਾ ਪਰਮੇਸ਼ਰ ਹੈ ਨਾ, ਪ੍ਰਤੱਖ ਉਸ ਬਿਰਤੀ ਨਾਲ ਹਰ ਵੇਲੇ ਸੀ। ਜਦੋਂ ਉਹ ਬਿਰਤੀ ਅਜੇ ਮਨ ਚ ਸੀ, ਉੱਠੀ ਨਹੀਂ ਸੀ, ਉਦੋਂ ਵੀ ਪ੍ਰਮਾਤਮਾ ਉਹਦੇ ਨਾਲ ਸੀ। ਜਦੋਂ ਉੱਥੇ ਉਹਨੇ ਮਨ ਚੋਂ ਚੱਲੀ ਉਦੋਂ ਵੀ ਪ੍ਰਮਾਤਮਾ ਨਾਲ ਸੀ, ਜਦੋਂ ਅੱਖਾਂ ਤੋਂ ਬਾਹਰ ਨਿਕਲੀ ਕਿਸੇ ਪਦਾਰਥ ਨਾਲ ਜਾ ਕੇ ਟਕਰਾਈ ਨਜ਼ਰ ਉਦੋਂ ਵੀ ਉਸ ਬਿਰਤੀ ਦੇ ਨਾਲ ਸਤਸੰਗ ਜੀ ਪ੍ਰਮਾਤਮਾ ਸੀ। ਕਹਿੰਦੇ ਜਿਵੇਂ ਪ੍ਰਮਾਤਮਾ ਬਿਰਤੀ ਬੈਠੀ ਦੇ ਨਾਲ, ਕਿਰਿਆ ਕਰਦੀ ਨਾਲ, ਬਾਹਰ ਨਿਕਲੀ ਨਾਲ, ਹਰ ਵੇਲੇ ਬਿਰਤੀ ਦੇ ਨਾਲ ਪ੍ਰਮਾਤਮਾ ਦੀ ਸੰਗਤ ਹੈ।
ਅਸਤ ਭਾਂਤ ਪ੍ਰਿਆਤਮ ਲਸ਼,
ਕਹਿੰਦੇ ਇਸੇ ਤਰ੍ਹਾਂ ਆਤਮਾ ਦੇ ਤਿੰਨ ਲੱਛਣ ਹੁੰਦੇ, ਅਸਤ, ਭ੍ਰਾਂਤੀ ਤੇ ਪ੍ਰਿਯ। ਇਹਨਾਂ ਆਤਮਾ ਦੇ ਤਿੰਨਾਂ ਲੱਛਣਾਂ ਦੇ ਨਾਂ ਨੇ। ਇਹਨੂੰ ਕਹਿੰਦੇ ਅਸਤੀ, ਭਾਂਤੀ, ਪ੍ਰਿਯ। ਕਹਿੰਦੇ ਜਿਵੇਂ ਪ੍ਰਮਾਤਮਾ ਹਰ ਵੇਲੇ ਬਿਰਤੀ ਦੇ ਨਾਲ ਹੁੰਦਾ, ਕਿਉਂਕਿ ਪ੍ਰਮਾਤਮਾ ਬਿਰਤੀ ਦੇ ਨਾਲ ਨਾ ਜਾਵੇ ਤੇ ਸਾਡੀ ਨਜ਼ਰ ਜਾ ਕੇ ਕਿਸੇ ਪਦਾਰਥ ਦਾ ਗਿਆਨ ਨਹੀਂ ਕਰਵਾ ਸਕਦੀ। ਨਜ਼ਰ ਜਿਸ ਚੀਜ਼ ਉੱਤੇ ਵੀ ਪੈਂਦੀ ਹੈ, ਆਹ ਮਾਈਕ ਦੇ ਉੱਤੇ ਨਜ਼ਰ ਪਈ ਤਾਂ ਮੈਨੂੰ ਮੇਰੇ ਦਿਮਾਗ ਨੂੰ ਸੁਣਿਆ ਗਿਆ, ਭਾਈ ਇਹ ਮਾਈਕ ਹੈ ਤੇ ਇਹਦਾ ਕਾਲਾ ਰੰਗ ਹੈ, ਇਹ ਆਨ ਹੈ ਕਿ ਆਫ ਹੈ ਸਵਿੱਚ ਨੂੰ ਮੈਂ ਦੇਖ ਕੇ ਦੱਸ ਸਕਦਾ। ਇਹ ਮੇਰੀ ਬਿਰਤੀ ਜਾ ਕੇ ਮਾਈਕ ਤੇ ਟਕਰਾਈ ਹੈ, ਅੰਦਰੋਂ ਬਿਰਤੀ ਉੱਠੀ, ਨਜ਼ਰ ਦੇ ਰਸਤੇ ਬਾਹਰ ਗਈ, ਪਰ ਗਿਆਨ ਕਿਹਨੇ ਕਰਵਾਇਆ? ਇਸ ਬਿਰਤੀ ਦੇ ਨਾਲ ਜਿਹੜਾ ਪ੍ਰਮਾਤਮਾ ਸੀ, ਨਹੀਂ ਤੇ ਨਜ਼ਰ ਅੱਖਾਂ ਤੋਂ ਬਾਹਰ ਗਈ ਉਦੋਂ ਬਾਅਦ ਨਹੀਂ ਸੀ ਪਤਾ ਲੱਗਣਾ ਚਾਹੀਦਾ, ਪਰ ਪ੍ਰਮਾਤਮਾ ਦੀ ਜੋਤ ਬਿਰਤੀ ਜਦੋਂ ਅੰਦਰ ਸੀ ਉਦੋਂ ਵੀ ਨਾਲ ਸੀ ਤੇ ਹੁਣ ਬਿਰਤੀ ਅੱਖਾਂ ਰਾਹੀਂ ਬਾਹਰ ਚਲੀ ਗਈ ਉਦੋਂ ਵੀ ਨਾਲ ਹੈ, ਤਾਂ ਗਿਆਨ ਹੁੰਦਾ ਵਸਤੂ ਦਾ ਵੀ ਇਹ ਕਾਲੀ ਆ, ਚਿੱਟੀ ਆ, ਛੋਟੀ ਆ, ਵੱਡੀ ਆ। ਕਹਿੰਦੇ ਨੇ ਜਿਵੇਂ ਬਿਰਤੀ ਦੇ ਨਾਲ ਹਰ ਵੇਲੇ ਪ੍ਰਮਾਤਮਾ, ਇਸੇ ਤਰ੍ਹਾਂ ਆਤਮਾ ਜਿਹੜੀ ਸਤਸੰਗ ਜੀ ਹਰ ਵੇਲੇ ਸਾਡੇ ਸਰੀਰ ਚ ਕਿਰਿਆ ਕਰਦੀ ਹੈ, ਉਸ ਆਤਮਾ ਦੀ ਪਛਾਣ ਦੇ ਤਿੰਨ ਲੱਛਣ ਦੱਸੇ। ਕਹਿੰਦੇ ਅਸਤੀ, ਭਾਂਤੀ ਤੇ ਪ੍ਰੇ, ਇਹ ਤਿੰਨ ਚੀਜ਼ਾਂ ਕੀ ਹੁੰਦੀਆਂ ਅੱਗੇ ਜਾ ਕੇ ਪਤਾ ਲੱਗੇਗਾ ਜੀ।
ਇਹ ਤਿੰਨੋ ਜਿਤਕਤ ਦ੍ਰਿਸ਼ਟਾਵੈ,
ਕਹਿੰਦੇ ਜਿੱਥੇ ਕਿਤੇ ਇਹ ਤਿੰਨ ਚੀਜ਼ਾਂ ਹੀ ਸਾਨੂੰ ਗਿਆਨ ਕਰਾਉਂਦੀਆਂ ਕਿ ਆਤਮਾ ਹੈ, ਹੈ ਜ਼ਰੂਰ ਹੈ ਜੀ।
ਇਨ ਬਹੀਨ ਕਿਸ ਕਿਤਨ ਜਨਾਵੈ,
ਇਹਨਾਂ ਤਿੰਨਾਂ ਤੋਂ ਬਿਨਾਂ ਆਤਮਾ ਦੀ ਜਾਣਕਾਰੀ ਨਹੀਂ ਮਿਲਦੀ, ਅਸਤੀ, ਭਾਂਤੀ ਤੇ ਪ੍ਰੇ, ਇਹ ਤਿੰਨਾਂ ਪ੍ਰਮਾਣਾਂ ਤੋਂ ਬਿਨਾਂ ਜੀ।
ਅਸਤੀ ਹੈ ਸੋ ਪਦਾਰਥ ਸਾਚ,
ਅਸਤੀ ਇਹ ਕਹਿੰਦੇ ਨੇ ਵੀ ਜਿਵੇਂ ਪ੍ਰਮਾਤਮਾ ਦੇ ਸਾਧ ਸੰਗਤ ਜੀ ਗੁਣ ਨੇ ਨਾ, ਸਤ, ਚੇਤਨ, ਆਨੰਦ, ਇਸੇ ਤਰ੍ਹਾਂ ਆਤਮਾ ਦੇ ਤਿੰਨ ਗੁਣ ਨੇ, ਅਸਤੀ, ਭਾਂਤੀ ਤੇ ਪ੍ਰੇ। ਪਰਮਾਤਮਾ ਦੇ ਵੀ ਤਿੰਨ ਗੁਣ ਨੇ, ਉਹ ਸਤ ਚੇਤਨ ਆਨੰਦ ਹੈ, ਸਤ ਦਾ ਅਰਥ ਹੈ ਸਦੀਵੀ ਸਦਾ, ਚੇਤਨ ਦਾ ਅਰਥ ਹੈ ਪ੍ਰਕਾਸ਼ ਤੇ ਆਨੰਦ ਦਾ ਅਰਥ ਹੈ ਖੁਸ਼ੀ। ਆਨੰਦ ਸਰੂਪ ਹੈ, ਪ੍ਰਕਾਸ਼ ਸਰੂਪ ਹੈ ਤੇ ਸਦਾ ਹੀ ਹੈ ਉਹ। ਇਹ ਪਰਮਾਤਮਾ ਦੇ ਤਿੰਨ ਗੁਣ ਨੇ, ਆਤਮਾ ਦੇ ਤਿੰਨ ਗੁਣ ਨੇ ਸਤ ਸੰਗ ਜੀ, ਅਸਤੀ, ਭਾਂਤੀ ਤੇ ਪ੍ਰੇ। ਅਸਤੀ ਕਹਿੰਦੇ ਨੇ ਉਹ ਸੱਚ ਨੂੰ, ਸਤ ਨੂੰ, ਤੇ ਭਾਂਤੀ ਕਹਿੰਦੇ ਪ੍ਰਕਾਸ਼ ਨੂੰ, ਤੇ ਪ੍ਰੇ ਕਹਿੰਦੇ ਨੇ ਆਨੰਦ ਨੂੰ। ਨਾ ਹੀ ਵੱਖਰੇ ਨੇ, ਅਸਲ ਵਿੱਚ ਗੁਣ ਆਤਮਾ ਤੇ ਪ੍ਰਮਾਤਮਾ ਦੇ ਬਰਾਬਰ ਹੀ ਨੇ, ਸਿਰਫ ਨਾਵਾਂ ਦਾ ਥੋੜਾ ਜਿਹਾ ਭੇਦ ਹੈ, ਥੋੜਾ ਜਿਹਾ ਭੇਦ ਇਸ ਕਰਕੇ ਆ ਵੀ ਪ੍ਰੇ ਤੇ ਆਨੰਦ ਵਿੱਚ ਸਾਧ ਸੰਗਤ ਜੀ ਥੋੜਾ ਕੁ ਫਰਕ ਹੈ। ਪ੍ਰੇ ਕਹਿੰਦੇ ਨੇ ਪਿਆਰੀ ਨੂੰ, ਐਵੇਂ ਸਮਝ ਲਓ ਕਿ ਪਿਆਰ ਚ ਤੇ ਆਨੰਦ ਚ ਥੋੜਾ ਕੁ ਫਰਕ ਹੈ। ਆਨੰਦ ਕਿਵੇਂ ਆਉਂਦਾ? ਜਦੋਂ ਸਾਡੀ ਪਿਆਰੀ ਵਸਤੂ ਸਾਨੂੰ ਕੋਈ ਮਿਲ ਜੇ, ਕੋਈ ਚੀਜ਼ ਮੈਨੂੰ ਬਹੁਤ ਪਿਆਰੀ ਲੱਗਦੀ ਤੇ ਉਹ ਮੈਨੂੰ ਮਿਲ ਜਾਏ ਤੇ ਆਨੰਦ ਆ ਗਿਆ। ਪਿਆਰ ਵਿੱਚ ਤੇ ਆਨੰਦ ਚ ਫਰਕ ਕੋਈ ਨਹੀਂ ਸੀ, ਪਰ ਇੰਨਾ ਕੁ ਫਰਕ ਸੀ ਬਈ ਆਨੰਦ ਉਨੀ ਦੇਰ ਆਇਆ ਨਹੀਂ ਸੀ। ਪਿਆਰ ਮਨ ਚ ਤਾਂ ਸੀ ਕਿਸੇ ਵਸਤੂ ਵਾਸਤੇ, ਪਰ ਉਸ ਉਹ ਪਿਆਰੀ ਵਸਤੂ ਮਿਲੀ ਨਹੀਂ ਤੇ ਅਜੇ ਆਨੰਦ ਆਇਆ ਨਹੀਂ। ਪਿਆਰੀ ਵਸਤੂ ਮਿਲ ਗਈ ਤੇ ਆਤਮਾ ਨੇ ਆਨੰਦ ਮੰਨ ਲਿਆ, ਉਵੇਂ ਬਹੁਤਾ ਕੋਈ ਫਰਕ ਨਹੀਂ ਸੀ। ਕਹਿੰਦੇ ਜਿਹੜੇ ਤਿੰਨ ਗੁਣ ਪ੍ਰਮਾਤਮਾ ਦੇ ਨੇ, ਸਤ, ਚੇਤਨ, ਆਨੰਦ, ਇਸੇ ਤਰ੍ਹਾਂ ਆਤਮਾ ਦੇ ਤਿੰਨ ਗੁਣ ਨੇ, ਅਸਤੀ, ਭਾਂਤੀ, ਪ੍ਰੇ, ਨਾ ਹੀ ਵੱਖਰੇ ਨੇ, ਗੁਣ ਉਹੀ ਹਨ ਜੀ ਸਾਰੇ।
ਚਿੱਤ, ਭਾਂਤੀ, ਪ੍ਰਕਾਸ਼, ਉਦਾਚ,
ਕਹਿੰਦੇ ਨੇ ਜਿਵੇਂ ਅਸਤੀ ਤੇ ਸਤ ਇੱਕ ਹੀ ਚੀਜ਼ ਹੈ, ਇਸੇ ਤਰ੍ਹਾਂ ਚਿੱਤ ਤੇ ਭਾਂਤੀ ਇੱਕ ਹੀ ਚੀਜ਼ ਨੇ, ਸਤ, ਚੇਤਨ, ਆਨੰਦ। ਪ੍ਰਮਾਤਮਾ ਦੇ ਤਿੰਨਾਂ ਗੁਣਾਂ ਚੋਂ ਪਹਿਲਾਂ ਲੈ ਲਿਆ ਸਤ, ਆਤਮਾ ਦੇ ਤਿੰਨ ਗੁਣ ਨੇ ਅਸਤੀ, ਭਾਂਤੀ, ਪ੍ਰੇ, ਇਧਰੋਂ ਪਹਿਲਾਂ ਲੈ ਲਿਆ ਅਸਤੀ, ਸਤ ਤੇ ਅਸਤੀ ਇੱਕ ਹੀ ਚੀਜ਼ ਹੈ। ਦੂਸਰਾ ਆ ਗਿਆ ਕਹਿੰਦੇ ਉਧਰ ਹੈਗਾ ਚਿੱਤ ਤੇ ਇਧਰ ਹੈਗਾ ਭਾਂਤੀ। ਚਿੱਤ ਤੇ ਭਾਂਤੀ ਦੋਵਾਂ ਦਾ ਅਰਥ ਹੁੰਦਾ ਪ੍ਰਕਾਸ਼, ਆਤਮਾ ਵੀ ਪ੍ਰਕਾਸ਼ ਰੂਪ ਹੈ, ਪ੍ਰਮਾਤਮਾ ਵੀ ਪ੍ਰਕਾਸ਼ ਰੂਪ ਹੈ ਜੀ।
ਸਾਏ ਪਦਾਰਥ ਪ੍ਰਿਆ ਆਨੰਦ,
ਤੇ ਤੀਸਰਾ ਹੁੰਦਾ ਉਹ ਪ੍ਰਮਾਤਮਾ ਦਾ ਗੁਣ, ਉਹ ਆਨੰਦ ਸਰੂਪ ਹੈ, ਤੇ ਇਧਰ ਆਤਮਾ ਦਾ ਗੁਣ ਹੈ ਸਤਸੰਗ ਜੀ ਪਿਆਰ ਸਰੂਪ। ਕਹਿੰਦੇ ਨੇ ਕੋਈ ਪਿਆਰੀ ਵਸਤੂ ਮਿਲ ਜੇ ਤੇ ਜਿਵੇਂ ਆਨੰਦ ਆ ਜਾਂਦਾ, ਤੇ ਆਤਮਾ ਵੀ ਆਨੰਦ ਮੰਨਦੀ ਹੈ, ਪ੍ਰਮਾਤਮਾ ਉਹੀ ਆਨੰਦ ਸਰੂਪ ਹੈ, ਤੇ ਤਿੰਨੇ ਗੁਣ ਆਤਮਾ ਦੇ ਪ੍ਰਮਾਤਮਾ ਦੇ ਰਲਦੇ ਹਨ ਆਪੋ ਚੁਣਦੀ।
ਤੀਨੋ ਸਭ ਮੈਂ ਬਰਤੰਦ,
ਕਹਿੰਦੇ ਜਿਵੇਂ ਪ੍ਰਮਾਤਮਾ ਦੇ ਤਿੰਨੇ ਗੁਣ ਸਭ ਥਾਵਾਂ ਤੇ ਵਰਤਦੇ ਆ, ਇਸੇ ਤਰ੍ਹਾਂ ਸਾਰੇ ਸਰੀਰ ਚ ਆਤਮਾ ਦੇ ਤਿੰਨੇ ਗੁਣ ਹਰ ਵੇਲੇ ਵਰਤਦੇ ਹਨ।
ਤਿੰਨ ਭੇਦ ਨਿਰਾ ਵੇਬ ਬ੍ਰਹਮ ਭਲੇ ਪਛਾਣ,
ਹੁਣ ਕਹਿੰਦੇ ਨੇ ਵੀ ਪ੍ਰਮਾਤਮਾ ਜਿਹੜੇ ਬਾਕੀ ਜੋ ਕੁਝ ਸੰਸਾਰ ਨੇ ਬਣਾਇਆ ਸਾਧ ਸੰਗ ਜੀ, ਇਹਨਾਂ ਵਿੱਚ ਤਿੰਨ ਗੱਲਾਂ ਕਰਕੇ ਭੇਦ ਹੁੰਦਾ। ਮੇਰਾ ਸਰੀਰ ਹੈ ਤਾਂ ਇੱਕ ਹੀ, ਪਰ ਤਿੰਨਾਂ ਗੱਲਾਂ ਕਰਕੇ ਮੇਰੇ ਸਰੀਰ ਵਿੱਚ ਵੀ ਭੇਦ ਹੈ। ਪਰਮਾਤਮਾ ਵਿੱਚ ਤਿੰਨਾਂ ਗੱਲਾਂ ਕਰਕੇ ਕੋਈ ਭੇਦ ਨਹੀਂ ਹੁੰਦਾ। ਉਹ ਕਿਹੜੀਆਂ ਤਿੰਨ ਗੱਲਾਂ ਨੇ ਦੱਸਦੇ ਹਨ? ਕਹਿੰਦੇ ਨੇ ਜਿਵੇਂ ਸੰਸਾਰ ਦੀ ਕੋਈ ਵਸਤੂ ਲੈ ਲਓ, ਤਿੰਨਾਂ ਕਾਰਨਾਂ ਕਰਕੇ ਉਹਦੇ ਵਿੱਚ ਭੇਦ ਪੈ ਹੀ ਜਾਂਦਾ, ਪਰ ਪਰਮਾਤਮਾ ਵਿੱਚ ਉਹ ਨਹੀਂ ਹੈ ਜੀ।
ਤਿੰਨੋ ਭੇਦ ਤਿਸੀ ਤੇ ਹਨ,
ਇਹ ਬਾਕੀ ਸੰਸਾਰ ਦੀਆਂ ਸਭ ਵਸਤੂਆਂ ਜੋ ਕੁਝ ਵੀ ਬਣਿਆ ਉਹਦੇ ਵਿੱਚ ਤਿੰਨ ਭੇਦ ਨੇ, ਪਰਮਾਤਮਾ ਵਿੱਚ ਕੋਈ ਭੇਦ ਭਿੰਨ ਨਹੀਂ ਹੈ ਜੀ।
ਇੱਕ ਤਰ ਤੇਜਮ ਹੈ ਤਰਿਆਨ,
ਹੁਣ ਦੱਸਣ ਲੱਗੇ ਵੀ ਕਿਹੜੇ ਭੇਦ ਹੁੰਦੇ ਤਿੰਨਾਂ ਚੀਜ਼ਾਂ, ਤਿੰਨ ਭੇਦ ਹਰੇਕ ਵਸਤੂ ਚ ਕਿਹੜੇ ਨੇ। ਕਹਿੰਦੇ ਸਮਝ ਲਓ ਵੀ ਜਿਵੇਂ ਉਹਨਾਂ ਭੇਦਾਂ ਦਾ ਉਵੇਂ ਨਾਮ, ਮੈਂ ਪਹਿਲਾਂ ਹੀ ਬੇਨਤੀ ਕਰਦਾ ਉਹਨਾਂ ਨੂੰ, ਕਹਿੰਦੇ ਸਾਧ ਸੰਗਤ ਜੀ ਸੁਜਾਤੀ ਵਜਾਤੀ ਤੇ ਸਵੈਗਤ ਭੇਦ ਰਹਿਤ ਪਰਮਾਤਮਾ। ਕਹਿੰਦੇ ਨਾ ਸਿਆਣੇ, ਤੁਸੀਂ ਸੁਣਿਆ ਹੋਣਾ ਕਈ ਵਾਰੀ, ਉਹ ਤਿੰਨ ਭੇਦ ਨੇ ਸੁਜਾਤੀ ਵਜਾਤੀ ਸਵੈਗਤ, ਇਹ ਨਾਂ ਨੇ ਉਹਨਾਂ ਤਿੰਨਾਂ ਭੇਦਾਂ ਦੇ। ਹੁਣ ਦੱਸਣ ਲੱਗੇ ਵੀ ਕੀ ਹੁੰਦੇ ਆ ਤਿੰਨ ਭੇਦ। ਭਾਈ ਦਇਆ ਸਿੰਘ ਜੀ ਕਹਿੰਦੇ ਨੇ ਜਿਵੇਂ ਇੱਕ ਦਰਖਤ ਹੋਵੇ ਤੇ ਸਾਧ ਸੰਗਤ ਜੀ, ਤੇ ਉਸ ਦਰਖਤ ਵਰਗਾ ਕੋਈ ਹੋਰ ਦਰਖਤ ਵੀ ਹੋ ਸਕਦਾ। ਮੰਨ ਲਓ ਇੱਕ ਬੋਹੜ ਹੈ, ਉਹੋ ਜਿਹੇ ਹੋਰ ਕਈ ਬੋਹੜ ਹੋਣਗੇ। ਇੱਕ ਪਿੱਪਲ ਹੈ, ਉਹੋ ਜਿਹੇ ਕਈ ਪਿੱਪਲ ਹੋਣਗੇ। ਇੱਕ ਕਿੱਕਰ ਹੈ, ਕਈਆਂ ਪਿੰਡਾਂ ਚ ਉਹੋ ਜਿਹੀਆਂ ਹੋਰ ਕਿੱਕਰਾਂ ਹੋਣਗੀਆਂ। ਇਹਨੂੰ ਕਹਿੰਦੇ ਨੇ ਸਾਧ ਸੰਗਤ ਜੀ ਸੁਜਾਤੀ ਭੇਦ, ਇੱਕੋ ਜਾਤੀ ਦਾ ਭੇਦ। ਇੱਕ ਤਾਂ ਆਹ ਕਿੱਕਰ ਹੈ, ਇੱਕ ਹੋਰ ਕਿੱਕਰ, ਇੱਕ ਉਹਦੇ ਵਰਗੀ ਹੋਰ, ਇੱਕ ਆਹ ਪਿੱਪਲ ਹੈ ਕਿ ਇਹਦੇ ਵਰਗੇ ਹੋਰ 10-20 ਪਿੱਪਲ, 50-100, ਇਹ ਉਹਨਾਂ ਦਾ ਸਾਧ ਸੰਗਤ ਜੀ ਸੁਜਾਤੀ। ਇੱਕੋ ਜਾਤੀ ਦੇ ਕਈ ਪਿੱਪਲ ਨੇ, ਦਰਖਤ ਨੇ, ਇਹ ਹੋ ਗਿਆ ਸੁਜਾਤੀ ਭੇਦ। ਸਰੀਰ ਤਾਂ ਵੱਖਰਾ ਹੈ ਇਸ ਪਿੱਪਲ ਦਾ, ਆਹ ਵੱਖਰਾ ਦਰਖਤ ਆ, ਦੂਜਾ ਵੱਖਰਾ, ਤੀਜਾ ਵੱਖਰਾ, ਪਰ ਜਾਤੀ ਉਹਨਾਂ ਦੀ ਇੱਕੋ ਹੀ ਆ, ਪਿੱਪਲ ਹੀ ਨੇ ਸਾਰੇ। ਇਹਨੂੰ ਕਹਿੰਦੇ ਨੇ ਸੁਜਾਤੀ ਭੇਦ, ਹਰੇਕ ਦੇ ਵਿੱਚ ਹੁੰਦਾ, ਪਰ ਪਰਮਾਤਮਾ ਚ ਸੁਜਾਤੀ ਭੇਦ ਨੀ ਹੁੰਦਾ ਜੀ।
ਭੇਦ ਸੁਜਾਤੀ ਦੀ ਜੈ ਜਾਨ,
ਕਹਿੰਦੇ ਇੱਕ ਵਸਤੂ ਵਰਗੀਆਂ ਹੋਰ ਵਸਤੂਆਂ ਹੋਣ, ਇਹਨੂੰ ਆਖੀਦਾ ਸੁਜਾਤੀ ਭੇਦ। ਪਰਮਾਤਮਾ ਤੋਂ ਬਿਨਾਂ ਹਰੇਕ ਦੇ ਵਿੱਚ ਹੁੰਦਾ ਹੈ ਜੀ।
ਇੱਕ ਬ੍ਰਹਮ ਤੇ ਦੂਸਰ ਬ੍ਰਹਮ ਨਾਹੀ,
ਕਹਿੰਦੇ ਜਿਵੇਂ ਬ੍ਰਹਮ ਸਿਰਫ ਇੱਕ ਹੈ, ਉਹਦੇ ਵਰਗਾ ਦੂਸਰਾ ਹੋਰ ਬ੍ਰਹਮ ਕੋਈ ਨੀ ਹੈ। ਹਰ ਚੀਜ਼ ਵਰਗੀ ਦੂਸਰੀ ਚੀਜ਼ ਹੋਰ ਹੋ ਸਕਦੀ ਹੈ, ਪਰ ਪਰਮਾਤਮਾ ਦੂਸਰਾ ਕਦੇ ਨੀ ਹੋ ਸਕਦਾ। ਪਰਮਾਤਮਾ ਸਿਰਫ ਇੱਕ ਹੈ, ਉਹਦੇ ਵਰਗਾ ਹੋਰ ਦੂਜਾ ਰੱਬ ਕੋਈ ਨਹੀਂ। ਇਸ ਕਰਕੇ ਕਹਿੰਦੇ ਉਹਦੇ ਵਿੱਚ ਸੁਜਾਤੀ ਭੇਦ ਨਹੀਂ ਹੈ। ਬਾਕੀ ਹਰ ਚੀਜ਼ਾਂ ਚ ਸੁਜਾਤੀ ਭੇਦ ਹੁੰਦਾ, ਕੁੱਤੇ ਵਰਗੇ ਹੋਰ ਕੁੱਤੇ ਕਈ ਹੁੰਦੇ, ਹਾਥੀਆਂ ਵਰਗੇ ਹੋਰ ਕਈ ਹਾਥੀ ਹੁੰਦੇ ਆ, ਬੰਦਿਆਂ ਵਰਗੇ ਕਈ ਬੰਦੇ ਹੁੰਦੇ ਹੋਰ, ਦਰਖਤਾਂ ਵਰਗੇ ਦਰਖਤ, ਪੰਛੀਆਂ ਵਰਗੇ ਪੰਛੀ, ਇੱਕੋ ਜਾਤੀ ਦੇ ਕਈ ਨੇ ਵੱਖਰੇ ਵੱਖਰੇ। ਇਸ ਲਈ ਕਹਿੰਦੇ ਨੇ ਉਹ ਸੁਜਾਤੀ ਭੇਦ ਹਰੇਕ ਚੀਜ਼ ਚ ਹੈ, ਪਰ ਪਰਮਾਤਮਾ ਵਿੱਚ ਨੀ ਹੈ। ਗੁਰਮੁਖੋ, ਉਹ ਇਸ ਭੇਦ ਤੋਂ ਵੀ ਰਹਿਤ ਜੇ ਉੱਪਰ ਜੇ।
ਭੇਦ ਸੁਜਾਤੀ ਤੇ ਹੋਏ ਕਾਹੀ,
ਕਹਿੰਦੇ ਨੇ ਇਸ ਕਰਕੇ ਪਰਮਾਤਮਾ ਤੋਂ ਸੁਜਾਤੀ ਭੇਦ ਨਹੀਂ, ਕਿਉਂਕਿ ਪਰਮਾਤਮਾ ਵਰਗਾ ਹੋਰ ਪਰਮਾਤਮਾ ਕੋਈ ਨਹੀਂ ਹੈ।
ਇੱਕ ਤਰ ਪਾਥਰ ਦੂਸਰ ਲਹਿਓ,
ਹੁਣ ਕਹਿੰਦੇ ਨੇ ਅੱਗੇ ਆ ਗਿਆ ਵਜਾਤੀ ਭੇਦ। ਇੱਕ ਦਰਖਤ ਹੋਵੇ ਤੇ ਦੂਜਾ ਲਾ ਕੇ ਵੱਡਾ ਸਾਰਾ ਪੱਥਰ ਪਿਆ ਹੋਵੇ ਜੀ।
ਭੇਦ ਵਜਾਤੀ ਹੈ ਇਮ ਕਹਿਓ,
ਇਹਨੂੰ ਕਹਿੰਦੇ ਵਜਾਤੀ ਭੇਦ, ਵੱਖਰਾ ਭੇਦ। ਦਰਖਤ ਦੀ ਹੋਰ ਜਾਤੀ ਹੈ, ਪੱਥਰ ਦੀ ਹੋਰ ਜਾਤੀ ਹੈ। ਦਰਖਤ ਇੱਕ ਵੱਖਰੀ ਚੀਜ਼ ਹੈ, ਪੱਥਰ ਇੱਕ ਵੱਖਰੀ ਚੀਜ਼ ਹੈ। ਇਹ ਵਜਾਤੀ ਭੇਦ, ਜਿੱਥੇ ਜਾਤੀਆਂ ਨੀ ਰਲਦੀਆਂ, ਦਰਖਤ ਵਰਗੀ ਹੋਰ ਦਰਖਤ, ਇਹ ਤਾਂ ਜਾਤ ਰਲ ਗਈ। ਕਹਿੰਦੇ ਹੁਣ ਇੱਕ ਦਰਖਤ ਆ, ਇੱਕ ਪੱਥਰ ਹੈ, ਇੱਕ ਲੱਕੜ ਹੋਵੇ, ਇੱਕ ਲੋਹਾ ਹੋਵੇ, ਇਹ ਵਜਾਤੀ ਭੇਦ ਹੁੰਦਾ। ਵੱਖਰੀ ਜਾਤੀ ਦਾ ਕੋਈ ਹੋਰ ਭੇਦ, ਦੋ ਚੀਜ਼ਾਂ ਨੇ, ਇੱਕੋ ਚੀਜ਼ ਨਹੀਂ, ਦੋ ਨੇ ਵੱਖਰੀਆਂ ਵੱਖਰੀਆਂ, ਦੋਨਾਂ ਦਾ ਭੇਦ ਹੈ। ਕੀ ਭੇਦ ਹੈ? ਦਰਖਤ ਦੀ ਹੋਰ ਜਾਤੀ ਹੈ, ਪੱਥਰ ਦੀ ਹੋਰ ਜਾਤੀ ਹੈ, ਇਹਨੂੰ ਵਜਾਤੀ ਭੇਦ ਆਖਦੇ ਹਨ ਜੀ।
ਬ੍ਰਹਮ ਤੇ ਅਪਰ ਨਹੀਂ ਤਿਸ ਪਾਸ,
ਕਹਿੰਦੇ ਨੇ ਇੱਥੇ ਇੱਕ ਦੂਜੀ ਵਸਤੂ ਦੇ ਕੋਲ ਕਈ ਵਜਾਤੀ ਚੀਜ਼ਾਂ ਪਈਆਂ ਹੁੰਦੀਆਂ। ਲੱਕੜ ਕੋਲ ਲੋਹਾ ਪਿਆ ਕਿਤੇ ਦਿਸ ਸਕਦਾ, ਦਰਖਤ ਕੋਲ ਪੱਥਰ ਪਏ ਦਿਸ ਸਕਦੇ ਨੇ, ਪਰ ਪਰਮਾਤਮਾ ਕੋਲ ਹੋਰ ਸਾਧ ਸੰਗਤ ਜੀ ਕੁਝ ਵੀ ਪਿਆ ਨਹੀਂ ਦਿਸਦਾ, ਕਿਉਂਕਿ ਪਰਮਾਤਮਾ ਖੁਦ ਹੀ ਅੱਖਾਂ ਦਾ ਵਿਸ਼ਾ ਨਹੀਂ। ਪਰਮਾਤਮਾ ਦੇ ਲਾਗੇ ਹੋਰ ਕਿਹੜੀ ਪਈ ਚੀਜ਼ ਵਸਤੂ ਆਪਾਂ ਦੇਖ ਲੈਣੀ ਹੈ? ਨਾ ਉਹਦੇ ਚ ਸੁਜਾਤੀ ਭੇਦ ਆ ਵੀ ਰੱਬ ਵਰਗਾ ਹੋਰ ਕੋਈ ਰੱਬ ਹੋਵੇ, ਤੇ ਨਾ ਉਹਦੇ ਚ ਵਜਾਤੀ ਭੇਦ ਹੀ ਹੈ ਵੀ ਰੱਬ ਦੇ ਲਾਗੇ ਹੋਰ ਪਿਆ ਕੁਝ ਦਿਸ ਪਏ। ਵੀ 5-4 ਚੀਜ਼ਾਂ ਸੀ ਉੱਥੇ, ਇੱਕ ਤਾਂ ਰੱਬ ਸੀ, ਇੱਕ ਪਤਾ ਨੀ ਲਾਗੇ ਲੱਕੜ ਸੀ, ਇੱਕ ਪਤਾ ਨੀ ਪੱਥਰ ਸੀ। ਕਹਿੰਦੇ ਏਦਾਂ ਵੀ ਨੀ ਹੁੰਦਾ, ਰੱਬ ਵਿੱਚ ਇਹ ਵਜਾਤੀ ਭੇਦ ਵੀ ਨੀ ਹੈ, ਸੁਜਾਤੀ ਭੇਦ ਵੀ ਨੀ ਹੈ ਜੀ।
ਜਾਂ ਤੇ ਭੇਦ ਵਜਾਤੀ ਨਾਸ,
ਇਸ ਕਰਕੇ ਕਹਿੰਦੇ ਵਜਾਤੀ ਭੇਦ ਵੀ ਰੱਬ ਵਿੱਚ ਨਹੀਂ, ਇਸੇ ਲਈ ਉਹਨੂੰ ਕਹਿੰਦੇ ਉਹ ਭੇਦ ਰਹਿਤ ਹੈ, ਪਰਮਾਤਮਾ ਅਭੇਦ ਹੈ। ਸਲਗੀਧਰ ਪਾਤਸ਼ਾਹ ਜੀ ਨੇ ਜਾਪ ਸਾਹਿਬ ਵਿੱਚ ਆਖਿਆ ਜੀ।
ਪਰ ਕੀ ਹੈ ਸਕੰਧ ਅਰ ਸਾਖਾ,
ਤੇ ਤੀਜਾ ਹੁੰਦਾ ਸਵੈਗਤ ਭੇਦ। ਕਹਿੰਦੇ ਨੇ ਹੁਣ ਸਵੈਗਤ ਭੇਦ ਸਮਝੋ ਕੀ ਹੁੰਦਾ, ਜਿਵੇਂ ਇੱਕ ਦਰਖਤ ਹੋਵੇ ਤੇ ਉਹਦੇ ਪੱਤੇ ਵੱਖਰੇ, ਟਹਿਣੀਆਂ ਵੱਖਰੀਆਂ, ਜੜਾਂ ਵੱਖਰੀਆਂ, ਉਹਦੀ ਖਲ ਵੱਖਰੀ, ਤਣਾ ਵੱਖਰਾ, ਦਰਖਤ ਇੱਕ ਹੀ ਹੈ, ਬੰਦਾ ਇੱਕ ਹੀ ਹੈ। ਕਵਾਂਗੇ ਵੀ ਫਲਾਣਾ ਹੈ, ਮਨੁੱਖ, ਮਨੁੱਖੀ ਹੈ ਨਾ, ਪਰ ਅੱਗਿਓਂ ਆਖਾਂਗੇ ਆਹ ਇਹਦੀਆਂ ਅੱਖਾਂ, ਆਹ ਇਹਦਾ ਨੱਕ, ਪੈਰ, ਹੱਥ, ਕੰਨ, ਵੱਖਰੇ ਵੱਖਰੇ ਹੋ ਗਏ ਸਾਰੇ ਸਾਧ ਸੰਗਤ ਜੀ ਸਰੀਰ ਦੇ ਅੰਗਾਂ ਦੇ ਨਾਂ। ਇਹਨੂੰ ਕਹਿੰਦੇ ਸਵੈਗਤ ਭੇਦ, ਹਰੇਕ ਵਸਤੂ ਚ, ਦਰਖਤ ਚ ਵੀ ਹੁੰਦਾ, ਮਨੁੱਖਾਂ ਚ, ਪੰਛੀਆਂ ਚ, ਪਸ਼ੂਆਂ ਚ, ਹਰੇਕ ਚ ਸਵੈਗਤ ਭੇਦ ਹੈ ਜੀ।
ਭੇਦ ਸਵੈਗਤ ਦਲ ਆਦਿਕ ਭਾਖਾ,
ਕਿਉਂਕਿ ਜਿਵੇਂ ਉਹਦੇ ਤਣਿਆਂ ਨੂੰ, ਪੱਤਿਆਂ ਨੂੰ, ਫੁੱਲਾਂ ਨੂੰ, ਫਲਾਂ ਨੂੰ ਵੱਖਰਾ ਵੱਖਰਾ ਨਾਂ ਦੇ ਦਿੰਦੇ ਆ, ਹੁੰਦਾ ਇੱਕ ਹੀ ਦਰਖਤ ਹੈ, ਇਹਨੂੰ ਕਹਿੰਦੇ ਦਰਖਤ ਦਾ ਸਵੈਗਤ ਭੇਦ ਹੈ ਇਹ।
ਇਹ ਵੀ ਭੇਦ ਨਹੀਂ ਬ੍ਰਹਮ ਮਾਹੀ,
ਕਹਿੰਦੇ ਬ੍ਰਹਮ ਵਿੱਚ, ਰੱਬ ਵਿੱਚ, ਪਰਮੇਸ਼ਰ ਵਿੱਚ ਇਹ ਭੇਦ ਵੀ ਨੀ ਹੁੰਦਾ ਵੀ ਆਹ ਰੱਬ ਦਾ ਸਿਰ ਆ ਜੀ, ਆਹ ਰੱਬ ਦੀਆਂ ਲੱਤਾਂ ਨੇ, ਕਹਿੰਦੇ ਏਦਾਂ ਨਹੀਂ, ਉਹਦਾ ਤਾਂ ਕੋਈ ਚੇਨ ਚੱਕਰ ਹੀ ਨਹੀਂ ਹੈ ਦਸਵੇਂ ਪਾਤਸ਼ਾਹ ਜੀ ਕਹਿੰਦੇ ਨੇ, ਇਸ ਕਰਕੇ ਉਹਦੇ ਵਿੱਚ ਸਵੈਗਤ ਭੇਦ ਵੀ ਨਹੀਂ। ਹਾਂ, ਦਰਸ਼ਨ ਵਿਖਾਲ ਜਿਵੇਂ ਦੇ ਮਰਜ਼ੀ ਕਿਸੇ ਨੂੰ ਦੇਵੇ, ਪਰ ਅਸਲ ਵਿੱਚ ਉਹਦਾ ਚੇਨ ਚੱਕਰ, ਉਹਦੇ ਹੱਥ ਪੈਰ, ਰਖਾਵਾਂ, ਨੱਕ ਮੂੰਹ ਕੁਝ ਨਹੀਂ ਹੁੰਦਾ ਪਰਮਾਤਮਾ ਦਾ ਜੀ।
ਲਖੀ ਉਹ ਭੇਦ ਆਤਮਾ ਜਾਹੇ,
ਇਸੇ ਤਰ੍ਹਾਂ ਕਹਿੰਦੇ ਗੁਰਮੁਖੋ, ਆਤਮਾ ਵਿੱਚ ਵੀ ਇਹ ਤਿੰਨ ਭੇਦ ਨਹੀਂ ਹੈ, ਨਾ ਸਜਾਤੀ, ਨਾ ਵਜਾਤੀ, ਨਾ ਸਵੈਗਤ। ਜਿਵੇਂ ਪਰਮਾਤਮਾ ਚ ਭੇਦ ਨਹੀਂ, ਆਤਮਾ ਵਿੱਚ ਵੀ ਇਹ ਭੇਦ ਨਹੀਂ ਹਨ।
ਇੱਕ ਅਖੰਡ ਸੱਚ ਦਾ ਆਨੰਦ ਰੂਪ,
ਕਹਿੰਦੇ ਇੱਕ ਸੱਚ ਦਾ ਆਨੰਦ ਰੂਪ ਜਾਂ ਅਖੰਡ ਸਰੂਪ ਹੈ ਪਰਮਾਤਮਾ ਜੀ।
ਬੁੱਧ ਸੂਖਮ ਤੇ ਲਖੀ ਅਨੂਪ,
ਕਹਿੰਦੇ ਜਦੋਂ ਸੂਖਮ ਬੁੱਧੀ ਹੋ ਜਾਵੇ ਨਾ ਬੰਦੇ ਦੀ, ਆਤਮ ਵਿਛਾਣੀ ਬੁੱਧੀ, ਅੰਤਰਮੁਖੀ ਬਿਰਤੀ ਹੋ ਜਾਵੇ, ਉਦੋਂ ਇਹਨਾਂ ਗੱਲਾਂ ਦਾ ਪਤਾ ਲੱਗਦਾ ਹੈ। ਹਾਲ ਦੀ ਘੜੀ ਆਪਾਂ ਨੂੰ ਸਤਸੰਗ ਦੀ ਸੁਣ ਕੇ, ਜਿਹੜੇ ਰੋਜ਼ ਸੁਣਨ ਵਾਲੇ ਗੁਰਮੁਖ ਉਹਨਾਂ ਨੂੰ ਤਾਂ ਆਨੰਦ ਆ ਸਕਦਾ, ਜਿਹੜਾ ਰੋਜ਼ ਸੁਣਨ ਵਾਲਾ ਨੀ ਉਹਨੇ ਕਹਿਣਾ ਪਤਾ ਨੀ ਬਾਬਾ ਕੀ ਸ਼ੁਰੂ ਕਰਕੇ ਬੈਠਾ, ਸਜਾਤੀ ਵਜਾਤੀ ਸਮਝੀ ਨੀ ਆਉਂਦੀ ਗੱਲ ਕਿੱਧਰ ਨੂੰ ਜਾਣ ਰਹੀ ਹੈ। ਪਰ ਜਿਹੜੇ ਰੋਜ਼ ਸੁਣਨ ਵਾਲੇ ਉਹਨਾਂ ਨੂੰ ਸਮਝ ਆ ਰਹੀ ਹੈ, ਉਹਨਾਂ ਨੂੰ ਆਨੰਦ ਵੀ ਆ ਰਿਹਾ। ਪਰ ਇਹੋ ਜਦੋਂ ਬੁੱਧੀ ਆਤਮ ਸ਼ੈਣੀ ਹੋ ਜਾਵੇ, ਇਹਦੇ ਤੋਂ ਵੀ ਹੋਰ ਸੂਖਮ ਹੋ ਜਾਵੇ, ਫਿਰ ਚਲੀ ਜਾਂਦੀ ਬ੍ਰਹਮ ਗਿਆਨ ਵਿੱਚ। ਅਜੇ ਸਿਰਫ ਗਿਆਨ ਵਿੱਚ ਹੈ, ਅਜੇ ਤਾਂ ਭਾਈ ਦਇਆ ਸਿੰਘ ਦਾ ਗਿਆਨ ਆਪਾਂ ਸਾਂਝਾ ਕਰ ਰਹੇ ਹਾਂ, ਅਜੇ ਆਪਣਾ ਅੰਦਰਲਾ ਗਿਆਨ ਨਹੀਂ। ਭਾਈ ਦਇਆ ਸਿੰਘ ਤਾਂ ਆਪਣੇ ਅੰਦਰੋਂ ਦੱਸ ਰਹੇ ਸਾਰਾ ਕੁਝ, ਅਸੀਂ ਭਾਈ ਦਇਆ ਸਿੰਘ ਤੋਂ ਸੁਣ ਕੇ ਦੱਸ ਰਹੇ ਹਾਂ। ਪਰ ਫਿਰ ਵੀ ਸੁਣ ਕੇ ਜਿਹੜਾ ਰੋਜ਼ ਸੁਣਨ ਵਾਲਾ ਉਹਨੂੰ ਜ਼ਰੂਰ ਆਨੰਦ ਆ ਰਿਹਾ ਹੈ, ਤੇ ਦੂਸਰੇ ਵਾਸਤੇ ਸਤਸੰਗ ਜੀ ਤੇ ਪਤਾ ਹੀ ਨਹੀਂ ਕਿੱਧਰ ਨੂੰ ਲੈ ਗਏ ਗੱਲ, ਕੋਈ ਸਮਝ ਹੀ ਨਹੀਂ ਆਉਂਦੀ। ਅਗਲਾ ਦਰੀਆਂ ਦੇ ਧਾਗੇ ਤੋੜ ਕੇ ਵਿਚਾਰਾ ਉੱਠ ਜਾਂਦਾ ਵੀ ਜਦੋਂ ਪੱਲੇ ਹੀ ਕੱਖ ਨਹੀਂ ਪੈਂਦਾ ਇੱਥੇ ਬੈਠ ਕੇ ਕੀ ਕਰੀਏ। ਪਰ ਪੱਲੇ ਪੈਂਦਾ ਸਤਸੰਗ ਜੀ, ਇਕਾਗਰਤਾ ਮਨ ਦੀ ਬਣਾਇਆ ਤੇ ਰੋਜ਼ ਸੁਣਿਆ। ਕਿਉਂ? ਕਿਉਂਕਿ ਇੱਕ ਹੁੰਦੀ ਸਾਖੀ, ਸਾਖੀ ਹੋਰ ਚੀਜ਼ ਹੈ ਤੇ ਬ੍ਰਹਮ ਗਿਆਨ ਹੋਰ ਚੀਜ਼ ਹੈ। ਸਾਖੀ ਚੱਲਦੀ ਹੋਵੇ ਭਈ ਮਹਾਰਾਜ ਦਸਵੇਂ ਪਾਤਸ਼ਾਹ ਜੀ ਗਏ ਵਜੀਦਪੁਰ, ਉੱਥੇ ਕਿੱਕਰ ਦੇ ਉੱਤੇ ਇੱਕ ਕਾਂ ਸੀ, ਮਹਾਰਾਜ ਨੇ ਸਿੱਖ ਨੂੰ ਆਖਿਆ ਚੜ੍ਹ ਕੇ ਕਾਂ ਦੀ ਧੌਣ ਮਰੋੜ ਦੇ। ਸਿੱਖਾਂ ਨੇ ਪੁੱਛਿਆ ਕਾਹਤੋਂ ਮਰੋੜੀ ਜੀ? ਆਖਿਆ ਭਈ ਇਹਨੇ ਇਹ ਸਹੁੰ ਖਾ ਕੇ ਮੁੱਕਰ ਗਿਆ ਸੀ। ਇਹ ਤੇ ਹੈ ਸਾਖੀ, ਹੈ ਤਾਂ ਗੁਰੂ ਸਾਹਿਬ ਦਾ ਇਤਿਹਾਸ ਬਿਲਕੁਲ ਸੱਚ, ਪਰ ਇਹ ਸਾਖੀ ਹੈ। ਇਹਨੂੰ ਸਾਰੇ ਸਮਝ ਲੈਣਗੇ, ਆਨੰਦ ਵੀ ਮਾਣ ਲੈਣਗੇ। ਪਰ ਜਿਹੜਾ ਬ੍ਰਹਮ ਗਿਆਨ ਹੈ, ਇਹ ਸਾਰਿਆਂ ਦੇ ਵੱਸ ਦੀ ਨਹੀਂ ਗੱਲ ਹੁੰਦੀ। ਇਹ ਹੁਣ ਉਪਦੇਸ਼ ਚੱਲ ਰਿਹਾ ਬ੍ਰਹਮ ਗਿਆਨ ਦਾ, ਅੰਦਰਲਾ ਆਤਮਾ ਦੇ ਬਚਨ ਚੱਲਦੇ, ਸਰੀਰ ਦੇ ਨਹੀਂ। ਇਸ ਲਈ ਇਹ ਬਹੁਤ ਸਤਸੰਗ ਜੀ ਸੂਖਮ ਬਿਰਤੀ ਦਾ ਕੰਮ ਹੈ। ਰੋਜ਼ ਸੁਣਾਂਗੇ ਤੇ ਮਨ ਟਿਕਿਆ ਹੋਵੇਗਾ, ਫਿਰ ਤਾਂ ਹੈ ਬਹੁਤ ਆਨੰਦ, ਤੇ ਜੇ ਨਹੀਂ ਤੇ ਫਿਰ ਏਦਾਂ ਹੀ ਪਾਸੇ ਮਾਰ ਕੇ ਸਮਾਂ ਪਾਸ ਕਰਨਾ ਪੈਂਦਾ ਕਈ ਵਾਰੀ ਜੀ।
ਮਿਲਿਓ ਆਨੰਦ ਬ੍ਰਿਤ ਮੈਂ ਸੋਈ,
ਇਹ ਕਹਿੰਦੇ ਨੇ ਇਸ ਕਰਕੇ ਆਤਮਾ ਵੀ ਆਨੰਦ ਸਰੂਪ ਦੇ ਤੇ ਆਤਮਾ ਵੀ ਬਿਰਤੀ ਦੇ ਨਾਲ ਹਰ ਵੇਲੇ, ਜਦੋਂ ਆਤਮਾ ਨਾਲ ਮੇਲ ਹੁੰਦਾ ਨਾ ਸਾਡਾ, ਤਾਰ ਉਹਦੇ ਨਾਲ ਜੁੜਦੀ ਹੈ, ਇਹ ਸਾਡਾ ਅੰਦਰ ਵੀ ਆਨੰਦ ਨਾਲ ਹੀ ਭਰ ਜਾਂਦਾ ਉਸ ਵੇਲੇ ਜੀ।
ਜਨਮ ਮਰਨ ਕੇ ਸੰਕਟ ਖੋਈ,
ਜਿਹਨਾਂ ਦਾ ਆਤਮਾ ਨਾਲ ਸੰਬੰਧ ਬਣ ਜਾਂਦਾ ਉਹਨਾਂ ਦੇ ਜਨਮ ਮਰਨ ਦੇ ਸਾਰੇ ਦੁੱਖ ਕੱਟੇ ਜਾਂਦੇ ਹਨ।
ਹਸਤ ਪ੍ਰਮਾਣਨ ਕਰ ਜਿਸੇ ਆਪਤ,
ਕਹਿੰਦੇ ਇਹਨਾਂ ਛੇ ਪ੍ਰਮਾਣਾਂ ਕਰਕੇ ਜਿਵੇਂ ਵਿਦਿਆ ਨਾਸ ਹੋ ਜਾਂਦੀ ਹੈ।
ਭਈ ਆਤਮਾ ਕੀ ਸੁਧ ਪ੍ਰਾਪਤ,
ਵਿਦਿਆ ਨਾਸ ਹੋ ਜਾਵੇ ਤੇ ਆਤਮਾ ਦੀ ਉਸੇ ਵੇਲੇ ਸੋਝੀ ਆ ਜਾਂਦੀ ਵੀ ਕੀ ਚੀਜ਼ ਆਤਮਾ। ਅਸਲ ਵਿੱਚ ਆਤਮਾ ਤੇ ਪ੍ਰਮਾਤਮਾ ਦੋ ਨਹੀਂ, ਇੱਕ ਹੀ ਚੀਜ਼ ਆ। ਸਿਰਫ ਇਹ ਆ ਵੀ ਇਹ ਸਾਡੇ ਅੰਦਰ ਵੱਖਰਾ ਵੱਖਰਾ ਕੰਮ ਕਰਦੀ, ਮੇਰੇ ਚ ਵੱਖਰਾ, ਭਾਈ ਅਵਤਾਰ ਸਿੰਘ ਦੇ ਵੱਖਰਾ, ਤੁਹਾਡੇ ਸਾਰੇ ਏਦਾਂ, ਤੇ ਪ੍ਰਮਾਤਮਾ ਇੱਕ ਆ। ਇੱਕ ਨੂੰ ਕਹਿੰਦੇ ਸਤਸੰਗ ਜੀ ਚੇਤਨ, ਤੇ ਇੱਕ ਹੁੰਦੀ ਚੇਤਨਤਾ। ਇੰਨਾ ਹੀ ਫਰਕ ਹੈ ਵੀ ਇੱਕ ਰੱਬ ਹੈ ਜਿਹੜਾ ਇੱਥੇ ਇੱਥੇ ਸਾਡੇ ਅੰਦਰ ਬਾਹਰ ਸਾਰੇ ਪਾਸੇ ਹੈ, ਇੱਕ ਆਤਮਾ ਜਿਹੜੀ ਇਕੱਲੇ ਇਕੱਲੇ ਅੰਦਰ ਕੰਮ ਕਰ ਰਹੀ ਹੈ। ਫਰਕ ਕੋਈ ਨਹੀਂ ਹੋਵੇ, ਉਸੇ ਪ੍ਰਮਾਤਮਾ ਦੀ ਅੰਸ਼ ਹੈ, ਉਹੀ ਹੈ। ਇੰਨਾ ਕੁ ਫਰਕ ਹੈ ਭਈ ਇਕੱਲੇ ਇਕੱਲੇ ਚ ਕੰਮ ਕਰਦੀ ਵੱਖ ਵੱਖ ਥਾਵਾਂ ਤੇ, ਉਹ ਸਾਰੇ ਸਰਬ ਵਿਆਪੀ ਹੈ। ਜਦੋਂ ਆਤਮਾ ਪਰਮਾਤਮਾ ਇੱਕ ਹੁੰਦਾ ਹੈ ਤੇ ਆਤਮਾ ਵੀ ਸਰਬ ਵਿਆਪੀ ਹੋ ਜਾਂਦੀ, ਭਾਵੇਂ ਸਰੀਰ ਦੇ ਅੰਦਰ ਹੀ ਹੈ, ਉਦੋਂ ਸਰਬ ਵਿਆਪੀ ਵਿਆਪਕਤਾ ਵਾਲਾ ਗੁਣ ਇਹਦੇ ਚ ਆ ਜਾਂਦਾ। ਇਸੇ ਕਰਕੇ ਆਪਾਂ ਕਹਿੰਦੇ ਭਾਈ ਬ੍ਰਹਮ ਗਿਆਨੀਆਂ ਨੂੰ ਸਾਰਾ ਪਤਾ ਹੁੰਦਾ। ਕਿਉਂ? ਕਿਉਂਕਿ ਬ੍ਰਹਮ ਨਾਲ ਭੇਦ ਹੋ ਜਾਂਦੇ ਨਾ, ਆਤਮਾ ਉਹਨਾਂ ਦੀ ਪਰਮਾਤਮਾ ਚ ਸਤਸੰਗ ਜੀ ਭੇਦ ਹੋ ਜਾਂਦੀ, ਉਸ ਵੇਲੇ ਫਿਰ ਜੰਮਣ ਮਰਨ ਬਾਕੀ ਨਹੀਂ ਰਹਿੰਦਾ ਕਿਸੇ ਦਾ।
ਜਿੱਥੇ ਅਵਿਦਿਆ ਉਪਜੇ ਨਾਹੇ,
ਇੱਕ ਵਾਰ ਸਤਸੰਗ ਜੀ ਫਿਰ ਅਵਿਦਿਆ ਨਾਸ ਹੋ ਜਾਵੇ ਤੇ ਦੁਬਾਰਾ ਅਵਿਦਿਆ ਨਹੀਂ ਕਿਸੇ ਨੂੰ ਆਉਂਦੀ। ਇੱਕ ਵਾਰ ਬ੍ਰਹਮ ਗਿਆਨ ਆ ਜਾਵੇ ਤੇ ਜਾਂਦਾ ਨੀ ਫਿਰ ਕਦੀ ਵੀ ਜੀ।
ਨਾਸ ਭਈ ਤੇ ਨਹਿ ਉਪਜਾਹੇ,
ਇਹ ਅਵਿਦਿਆ ਨਾਸ ਹੋ ਜਾਵੇ ਤੇ ਮੁੜਕੇ ਨੀ ਪੈਦਾ ਹੁੰਦੀ ਕਦੇ ਵੀ।
ਅਜਾ ਅਵਿਦਿਆ ਤਾਂ ਤੇ ਨਾਏ,
ਇਸੇ ਕਰਕੇ ਕਹਿੰਦੇ ਅਵਿਦਿਆ ਦਾ ਨਾਂ ਅਯਾ ਰੱਖਿਆ, ਅਜਨਮੀ, ਦੁਬਾਰਾ ਨੀ ਜਨਮਦੀ। ਕ੍ਰੋਧ ਨਾਸ ਹੋ ਸਕਦਾ ਬੰਦੇ ਦਾ ਪਰ ਦੁਬਾਰਾ ਪੈਦਾ ਹੋ ਜਾਂਦਾ। ਲੋਭ ਨਾਸ ਹੋ ਸਕਦਾ ਦੋ ਚਾਰ ਸਾਲ ਬੰਦੇ ਨੂੰ ਲੋਭ ਨਾ ਹੀ ਆਵੇ, ਬੜਾ ਪਰਉਪਕਾਰੀ ਬੜਾ ਤਿਆਗੀ ਹੋਵੇ, ਪਰ ਪਤਾ ਨੀ ਹੁੰਦਾ ਕਿਹੜੇ ਵੇਲੇ ਅਗਾਂਹ ਚੱਲਦੇ ਆ, ਕੋਈ ਬੰਦਾ ਲੋਭੀ ਹੋ ਜਾਵੇ ਕੋਈ ਪਤਾ ਨੀ। ਲੋਭ ਦੁਬਾਰਾ ਵੀ ਆ ਸਕਦਾ, ਕ੍ਰੋਧ ਦੁਬਾਰਾ ਆ ਸਕਦਾ, ਹੰਕਾਰ ਦੁਬਾਰਾ ਆ ਸਕਦਾ, ਅਵਿਦਿਆ ਦੁਬਾਰਾ ਨੀ ਆਉਂਦੀ ਕਦੇ। ਅਵਿਦਿਆ ਇੱਕ ਵਾਰ ਮਹਾਰਾਜ ਨੇ ਨਾਸ ਕਰ ਦਿੱਤੀ, ਮੁੜ ਨਹੀਂ ਆਵੇਗੀ। ਅਵਿਦਿਆ ਨਾਸ ਹੋਈ ਦਾ ਅਰਥ ਹੈ ਬ੍ਰਹਮ ਗਿਆਨ। ਬ੍ਰਹਮ ਗਿਆਨ ਇੱਕ ਵਾਰ ਆ ਗਿਆ, ਮੁੜ ਕੇ ਕਦੀ ਨੀ ਜਾਵੇਗਾ। ਬਾਕੀ ਬਿਰਤੀਆਂ ਜਾਣ ਆਉਣ ਵਾਲੀਆਂ ਨੇ, ਲੋਭੀ ਬਿਰਤੀ ਚਲੀ ਵੀ ਗਈ ਤੇ ਆ ਵੀ ਸਕਦੀ ਹੈ, ਕ੍ਰੋਧੀ ਬਿਰਤੀ ਨਾਸ ਵੀ ਹੋ ਜਾਂਦੀ ਤੇ ਪੈਦਾ ਵੀ ਹੋ ਜਾਂਦੀ ਹੈ। ਬੰਦੇ ਨੂੰ ਕਦੀ ਕ੍ਰੋਧ ਨਹੀਂ ਆਇਆ, ਪਰ ਕਹਿੰਦੇ ਕਿਸੇ ਵੇਲੇ ਆ ਹੀ ਗਿਆ। ਫਿਰ ਕਹਿੰਦੇ ਲਓ ਜੀ ਇਹ ਤਾਂ ਕ੍ਰੋਧ ਕਰਦਾ ਨਹੀਂ ਸੀ ਪਰ ਅੱਜ ਕਰ ਲਿਆ। ਇਹਦਾ ਅਰਥ ਹੈ ਵੀ ਇਹਦੀ ਕ੍ਰੋਧੀ ਬਿਰਤੀ ਮਰੀ ਸੀ ਪਰ ਜੰਮ ਪਈ ਹੈ, ਜੰਮ ਸਕਦੀ ਦੁਬਾਰਾ। ਅਵਿਦਿਆ ਦੁਬਾਰਾ ਕਦੇ ਨਹੀਂ ਜੰਮਦੀ, ਇਸ ਲਈ ਕਹਿੰਦੇ ਉਹਦਾ ਨਾਂ ਰੱਖਿਆ ਅਜੈ ਅਜਾ ਅਜਨਮੀ। ਅਵਿਦਿਆ ਚਲੀ ਜਾਵੇ ਹੁਣ ਨੀ ਮੁੜ ਕੇ ਆਉਂਦੀ ਕਦੇ ਵੀ ਜੀ, ਭਾਵ ਇੱਕ ਵਾਰੀ ਬ੍ਰਹਮ ਗਿਆਨ ਆ ਜਾਵੇ ਤੇ ਕਦੀ ਵਾਸਤੇ ਉਹ ਜੰਮਣ ਮਰਨ ਦੇ ਗੇੜ ਚ ਨਹੀਂ ਪੈ ਸਕੇਗਾ ਜੀ।
ਬਿਨਸੀ ਜਨਮ ਨਹੀਂ ਪੁੰਨ ਪਾਏ,
ਕਹਿੰਦੇ ਨੇ ਫਿਰ ਜਦੋਂ ਵਿਦਿਆ ਨਾਸ ਹੋ ਜਾਵੇ ਤੇ ਇਹ ਨੀ ਜਨਮਦੀ। ਇਸੇ ਤਰ੍ਹਾਂ ਮਨੁੱਖ ਵੀ ਦੁਬਾਰਾ ਮੁੜ ਕੇ ਨਹੀਂ ਜਨਮਦਾ ਹੈ ਕਦੇ ਲਈ।
ਦੋਹਰਾ ਬਿਸਹ ਪ੍ਰਮਾਣਨ ਕੋ ਭਇਓ ਕਹਿਓ ਅਬਿਸਹ ਸਰੂਪ।
ਜਦੋਂ ਇਸ ਪਤਾਕਰ ਪ੍ਰਮਾਣਾ ਕਰਕੇ ਸਤਸੰਗ ਜੀ ਭਾਈ ਦਇਆ ਸਿੰਘ ਜੀ ਨੇ ਆਤਮਾ ਦਾ ਸਰੂਪ ਦੱਸਿਆ ਨਾ ਸਿੱਖਾਂ ਨੂੰ, ਬੈਠਿਆ ਹੋਇਆ ਨੂੰ ਸਾਰਿਆਂ ਨੂੰ, ਤੇ ਫੇਰ ਉਹਨਾਂ ਨੇ ਭਾਈ ਦਇਆ ਸਿੰਘ ਅੱਗੇ ਇੱਕ ਹੋਰ ਸਵਾਲ ਕੀਤਾ। ਇੱਕ ਹੋਰ ਸਵਾਲ ਕਰਕੇ ਕਹਿਣ ਲੱਗੇ ਦੇਖੋ ਭਾਈ ਦਇਆ ਸਿੰਘ ਜੀ, ਉਹ ਤਾਂ ਪ੍ਰਮਾਤਮਾ ਅਵਿਸ਼ੇ ਹੈ, ਨਾ ਉਹ ਅੱਖਾਂ ਦਾ ਵਿਸ਼ਾ, ਨਾ ਮਨ ਦਾ ਵਿਸ਼ਾ, ਨਾ ਉਹ ਬੁੱਧੀ ਦਾ ਵਿਸ਼ਾ, ਪਰ ਹੁਣ ਤਾਂ ਤੁਸੀਂ ਉਸ ਪ੍ਰਮਾਤਮਾ ਨੂੰ ਵਿਸ਼ਾ ਬਣਾ ਦਿੱਤਾ ਭਈ ਇਹ ਪ੍ਰਮਾਣਾ ਦਾ, ਅੱਖਾਂ ਦਾ ਤੁਸੀਂ, ਤੁਹਾਡੇ ਛੇ ਪ੍ਰਮਾਣਾ ਕਰਕੇ ਤੇ ਇਉਂ ਲੱਗਦਾ ਵੀ ਪ੍ਰਮਾਤਮਾ ਜਿਵੇਂ ਦਿਮਾਗ ਦਾ ਵਿਸ਼ਾ, ਮਨ ਦਾ ਵਿਸ਼ਾ, ਇਹ ਤੁਸੀਂ ਕਿਹੜੇ ਪਾਸੇ ਭਾਈ ਦਇਆ ਸਿੰਘ ਜੀ ਲੈ ਗਏ ਜੇ ਬਚਨ? ਇਹ ਖਾਲਸੇ ਨੇ ਸਵਾਲ ਕੀਤਾ ਭਾਈ ਦਇਆ ਸਿੰਘ ਜੀ ਨੂੰ।
ਇਹ ਸੰਸੈ ਬੂਜਣ ਕਰਿਓ ਸੁਣ ਕੇ ਗਾਥੇ ਅਨੂਪ।
ਇਹ ਅਨੂਪ ਹੀ ਬਚਨ ਭਾਈ ਦਇਆ ਸਿੰਘ ਤੋਂ ਸੁਣ ਕੇ ਤੇ ਫੇਰ ਇੱਕ ਸਵਾਲ ਕਰ ਦਿੱਤਾ ਖਾਲਸੇ ਨੇ, ਆਖਿਆ ਭਾਈ ਦਇਆ ਸਿੰਘ ਜੀ ਤੁਹਾਡੇ ਪ੍ਰਮਾਣ ਸੁਣ ਕੇ ਤੇ ਐਂ ਲੱਗਣ ਲੱਗ ਪਿਆ ਵੀ ਰੱਬ ਤੇ ਮਨ ਦਾ ਵਿਸ਼ਾ, ਜਦੋਂ ਕਿ ਤੁਸੀਂ ਕਹਿੰਦੇ ਜੇ ਰੱਬ ਮਨ ਬੁੱਧੀ ਦਾ ਵਿਸ਼ਾ ਹੀ ਨਹੀਂ ਹੈ, ਮਨ ਬੁੱਧੀ ਕਰਕੇ ਨੀ ਰੱਬ ਦੀ ਸਮਝ ਆਉਂਦੀ, ਉਹਦੀ ਕਿਰਪਾ ਕਰਕੇ ਆਉਂਦੀ ਹੈ, ਪਰ ਹੁਣ ਤੁਹਾਡੇ ਸਮਝਾਉਣ ਤੋਂ ਸਾਨੂੰ ਐਂ ਲੱਗਦਾ ਵੀ ਬੁੱਧੀ ਕਰਕੇ ਵੀ ਰੱਬ ਨੂੰ ਸਮਝਿਆ ਜਾ ਸਕਦਾ। ਇਹ ਕੀ ਗੱਲ ਬਣ ਗਈ ਜੀ? ਇਹ ਤਾਂ ਦੋ ਚੀਜ਼ਾਂ ਹੋ ਗਈਆਂ। ਇਹਦਾ ਮਤਲਬ ਹੈ ਵੀ ਰੱਬ ਬੁੱਧੀ ਦਾ ਵਿਸ਼ਾ ਹੋ ਗਿਆ ਮਨ ਦਾ, ਤੁਸੀਂ ਕਹਿੰਦੇ ਜੇ ਮਨ ਬੁੱਧੀ ਦਾ ਵਿਸ਼ਾ ਹੀ ਨਹੀਂ, ਇਹ ਸਾਨੂੰ ਦੱਸੋ ਵੀ ਇਹ ਕੀ ਗੱਲ ਬਣ ਗਈ ਹੈ?
ਸ਼ੰਕਾ ਕਰੀ ਖਾਲਸੇ ਜਦ,
ਕਹਿੰਦੇ ਜਦੋਂ ਖਾਲਸੇ ਨੇ ਇਹ ਸ਼ੰਕਾ ਕੀਤੀ, ਸਵਾਲ ਕੀਤਾ ਭਾਈ ਦਇਆ ਸਿੰਘ ਜੀ ਨੂੰ, ਤਾਂ
ਦਇਆ ਸਿੰਘ ਬੋਲਿਓ ਸੁਭ ਤਵੈ,
ਕਹਿੰਦੇ ਫਿਰ ਭਾਈ ਦਇਆ ਸਿੰਘ ਜੀ ਸਾਧ ਸੰਗਤ ਜੀ ਸੁਭ ਬਚਨ ਏਦਾਂ ਬੋਲੇ ਹਨ।
ਵਿਦ ਮੁਖ ਸਿੱਖ ਜਨਾਏ ਬੇਹਤ,
ਆਖਿਆ ਉਹ ਸਿੱਖੋ ਇਹ ਤੇ ਇੱਕ ਵਿਧੀ ਵਰਤੀ ਸੀ ਤੁਹਾਨੂੰ ਦੱਸਣ ਵਾਸਤੇ ਵੀ ਆਤਮਾ ਹੈ, ਅਸਲ ਵਿੱਚ ਮਨ ਬੁੱਧੀ ਦਾ ਵਿਸ਼ਾ ਨਹੀਂ, ਨਾ ਆਤਮਾ ਤੇ ਨਾ ਪ੍ਰਮਾਤਮਾ, ਦੋ ਪੱਖ ਹੁੰਦੇ ਨੇ ਗੱਲ ਨੂੰ ਸਮਝਾਉਣ ਦੇ, ਇੱਕ ਸਾਧ ਸੰਗਤ ਦਾ ਵਿਧੀ ਪੱਖ, ਇੱਕ ਹੁੰਦਾ ਨਿਖੇਧ ਪੱਖ, ਕਿਸੇ ਗੱਲ ਦੀ ਵਿਧੀ ਦੱਸ ਕੇ ਤਰੀਕਾ ਦੱਸ ਕੇ ਗੱਲ ਨੂੰ ਸਮਝਾਉਣਾ ਤੇ ਜਾਂ ਫਿਰ ਉਹਦਾ ਖੰਡਨ ਕਰਕੇ ਗੱਲ ਸਮਝਾਉਣੀ, ਕਿਸੇ ਚੀਜ਼ ਦਾ ਖੰਡਨ ਕਰਕੇ ਸਮਝਾ ਦੇਣੀ ਜਾਂ ਮੰਡਨ ਕਰਕੇ, ਉਹਨੂੰ ਕਹਿੰਦੇ ਨੇ ਦੋ ਪੱਖ ਗੱਲ ਨੂੰ ਸਮਝਣ ਦੇ, ਵਿਧੀ ਪੱਖ ਤੇ ਨਿਖੇਧ ਪੱਖ। ਭਾਈ ਦਾਸ ਸਿੰਘ ਕਹਿੰਦੇ ਇਹ ਤਾਂ ਗੁਰਮੁਖ ਇੱਕ ਵਿਧੀ ਵਰਤੀ ਸੀ ਵੀ ਤੁਹਾਨੂੰ ਆਤਮਾ ਦੀ ਸਮਝ ਆ ਜਾਵੇ ਕਿਸੇ ਤਰ੍ਹਾਂ, ਵੀ ਆਤਮਾ ਕੀ ਚੀਜ਼ ਹੈ ਨੀ ਉਹ ਵਿਸ਼ਾ ਕਿਸੇ ਦਾ ਵੀ, ਪਰ ਕਹਿੰਦੇ ਸਮਝਾਉਣ ਖਾਤਰ ਕੁਝ ਕੁ ਵਿਧੀ ਵਰਤੀ ਹੈ ਜਿਸ ਤੋਂ ਤੁਹਾਨੂੰ ਲੱਗਣ ਲੱਗ ਪਿਆ ਵੀ ਸ਼ਾਇਦ ਆਤਮਾ ਜਾਂ ਪ੍ਰਮਾਤਮਾ ਮਨ ਦਾ ਵਿਸ਼ਾ ਹੈ।
ਕਹਿਓ ਬ੍ਰਹਮ ਕੋ ਵਿਸ਼ੇ ਸੰਕੇਤ,
ਆਖਿਆ ਇਹ ਤਾਂ ਬ੍ਰਹਮ ਦਾ ਇਹ ਸੰਕੇਤ ਮਾਤਰ ਤੁਹਾਨੂੰ ਵਿਧੀ ਪੱਖ ਤੋਂ ਦੱਸਣ ਕਰਕੇ ਆਉਂ ਲੱਗਾ ਵੀ ਮਨ ਦੀ, ਮਨ ਨਾਲ ਵੀ ਸਮਝ ਸਕੀਦਾ, ਬੁੱਧੀ ਨਾਲ ਵੀ ਸਮਝ ਸਕੀਦਾ। ਕਹਿੰਦੇ ਨਹੀਂ, ਅਸਲ ਵਿੱਚ ਇਹ ਸਿਰਫ ਵਿਧੀ ਵਰਤੀ ਤੁਹਾਨੂੰ ਸਮਝਾਉਣ ਲਈ ਜੀ।
ਨੇਤ ਨੇਤ ਕਰਨ ਖਿਦ ਪਛਾਣ,
ਕਹਿੰਦੇ ਜਦੋਂ ਦੂਸਰਾ ਵਿਸ਼ਾ ਆਪਾਂ ਵਰਤਾਂਗੇ ਨਾ, ਇੱਕ ਵਿਧੀ ਪੱਖ ਤੇ ਇੱਕ ਨਿਖੇਧ ਪੱਖ, ਜਦੋਂ ਨਿਖੇਧ ਪੱਖ ਵਰਤਾਂਗੇ ਉਦੋਂ ਨੇਤ ਨੇਤ ਹੀ ਮੂੰਹ ਨਿਕਲੇਗਾ, ਨਾ ਵੀ ਨਾ ਮਨ ਕਰਕੇ ਨੀ ਜੀ ਉਹਦਾ ਪਤਾ ਲੱਗਦਾ, ਬੁੱਧੀ ਦੀ ਚਲਾਕੀ ਨਾਲ ਨੀ ਜੀ ਉਹਦਾ ਪਤਾ ਲੱਗਦਾ। ਭਾਈ ਦਇਆ ਸਿੰਘ ਕਹਿੰਦੇ ਹੈ ਗੱਲ ਏਦਾਂ ਹੀ, ਤੁਹਾਨੂੰ ਸਮਝਾਉਣ ਲਈ ਕੁਝ ਪ੍ਰਮਾਣ ਵਰਤੇ ਆ ਤੇ ਤੁਹਾਨੂੰ ਐਂ ਲੱਗਦਾ ਵੀ ਜਿਵੇਂ ਮਨ ਕਰਕੇ ਅਸੀਂ ਬ੍ਰਹਮ ਗਿਆਨੀ ਚਿਤਰਾਈ ਨਾਲ ਵੀ ਬਣ ਸਕਦੇ ਹਾਂ। ਆਖਿਆ ਨਹੀਂ ਨਹੀਂ, ਇਹ ਸਿਆਣਪ ਨਾਲ ਬ੍ਰਹਮ ਗਿਆਨੀ ਨਹੀਂ ਬਣ ਸਕਦੇ, ਬ੍ਰਹਮ ਗਿਆਨੀ ਤੇ ਨਾਮ ਦੀ ਕਮਾਈ ਨਾਲ ਹੀ ਬਣੀਦਾ। ਸਮਝਿਆ ਨੀ ਬ੍ਰਹਮ ਜਾਂਦਾ, ਮਾਣਿਆ ਜ਼ਰੂਰ ਜਾਂਦਾ, ਪਰ ਕਹਿੰਦੇ ਹੈ ਕੀ ਬ੍ਰਹਮ, ਉਹਨੂੰ ਸਮਝਾਉਣ ਲਈ ਜ਼ਰੂਰ ਕੁਝ ਕੁ ਪ੍ਰਮਾਣ ਵਰਤੇ ਹਨ।
ਉਹ ਪ੍ਰਮਾਣ ਕੋ ਵਿਸੈ ਨਾ ਜਾਣ,
ਇਸ ਲਈ ਭਾਈ ਦਇਆ ਸਿੰਘ ਨੇ ਆਖਿਆ ਭਾਵੇਂ ਛੇ ਪ੍ਰਮਾਣ ਮੈਂ ਤੁਹਾਨੂੰ ਦੇ ਕੇ ਕੁਝ ਸਮਝਾਇਆ ਆਤਮਾ ਦੀ ਬਾਬਤ, ਫਿਰ ਵੀ ਆਤਮਾ ਪ੍ਰਮਾਣਾਂ ਦਾ ਵਿਸ਼ਾ ਨਹੀਂ ਹੈ ਜੀ।
ਜਿਮਨੈ ਵਿਸੈ ਸੁਨੋ ਸੋ ਸਰੋਣ,
ਆਖਣ ਲੱਗੇ ਭਾਈ ਦਇਆ ਸਿੰਘ ਜੀ ਹੁਣ ਲੱਗਣ ਤਾਂ ਲੱਗ ਗਿਆ ਵੀ ਜਿਵੇਂ ਇਹ ਪ੍ਰਮਾਣਾਂ ਦਾ ਵਿਸ਼ਾ ਹੈ ਆਤਮਾ। ਕਹਿੰਦੇ ਨਹੀਂ ਨਹੀਂ ਹੈ, ਤੁਹਾਨੂੰ ਦੱਸ ਦੇ ਜਿਵੇਂ ਨਹੀਂ ਇਹ ਆਤਮਾ ਪ੍ਰਮਾਣਾਂ ਦਾ ਵਿਸ਼ਾ ਨਹੀਂ। ਸੁਣੋ ਪਿਆਰ ਨਾਲ ਜੀ,
ਅਗਮ ਗੋਚਰ ਕਹੀਏ ਤੌਣ,
ਕਹਿੰਦੇ ਉਸ ਪ੍ਰਮਾਤਮਾ ਨੂੰ ਕਹਿੰਦੇ ਨਾ ਅਗਮ ਗੋਚਰ, ਜਿਸ ਪ੍ਰਮਾਤਮਾ ਨੂੰ ਅਗਮ ਕਹਿੰਦੇ, ਜਿਹਦੇ ਤੱਕ ਪਹੁੰਚ ਨਾ ਹੋਵੇ ਮਨ ਕਰਕੇ, ਗੋਚਰ ਕਹਿੰਦੇ ਜਿਹੜਾ ਅੱਖਾਂ ਨਾ ਦਿਸੇ, ਕਹਿੰਦੇ ਨਾ ਪ੍ਰਮਾਤਮਾ ਬੜਾ ਅਗਮ ਗੋਚਰ ਹੈ ਜੀ।
ਇੰਦਰੀ ਤੇ ਪ੍ਰਦਰਸ਼ਨ ਹੈ ਸੋਏ,
ਭਾਈ ਦਇਆ ਸਿੰਘ ਨੇ ਆਖਿਆ ਕਿਉਂ ਕਹਿੰਦੇ ਪ੍ਰਮਾਤਮਾ ਨੂੰ ਅਗਮ ਗੋਚਰ, ਕਿਉਂਕਿ ਇੰਦਰੀਆਂ ਕਰਕੇ ਪ੍ਰਤੱਖ ਨਹੀਂ ਹੁੰਦਾ, ਉਹ ਅੱਖਾਂ ਨਾਲ ਦਿਸਦਾ ਨਹੀਂ ਤੇ ਮਨ ਕਰਕੇ ਉਸ ਪ੍ਰਮਾਤਮਾ ਤੱਕ ਪਹੁੰਚ ਨਹੀਂ ਆ ਪਾ ਸਕਦੇ, ਇਸ ਲਈ ਉਹਨੂੰ ਅਗਮ ਗੋਚਰ ਕਹਿੰਦੇ ਹਾਂ।
ਪ੍ਰਤੱਖ ਪ੍ਰਮਾਣ ਅਵਿਸਿਆ ਹੋਏ,
ਕਹਿੰਦੇ ਇਹ ਪ੍ਰਤੱਖ ਪ੍ਰਮਾਣ ਹੋ ਗਿਆ ਵੀ ਪ੍ਰਮਾਤਮਾ ਤੇ ਆਤਮਾ ਦੋਵੇਂ ਅਵਿਸ਼ੇ ਨੇ ਇਹਨਾਂ ਪ੍ਰਮਾਣਾਂ ਦੇ। ਪ੍ਰਮਾਣਾਂ ਕਰਕੇ ਤੇ ਸਿਰਫ ਸਮਝਣ ਦਾ ਯਤਨ ਕੀਤਾ ਸੀ, ਪ੍ਰਮਾਣਾਂ ਕਰਕੇ ਅਸਲ ਵਿੱਚ ਆਤਮਾ ਜਿਹੜੀ ਆ ਪ੍ਰਮਾਣਾਂ ਦਾ ਵਿਸ਼ਾ ਨਹੀਂ ਬਣ ਗਈ। ਅੱਖਾਂ ਨਾਲ ਕੁਝ ਪ੍ਰਮਾਣ ਦੇ ਕੇ ਸਮਝਾਉਣ ਦਾ ਜ਼ਰੂਰ ਯਤਨ ਕੀਤਾ ਵੀ ਅੱਖ ਪਦਾਰਥ ਦਾ ਗਿਆਨ ਕਿਵੇਂ ਪ੍ਰਾਪਤ ਕਰਦੀ ਹੈ। ਅੱਖ ਆਤਮਾ ਦਾ ਗਿਆਨ ਇਵੇਂ ਨਹੀਂ ਪ੍ਰਾਪਤ ਕਰ ਸਕਦੀ ਜਿਵੇਂ ਪਦਾਰਥਾਂ ਦਾ ਕਰ ਸਕਦੀ, ਬੱਸ ਜਾਂਦੀ, ਟਰੱਕ ਜਾਂਦਾ, ਕਾਰ ਜਾਂਦੀ। ਇਹ ਤਾਂ ਕਹਿੰਦੇ ਅੱਖ ਨੇ ਪ੍ਰਮਾਣ ਮੰਨ ਲਿਆ ਆਪਾਂ, ਅੱਖ ਨੇ ਗਿਆਨ ਕਰਵਾ ਦਿੱਤਾ, ਪਰ ਅੱਖ ਆਤਮਾ ਦਾ ਗਿਆਨ ਏਦਾਂ ਨਹੀਂ ਕਰਵਾ ਸਕਦੀ। ਉਹ ਤਾਂ ਸਮਝਣ ਲਈ ਭਾਈ ਦਇਆ ਸਿੰਘ ਜੀ ਕਹਿੰਦੇ ਪ੍ਰਮਾਣ ਵਰਤੇ ਤੇ ਤੁਸੀਂ ਸਮਝ ਲਿਆ ਵੀ ਖੁਣੀ ਆਤਮਾ ਜਿਹੜੀ ਇਹ ਪ੍ਰਮਾਣਾਂ ਦਾ ਵਿਸ਼ਾ ਬਣ ਗਈ ਹੈ, ਏਦਾਂ ਪ੍ਰਮਾਣ ਦੇ ਕੇ ਖੁਣੀ ਆਤਮ ਗਿਆਨੀ ਬਣ ਜਾਵਾਂਗੇ। ਉਹਨੇ ਕਿਹਾ ਨਹੀਂ, ਆਤਮ ਗਿਆਨ ਲੈਣ ਲਈ ਤਾਂ ਗੁਰੂ ਦੀ ਕਿਰਪਾ ਚਾਹੀਦੀ। ਗੁਰਮੁਖੋ ਅੱਗੇ ਚੱਲ ਕੇ ਦੱਸ ਦੇਣਗੇ ਭਾਈ ਦਇਆ ਸਿੰਘ ਜੀ ਇਹ ਵੀ ਬਚਨ।
ਜਿਨ ਬ੍ਰਹਮ ਕੈ ਕੋਈ ਨਾ
ਹੈ, ਜੇ ਬ੍ਰਹਮ ਵਿੱਚ ਪਰਮੇਸ਼ਰ ਵਿੱਚ ਇਹੋ ਜਿਹਾ ਕੋਈ ਚਿੰਨ ਨਹੀਂ ਹੁੰਦਾ, ਇਹ ਤਾਂ ਸਿਰਫ ਪ੍ਰਮਾਣ ਸਮਝਣ ਲਈ ਵਰਤੀ ਦੇ। ਜਿਵੇਂ ਮਾਂ ਕਹਿ ਦਿੰਦੀ ਨਾ ਵੀ ਬੱਚਾ ਮੇਰਾ ਚੰਦ ਵਰਗਾ, ਚੰਦ ਵਰਗਾ ਉਹਦੇ ਚ ਚਿੰਨ ਕੋਈ ਨੀ, ਨਾ ਤਾਂ ਚੰਦ ਵਰਗੀ ਉਹਦੇ ਚ ਠੰਡ ਆ, ਚੰਦਰਮਾ ਠੰਡਾ ਹੁੰਦਾ ਫਲਾਂ ਚ ਰਸ ਭਰ ਦਿੰਦਾ, ਨਾ ਚੰਦਰਮਾ ਵਰਗਾ ਬੱਚੇ ਦਾ ਮੂੰਹ ਪ੍ਰਕਾਸ਼ ਦਾ ਹੀ ਆ ਵੀ ਬੱਚੇ ਨੂੰ ਹਨੇਰੇ ਕਮਰੇ ਚ ਬਿਠਾਲ ਦਿਓ ਤੇ ਦੀਵਾ ਜਗਾਉਣ ਦੀ ਲੋੜ ਨਾ ਪਏ, ਹੈ ਨੀ ਚੰਦਰਮਾ ਵਰਗੀ ਕੋਈ ਗੱਲ। ਕਹਿੰਦੇ ਇੱਕ ਪ੍ਰਮਾਣ ਹੀ ਵਰਤਿਆ ਨਾ ਬਸ। ਇਸ ਲਈ ਆਤਮਾ ਇਹਨਾਂ ਪ੍ਰਮਾਣਾਂ ਦਾ ਵਿਸ਼ਾ ਨਹੀਂ, ਸਮਝਣ ਲਈ ਭਾਈ ਦਇਆ ਸਿੰਘ ਜੀ ਕਹਿੰਦੇ ਕੁਝ ਆਪਾਂ ਪ੍ਰਮਾਣ ਜ਼ਰੂਰ ਵਰਤੇ ਸਨ।
ਯਥਾ ਧੂਮ ਤੇ ਪਾਵਕ ਲਹਿ,
ਕਹਿੰਦੇ ਜਿਵੇਂ ਧੂਏ ਤੋਂ ਅੱਗ ਦਾ ਪਤਾ ਲੱਗ ਜਾਂਦਾ ਨਾ, ਇਹ ਜ਼ਰੂਰ ਪ੍ਰਮਾਣ ਹੈ ਭਾਈ, ਧੂਏ ਤੋਂ ਅੱਗ ਦਾ ਅਨੁਮਾਨ ਲਾ ਲਈਦਾ, ਪਰ ਕਿਸੇ ਗੱਲ ਤੋਂ ਆਤਮਾ ਦਾ ਅਨੁਮਾਨ ਲਾਵੇ ਐਸੀ ਗੱਲ ਹੈ ਨਹੀਂ। ਸਿਰਫ ਸਮਝਣ ਲਈ ਆਪਾਂ ਵਰਤਿਆ ਸੀ ਵੀ ਜਿਵੇਂ ਨਜ਼ਰ ਦੇ ਗਿਆਨ ਤੋਂ ਆਤਮਾ ਦਾ ਗਿਆਨ ਕਿਸੇ ਤਰ੍ਹਾਂ ਸਮਝ ਵਿੱਚ ਆ ਜਾਏ ਵੀ ਆਤਮਾ ਹੁੰਦੀ ਹੈ, ਗੁਰਮੁਖੋ ਪ੍ਰਮਾਤਮਾ ਹੁੰਦਾ, ਇਹ ਨਾ ਆਖੋ ਵੀ ਹੈ ਹੀ ਨੀ ਉਹ।
ਲਹਿ ਅਨੁਮਾਨ ਵਿਸ਼ੇ ਇਮਜਾਨ,
ਕਹਿੰਦੇ ਇਸ ਤਰ੍ਹਾਂ ਸਮਝ ਲਓ ਤੁਸੀਂ ਭਾਈ ਜਿਵੇਂ ਉਹ ਮਨ ਬੁੱਧੀ ਦਾ ਵਿਸ਼ਾ ਪ੍ਰਮਾਤਮਾ ਨਹੀਂ, ਆਤਮਾ ਵੀ ਮਨ ਬੁੱਧੀ ਦਾ ਵਿਸ਼ਾ ਨਹੀਂ ਹੈ।
ਲਹਿ ਏਕ ਆਤਮਾ ਮਾਨ,
ਕਹਿੰਦੇ ਨੇ ਆਤਮਾ ਅਦਵੈਤ ਸਰੂਪ ਹੈ, ਜਿਵੇਂ ਪ੍ਰਮਾਤਮਾ ਅਦਵੈਤ ਸਰੂਪ ਹੈ ਉਸੇ ਤਰ੍ਹਾਂ ਆਤਮਾ ਵੀ ਅਦਵੈਤ ਸਰੂਪ ਹੈ। ਅਦਵੈਤ ਕਹਿੰਦੇ ਜਿਸ ਵਰਗੀਆਂ ਦੋ ਚੀਜ਼ਾਂ ਨਾ ਹੋਣ, ਦਵੈਤ ਹਰ ਚੀਜ਼ ਚ ਹੋ ਸਕਦੀ, ਬੰਦੇ ਚ ਦਵੈਤ ਤਾਂ ਹੁੰਦੀ, ਬੰਦੇ ਵਰਗਾ ਬੰਦਾ, ਸੁਭਾਅ ਵਰਗੇ ਸੁਭਾਅ, ਚਿਹਰੇ ਵਰਗੇ ਚਿਹਰੇ ਮਿਲ ਜਾਂਦੇ ਕਈ ਵਾਰੀ, ਆਤਮਾ ਵਰਗੀ ਆਤਮਾ ਹੋਰ ਨਹੀਂ ਕੋਈ ਹੈ, ਇੱਕੋ ਹੀ ਆਤਮਾ ਜਿਹੜੀ ਸਾਰਿਆਂ ਚ ਕੰਮ ਕਰਦੀ ਹੈ, ਇੱਕ ਹੀ ਹੈ, ਇੱਕ ਹੀ ਪ੍ਰਮਾਤਮਾ ਜਿਹੜਾ ਆਤਮਾ ਬਣ ਕੇ ਚੱਲ ਰਿਹਾ ਸਾਰਿਆਂ ਚ, ਕਹਿੰਦੇ ਇਹ ਅਦਵੈਤ ਸਰੂਪ ਹੈ ਜੀ।
ਚੇਤਨ ਸਮ ਚੇਤਨ ਨਹਿ ਕੋਈ,
ਚੇਤਨ ਵਰਗਾ ਹੋਰ ਚੇਤਨ ਕੋਈ ਨਹੀਂ ਹੁੰਦਾ,
ਵਿਸ਼ੇ ਉਪਮਾਨ ਨਾ ਜਾਣਤੇ ਹੋਏ,
ਇਸ ਕਰਕੇ ਕਹਿੰਦੇ ਅਪਮਾਨ ਵਿਸ਼ੇ ਦਾ ਵੀ, ਇਹ ਅਪਮਾਨ ਦਾ ਵਿਸ਼ਾ ਵੀ ਆਤਮਾ ਨਹੀਂ, ਉਪਮਾਨ ਪ੍ਰਮਾਣ ਸੀ ਨਾ ਅੰਦਾਜ਼ਾ ਲਾ ਲੈਣਾ ਧੂਏ ਤੋਂ ਅੱਗ ਦਾ, ਕਹਿੰਦੇ ਨੇ ਆਤਮਾ ਤੋਂ ਕੀ ਅੰਦਾਜ਼ਾ ਲਾਓਗੇ, ਕਿਉਂ, ਕਿਉਂਕਿ ਆਤਮਾ ਅੱਗ ਤੋਂ ਤਾਂ ਧੂਆਂ ਨਿਕਲ ਆਇਆ, ਆਤਮਾ ਤੋਂ ਹੋਰ ਕੋਈ ਚੀਜ਼ ਨਹੀਂ, ਆਤਮਾ ਸਿਰਫ ਸੰਪੂਰਨ ਆਪਣੇ ਆਪ ਵਿੱਚ ਹੀ, ਇਸ ਕਰਕੇ ਉਪਮਾਨ ਪ੍ਰਮਾਣ ਦਾ ਵੀ, ਅਨੁਮਾਨ ਪ੍ਰਮਾਣ ਦਾ ਵੀ ਵਿਸ਼ਾ ਆਤਮਾ ਨਹੀਂ ਹੈ ਜੀ।
ਕਾਰਨ ਕਾਰਜ ਭੇਦ ਨਾ ਹੈ,
ਕਹਿੰਦੇ ਨੇ ਕਾਰਨ ਤੇ ਕਾਰਜ ਦਾ ਜਿਵੇਂ ਭੇਦ ਨਹੀਂ ਹੁੰਦਾ,
ਅਰਥਾ ਪਤ ਵਿਸ਼ੈ ਨਹਿ ਲਹਿ,
ਅਰਥਾ ਪਤ ਜਿਹੜਾ ਪ੍ਰਮਾਣ ਹੈ ਉਹਦੇ ਨਾਲ ਵੀ ਆਤਮਾ ਅਸਲ ਜਾਣੀ ਨਹੀਂ ਜਾ ਸਕਦੀ,
ਮਨ ਬਾਣੀ ਕੋ ਵਿਸ਼ੈ ਨਾ ਜੋਏ,
ਕਹਿੰਦੇ ਨੇ ਕਿਉਂ ਨਹੀਂ ਜਾਣੀ ਜਾ ਸਕਦੀ ਅਰਥਾ ਪ੍ਰਮਾਣ ਕਰਕੇ, ਜਿਵੇਂ ਕਾਰਨ ਤੇ ਕਾਰਜ ਵਿੱਚ ਭੇਦ ਹੁੰਦਾ, ਕਾਰਨ ਕਰਨ ਵਾਲਾ ਰੱਬ ਹੋਰ ਹੈ, ਕਾਰਜ ਸੰਸਾਰ ਉਹਦਾ ਕੀਤਾ ਸਾਨੂੰ ਦਿਸ ਰਿਹਾ, ਅਨੁਮਾਨ ਆਪਾਂ ਲਾ ਸਕਦੇ ਹਾਂ, ਅਰਥ ਕੱਢ ਸਕਦੇ ਹਾਂ ਵੀ ਸੰਸਾਰ ਚੱਲ ਰਿਹਾ ਤੇ ਇਹਦਾ ਅਰਥ ਹੈ ਕੋਈ ਚਲਾਉਣ ਵਾਲਾ ਹੈ ਤੇ, ਪਰ ਕਹਿੰਦੇ ਆਤਮਾ ਦਾ ਏਦਾਂ ਕੋਈ ਅਰਥ ਕਿਸੇ ਚੀਜ਼ ਨਾਲ ਨਿਕਲਦਾ ਨਹੀਂ, ਕਿਉਂਕਿ ਉਹਦੇ ਵਰਗੀ ਕੋਈ ਹੋਰ ਚੀਜ਼ ਦਿਸੇ ਤੇ ਉਹਦੇ ਤੋਂ ਅੰਦਾਜ਼ਾ ਲਾ ਲਏ। ਕਹਿੰਦੇ ਸਮਝਣ ਲਈ ਪ੍ਰਮਾਣ ਜ਼ਰੂਰ, ਅਰਥਾਪਤ ਵਰਤਿਆ ਸੀ, ਅਸਲ ਵਿੱਚ ਆਤਮਾ ਅਰਥਾਪਤ ਪ੍ਰਮਾਣ ਦਾ ਵਿਸ਼ਾ ਨਹੀਂ ਹੈ ਜੀ।
ਸ਼ਬਦ ਅਤੇਜਕ ਵਿਸ਼ੈ ਨਾ ਹੋਏ,
ਇਸੇ ਤਰ੍ਹਾਂ ਕਹਿੰਦੇ ਅਤੇਜਕ ਪ੍ਰਮਾਣ ਦਾ ਵੀ ਵਿਸ਼ਾ ਇਹ ਜਿਹੜੀ ਆਤਮਾ ਨਹੀਂ ਹੈ।
ਦੇਸ਼ ਕਾਲਨ ਵਸਤ ਪ੍ਰਸ਼ੰਨ,
ਕਹਿੰਦੇ ਦੇਸ਼ ਕਾਲ ਵਸਤੂ ਕਰਕੇ ਜਿਵੇਂ ਪ੍ਰਮਾਤਮਾ ਨੀ ਨਾ ਵਿੰਨਿਆ ਜਾਂਦਾ, ਆਤਮਾ ਵੀ ਨੀ ਵਿੰਨੀ ਜਾਂਦੀ,
ਇੱਕ ਹੀ ਆਤਮਾ ਆਨੰਦ ਅਭਿੰਨ,
ਕਿਉਂਕਿ ਆਤਮਾ ਵੀ ਪ੍ਰਮਾਤਮਾ ਵਾਂਗ ਆਨੰਦ ਸਰੂਪ ਹੈ ਤੇ ਇੱਕ ਹੀ ਹੈ ਜੀ।
ਦੋਸ਼ ਨਹੀਂ ਐਸੋ ਕਿਤ ਲਹੋ,
ਇਹ ਜਿਵੇਂ ਪ੍ਰਮਾਤਮਾ ਚ ਇਹੋ ਜਿਹੇ ਦੋਸ਼ ਨੀ ਨਾ, ਉਹ ਦੇਸ਼ ਕਾਲ ਵਸਤੂ ਕਰਕੇ ਸਾਧ ਸੰਗਤ ਜੀ ਭੇਦਿਆ ਨੀ ਜਾਂਦਾ, ਇਸੇ ਤਰ੍ਹਾਂ ਆਤਮਾ ਵੀ ਦੇਸ਼ ਕਾਲ ਵਸਤੂ ਕਰਕੇ ਇਹ ਛੇਦੀ ਭੇਦੀ ਨਹੀਂ ਜਾ ਸਕਦੀ। ਦੇਸ਼ ਕਾਲ ਵਸਤੂ ਕੀ ਹੁੰਦਾ, ਹੁਣ ਜੇ ਤਾਂ ਗ੍ਰੰਥਾਂ ਵਾਲੇ ਕਹਿੰਦੇ ਅੱਖਰ ਆਪਾਂ ਪੜ੍ਹ ਕੇ ਗਾਹ ਲੰਘਦੇ ਜਾਈਏ ਤੇ ਪੈ ਵੀ ਜਾਂਦਾ ਟਪਲਾ, ਥੋੜੀ ਜਿਹੀ ਇਹਦੀ ਵਿਆਖਿਆ ਕਰ ਲੈਂਦੇ ਵੀ ਦੇਸ਼ ਕਾਲ ਵਸਤੂ ਕਿਹਨੂੰ ਕਹਿੰਦੇ, ਪ੍ਰਮਾਤਮਾ ਦੇਸ਼ ਕਾਲ ਵਸਤੂ ਕਰਕੇ ਭਿੰਨ ਨਹੀਂ ਭੇਦਿਆ ਨਹੀਂ ਜਾਂਦਾ। ਦੇਸ਼ ਹੁੰਦਾ ਸਾਧ ਸੰਗਤ ਦੀ ਜਗ੍ਹਾ ਤੇ ਕਾਲ ਹੁੰਦਾ ਸਮਾਂ ਤੇ ਵਸਤੂ ਹੁੰਦੀ ਹੈ ਕੋਈ ਵੀ ਚੀਜ਼। ਕਹਿੰਦੇ ਨੇ ਐਸਾ ਦੇਸ਼ ਐਸੀ ਜਗ੍ਹਾ ਕੋਈ ਨੀ ਜਿੱਥੇ ਪ੍ਰਮਾਤਮਾ ਨਾ ਹੋਵੇ, ਐਸ ਜਗ੍ਹਾ ਤੇ ਪ੍ਰਮਾਤਮਾ ਹੈ ਤੇ ਐਸ ਜਗ੍ਹਾ ਤੇ ਨਹੀਂ, ਫਿਰ ਤਾਂ ਸਮਝ ਲਓ ਪ੍ਰਮਾਤਮਾ ਚ ਭੇਦ ਆ, ਪਰ ਪ੍ਰਮਾਤਮਾ ਚ ਭੇਦ ਨਹੀਂ, ਕਿਉਂਕਿ ਕੋਈ ਐਸੀ ਜਗ੍ਹਾ ਹੈ ਹੀ ਨਹੀਂ ਜਿੱਥੇ ਪ੍ਰਮਾਤਮਾ ਨਹੀਂ, ਇਸ ਕਰਕੇ ਦੇਸ਼ ਕਰਕੇ ਉਹਦੇ ਚ ਕੋਈ ਭੇਦ ਨਹੀਂ। ਫਿਰ ਆ ਗਿਆ ਕਾਲ, ਤੀਜਾ ਦੂਜਾ ਸਮਾਂ, ਏਦਾਂ ਕਦੀ ਨੀ ਹੋਇਆ ਵੀ ਐਸ ਸਮੇਂ ਚ ਤਾਂ ਰੱਬ ਹੈ ਸੀ ਤੇ ਐਸ ਸਮੇਂ ਚ ਰੱਬ ਹੈ ਨਹੀਂ ਸੀ, ਇੰਨਾ ਸਮਾਂ ਵਿੱਚੋਂ ਪ੍ਰਮਾਤਮਾ ਹੈ ਹੀ ਨਹੀਂ ਸੀ, ਗਾਇਬ ਹੀ ਹੋ ਗਿਆ। ਕਹਿੰਦੇ ਏਦਾਂ ਅੱਜ ਤੱਕ ਕਦੀ ਨੀ ਹੋਈ, ਪ੍ਰਮਾਤਮਾ ਹਰ ਸਮੇਂ ਹਰ ਥਾਂ ਤੇ ਹੁੰਦਾ, ਇਸ ਕਰਕੇ ਸਮੇਂ ਕਰਕੇ ਵੀ ਪਰਮਾਤਮਾ ਚ ਕਾਲ ਕਰਕੇ ਵੀ ਭੇਦ ਨਹੀਂ ਹੈ ਕੋਈ। ਤੇ ਤੀਜੀ ਹੈ ਸਾਧ ਸੰਗਤ ਜੀ ਵਸਤੂ, ਕੋਈ ਇਹ ਨਹੀਂ ਕਹਿ ਸਕਦਾ ਵੀ ਇਸ ਵਸਤੂ ਵਿੱਚ ਪਰਮਾਤਮਾ ਸੀ ਤੇ ਇਸ ਵਸਤੂ ਵਿੱਚ ਨਹੀਂ। ਪਰਮਾਤਮਾ ਜਦੋਂ ਸਭ ਥਾਵਾਂ ਤੇ ਹੈ ਤੇ ਥਾਂ ਦੇ ਵਿੱਚ ਹੀ ਤਾਂ ਸਾਰੀਆਂ ਵਸਤੂਆਂ ਬਣੀਆਂ, ਹੁਣ ਪਰਮਾਤਮਾ ਤੋਂ ਬਿਨਾਂ ਵਸਤੂ ਕਿਹੜੀ ਹੈ? ਕਹਿੰਦੇ ਇਸ ਕਰਕੇ ਦੇਸ਼ ਕਾਲ ਵਸਤੂ ਕਰਕੇ ਪਰਮਾਤਮਾ ਦੇ ਵਿੱਚ ਭੇਦ ਨਹੀਂ, ਇਸੇ ਤਰ੍ਹਾਂ ਦੇਸ਼ ਕਾਲ ਵਸਤੂ ਕਰਕੇ ਆਤਮਾ ਵਿੱਚ ਵੀ ਕੋਈ ਭੇਦ ਨਹੀਂ ਹੁੰਦਾ ਜੀ।
ਚੇਤਨ ਬ੍ਰਹਮ ਨਹੀਂ ਜੇ ਕਹਾ,
ਕਹਿੰਦੇ ਚੇਤਨ ਬ੍ਰਹਮ ਫਲਾਣੇ ਥਾਂ ਤੇ ਨਹੀਂ, ਏਦਾਂ ਕੋਈ ਕਹਿ ਸਕਦਾ? ਕਦੀ ਨਹੀਂ ਕਹਿ ਸਕਦਾ।
ਸਕਲ ਦੇਸ ਮੈਂ ਪੂਰਨ ਪਖੀਏ,
ਉਹ ਸਭ ਥਾਵਾਂ ਤੇ ਪਰਿਪੂਰਨ ਹੁੰਦਾ ਪਰਮਾਤਮਾ ਜੀ।
ਦੇਸ ਪ੍ਰਸ਼ੇਦ ਨਾ ਜਾਣਤੇ ਲਖੀਏ,
ਇਸ ਕਰਕੇ ਕਹਿੰਦੇ ਜਿਵੇਂ ਦੇਸ਼ ਦਾ ਥਾਂ ਦਾ ਭੇਦ ਪਰਮਾਤਮਾ ਚ ਨਹੀਂ, ਥਾਂ ਦਾ ਭੇਦ ਆਤਮਾ ਚ ਵੀ ਨਹੀਂ ਹੁੰਦਾ। ਕੋਈ ਇਹ ਨਹੀਂ ਕਹਿ ਸਕਦਾ ਫਲਾਣੇ ਥਾਂ ਤੇ ਆਤਮਾ ਮੇਰੇ ਉਂਗਲੀ ਚ ਆਤਮਾ ਹੈਗੀ ਨਹੀਂ ਸੀ ਹੈਗੀ ਤੇ ਗੁੱਟ ਵਿੱਚ ਹੈਗੀ ਸੀ, ਕਹਿੰਦੇ ਏਦਾਂ ਨੀ ਕਦੀ ਹੋਇਆ। ਸਾਰੇ ਸਰੀਰ ਚ ਆਤਮਾ ਇੱਕ ਰਸ ਹੈ, ਇਹਦੇ ਚ ਭੇਦ ਨਹੀਂ ਵੀ ਮੇਰੇ ਸਿਰ ਚ ਆਤਮਾ ਹੈ ਤੇ ਦਿਲ ਚ ਨਹੀਂ, ਏਦਾਂ ਨੀ ਕਹਿੰਦੇ ਕਦੇ ਵੀ ਹੋਇਆ। ਪੈਰ ਦੇ ਨਾਖੁਨ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਆਤਮਾ ਸਾਰੇ ਸਰੀਰ ਵਿੱਚ ਹੈ ਔਰ ਇੱਕ ਰਸ ਇੱਕੋ ਜਿਹੀ ਹੈ। ਆਤਮਾ ਨਾ ਹੋਵੇ ਤੇ ਸਾਨੂੰ ਇਹ ਨਾ ਪਤਾ ਲੱਗ, ਆਤਮਾ ਨਾ ਹੋਵੇ ਤੇ ਮੈਂ ਆਪਣੀ ਮਰਜ਼ੀ ਨਾਲ ਉਂਗਲੀਆਂ ਨਹੀਂ ਹਿਲਾ ਸਕਦਾ, ਜੀ ਕਰੇ ਛੋਟੀ ਉਂਗਲੀ ਹਿਲਾ ਲਾ, ਜੀ ਕਰੇ ਅੰਗੂਠਾ ਹਿਲਾ ਲਾ, ਇਹ ਆਤਮਾ ਕਰਕੇ ਹੈ, ਆਤਮਾ ਕਰਕੇ। ਹਾਂ, ਕਿਸੇ ਕਰਕੇ ਕਿਸੇ ਕਾਰਨ ਕਰਕੇ ਸਾਧ ਸੰਗਤ ਜੀ ਸਰੀਰ ਵਿੱਚ ਕੋਈ ਰੁਕਾਵਟ ਜਾਂ ਰੋਗ ਪੈਦਾ ਹੋ ਜਾਵੇ ਉਹਦੇ ਕਰਕੇ ਸਰੀਰ ਦਾ ਕੋਈ ਅੰਗ ਕਿਰਿਆ ਤਾਂ ਬੰਦ ਕਰ ਸਕਦਾ ਪਰ ਇਹਦਾ ਅਰਥ ਫਿਰ ਵੀ ਇਹ ਨਹੀਂ ਨਿਕਲਦਾ ਵੀ ਉੱਥੇ ਆਤਮਾ ਨਹੀਂ, ਬਲਕਿ ਆਤਮਾ। ਹੁਣ ਥੋੜੀ ਜਿਹੀ ਹੈਰਾਨੀ ਵਾਲੀ ਗੱਲ ਥੋੜੀ ਜਿਹੀ ਆਪਾਂ ਸਾਂਝੀ ਕਰ ਲਈਏ, ਆਤਮਾ ਤੇ ਪਰਮਾਤਮਾ ਇੱਕ ਚੀਜ਼ ਨੇ ਦੋਵੇਂ। ਆਪਾਂ ਕਹਿੰਦੇ ਹਾਂ ਜੀ ਬੰਦਾ ਮਰ ਗਿਆ, ਜਿਹੜਾ ਡੈਡ ਹੋ ਗਿਆ ਉਹਦੇ ਵਿੱਚ ਇਹਦਾ ਅਰਥ ਹੈ ਵੀ ਹੁਣ ਪਰਮਾਤਮਾ ਨਹੀਂ। ਜਾਂ ਇਉਂ ਆਪਾਂ ਕਹਿ ਦਈਏ ਭਈ ਪਰਮਾਤਮਾ ਸਭ ਥਾਵਾਂ ਤੇ ਹੈ ਤੇ ਜਿੰਨੇ ਥਾਂ ਤੇ ਮੁਰਦਾ ਪਿਆ ਕੋਈ ਡੈਡ ਬੋਡੀ ਪਈ ਹੈ ਉਹਨੇ ਥਾਂ ਤੇ ਪਰਮਾਤਮਾ ਨਹੀਂ, ਜੇ ਉਹਨੇ ਥਾਂ ਤੇ ਵੀ ਪਰਮਾਤਮਾ ਹੈ ਤੇ ਹੁਣ ਕਿਉਂ ਨਹੀਂ ਬੋਲਦਾ ਇਹ? ਪਰਮਾਤਮਾ ਤਾਂ ਸਾਰੀ ਚਲਾ ਰਿਹਾ ਇਹਦੀ ਖੇਡ ਨੂੰ, ਸਰੀਰ ਦੀ ਸਾਰੀ ਖੇਡ ਨੂੰ ਪਰਮਾਤਮਾ ਹੀ ਚਲਾ ਰਿਹਾ ਤੇ ਜਦੋਂ ਮਰ ਗਿਆ ਫਿਰ ਪਰਮਾਤਮਾ ਕਿੱਥੇ ਗਿਆ? ਇਹਦਾ ਮਤਲਬ ਜਾਂ ਤਾਂ ਇਹ ਮੰਨਣਾ ਪਊ ਕਿ ਜਿੰਨੇ ਥਾਂ ਤੇ 5 ਫੁੱਟ 6 ਫੁੱਟ ਉਹਦਾ ਸਰੀਰ ਪਿਆ ਇੰਨੇ ਥਾਂ ਤੇ ਹੁਣ ਪਰਮਾਤਮਾ ਹੈ ਨੀ, ਤੇ ਜੇ ਹੈ ਤੇ ਫਿਰ ਇਹ ਬੋਲਦਾ ਸੁਣਦਾ ਕਿਉਂ ਨਹੀਂ? ਬੜੀ ਭੇਦ ਵਾਲੀ ਸਾਧ ਸੰਗਤ ਜੀ ਇਹ ਗੱਲ ਹੈ। ਕਹਿੰਦੇ ਗੁਰਮੁਖੋ ਇੱਕ ਹੁੰਦੀ ਚੇਤਨਤਾ ਤੇ ਇੱਕ ਹੁੰਦਾ ਚੇਤਨ, ਇਸ ਵੇਲੇ ਉਹਦੇ ਵਿੱਚੋਂ ਚੇਤਨਤਾ ਨਿਕਲੀ ਹੈ, ਚੇਤਨ ਨਹੀਂ ਨਿਕਲਿਆ, ਚੇਤਨ ਤਾਂ ਫਿਰ ਵੀ ਉਸ ਸਰੀਰ ਵਿੱਚ ਹੈ, ਚੇਤਨ ਸ੍ਰਿਸ਼ਟੀ ਦੇ ਕਣ ਕਣ ਵਿੱਚ ਹੈ, ਜਿੱਥੇ ਉਹ ਡੈਡ ਬੋਡੀ ਪਈ ਚੇਤਨ ਉੱਥੇ ਵੀ ਆ ਤੇ ਡੈਡ ਬੋਡੀ ਦੇ ਅੰਦਰ ਵੀ ਆ ਔਰ ਬਾਹਰ ਵੀ ਆ, ਸਾਰਿਆਂ ਥਾਵਾਂ ਤੇ ਚੇਤਨ ਜ਼ਰੂਰ ਹੈ ਪਰ ਚੇਤਨਤਾ ਇਸ ਵੇਲੇ ਹੈ ਨਹੀਂ। ਜਿਵੇਂ ਬੰਦਾ ਬੇਹੋਸ਼ ਕਰ ਲਿਆ, ਜਾਨ ਉਹਦੇ ਵਿੱਚ ਹੈ, ਚੇਤਨਤਾ ਨਹੀਂ ਹੈ, ਬੰਦੇ ਦੀ ਚੇਤਨਤਾ ਕੰਮ ਕਰਨ ਨੂੰ ਬੰਦ ਕਰਦੀ ਹੈ, ਚੇਤਨ ਬੰਦ ਨਹੀਂ ਕਰਦਾ, ਬੰਦਾ ਤਾਂ ਬੇਹੋਸ਼ ਹੈ, ਬੇਹੋਸ਼ ਨੂੰ ਕੱਟ ਦਿਓ ਵੱਢ ਦਿਓ ਕੋਈ ਰੌਲਾ ਨਹੀਂ ਪਾਉਂਦਾ, ਇਹਦਾ ਅਰਥ ਇਹ ਨਹੀਂ ਵੀ ਉਹਦੇ ਵਿੱਚੋਂ ਚੇਤਨ ਨਿਕਲ ਗਿਆ, ਚੇਤਨ ਤਾਂ ਹੈ ਜਿਉਂਦਾ, ਉਹ ਸਿਰਫ ਚੇਤਨਤਾ ਬੰਦ ਕੀਤੀ ਹੈ। ਥੋੜਾ ਜਿਹਾ ਸਮਝ ਕੇ ਗੱਲ ਨੂੰ, ਚੇਤਨਤਾ ਹੀ ਉਹਦੇ ਵਿੱਚੋਂ ਨਿਕਲੀ, ਚੇਤਨ ਨਹੀਂ ਨਿਕਲਿਆ, ਮੁਰਦੇ ਵਿੱਚੋਂ ਵੀ ਚੇਤਨਤਾ ਹੀ ਗਈ ਹੈ, ਚੇਤਨ ਨਹੀਂ ਗਿਆ, ਰੱਬ ਤਾਂ ਸਾਰਿਆਂ ਥਾਵਾਂ ਤੇ ਹੈ, ਫਿਰ ਜਿੰਨੇ ਥਾਂ ਤੇ ਮੁਰਦਾ ਪਿਆ ਉਹਨੇ ਥਾਂ ਤੇ ਕਿਤੇ ਰੱਬ ਨਹੀਂ ਹੈਗਾ, ਹੈਗਾ ਬਿਲਕੁਲ, ਜੇ ਹੈਗਾ ਤੇ ਫਿਰ ਕਿਉਂ ਨਹੀਂ ਕੰਮ ਕਰਦਾ ਉਹ? ਕਿਉਂਕਿ ਚੇਤਨਤਾ ਨਹੀਂ ਹੈ ਇਸ ਵੇਲੇ ਹੈਗੀ। ਇਹਨੂੰ ਕਹਿੰਦੇ ਪਰਮਾਤਮਾ ਦੀ ਖੇਡ, ਇੱਕ ਚੇਤਨ ਤੇ ਇੱਕ ਚੇਤਨਤਾ, ਸਿਰਫ ਚੇਤਨਤਾ ਪਰੇ ਹੋਈ, ਚੇਤਨਤਾ ਫਿਰ ਵੀ ਸੀ ਸਾਰਿਆਂ ਥਾਵਾਂ ਤੇ। ਇਸੇ ਤਰ੍ਹਾਂ ਕਹਿੰਦੇ ਨੇ ਆਤਮਾ, ਇਹ ਨਹੀਂ ਕੋਈ ਕਹਿ ਸਕਦਾ ਵੀ ਮੇਰੀ ਉਂਗਲੀ ਚ ਆਤਮਾ ਹੈਗੀ ਸੀ ਤੇ ਗੁੱਟ ਚ ਨਹੀਂ ਸੀ, ਗੁੱਟ ਚ ਹੈ ਤੇ ਕੂਹਣੀ ਚ ਨਹੀਂ, ਕਿਉਂ ਨਹੀਂ? ਸਾਰੇ ਸਰੀਰ ਵਿੱਚ ਆਤਮਾ ਹੈ, ਸਰੀਰ ਦਾ ਕੋਈ ਅੰਗ ਕੰਮ ਕਰਨਾ ਬੰਦ ਕਰ ਦੇਵੇ ਤਾਂ ਵੀ ਉਥੋਂ ਚੇਤਨਤਾ ਹੀ ਮੁੱਕੀ ਹੈ, ਆਤਮਾ ਚੇਤਨ ਹੈ, ਆਤਮਾ ਨਹੀਂ ਮੁੱਕੀ। ਕਹਿੰਦੇ ਇਸ ਭੇਦ ਕਰਕੇ ਇਹ ਦੇਸ਼ ਵਾਲਾ ਭੇਦ ਆਤਮਾ ਚ ਨਹੀਂ ਬਈ ਸਰੀਰ ਦੇ ਫਲਾਣੇ ਥਾਂ ਤੇ ਆਤਮਾ ਹੈ ਫਲਾਣੇ ਥਾਂ ਨਹੀਂ, ਨਹੀਂ ਕਹਿੰਦੇ ਸਾਰੀਆਂ ਥਾਵਾਂ ਤੇ ਹੈ ਉਹ ਤਾਂ ਜੀ।
ਭੂਤ ਭਵਿੱਖਤ ਅਰ ਵਰਤਮਾਨ,
ਇਸੇ ਤਰ੍ਹਾਂ ਅੱਗੇ ਗੱਲ ਆ ਗਈ ਦੇਸ਼ ਤੋਂ ਅੱਗੇ ਕਾਲ ਦੀ, ਕਹਿੰਦੇ ਭੂਤ ਭਵਿੱਖ ਤੇ ਵਰਤਮਾਨ, ਲੰਘ ਚੁੱਕਾ ਸਮਾਂ ਜਿਹੜਾ ਹੁਣ ਜਾ ਰਿਹਾ ਤੇ ਜਿਹੜਾ ਆਉਣ ਵਾਲਾ ਅਜੇ, ਇਹਨਾਂ ਤਿੰਨਾਂ ਸਮਿਆਂ ਵਿੱਚ
ਬ੍ਰਹਮ ਆਤਮਾ ਇੱਕ ਸਮਾਨ,
ਕਹਿੰਦੇ ਤਿੰਨਾਂ ਸਮਿਆਂ ਚ ਜਿਵੇਂ ਬ੍ਰਹਮ ਇੱਕ ਸਮਾਨ ਹੁੰਦਾ, ਇਸੇ ਤਰ੍ਹਾਂ ਤਿੰਨਾਂ ਸਮਿਆਂ ਚ ਆਤਮਾ ਇੱਕ ਸਮਾਨ ਹੀ ਰਹਿੰਦੀ ਹਰ ਵੇਲੇ ਜੀ, ਕਿਉਂਕਿ ਜੰਮਦੀ ਮਰਦੀ ਨਹੀਂ, ਸਰਵ ਵਿਆਪੀ ਹੈ, ਰੱਬ ਦੀ ਅੰਸ਼ ਹੈ, ਇਸ ਕਰਕੇ ਇਹ ਉਹਦੇ ਵਾਲੇ ਸਾਰੇ ਇਹਦੇ ਚ ਗੁਣ ਹਨ।
ਵਾਧ ਨਾ ਘਾਟ ਜਨਮ ਨਹਿ ਨਾਸ਼,
ਨਾ ਇਹ ਨਾਸ਼ ਹੁੰਦੀ, ਨਾ ਜਨਮਦੀ, ਨਾ ਵੱਧਦੀ, ਵੱਧਦੀ ਨਾ ਘਟਦੀ ਹੈ।
ਇੱਕ ਰਸ ਸਦਾ ਰਹੇ ਸੋ ਪ੍ਰਕਾਸ਼,
ਇੱਕ ਰਸ ਸਦਾ ਹੀ ਪ੍ਰਕਾਸ਼ ਦੀ ਇਹ ਆਤਮਾ ਜੋ ਹੈ ਜੀ।
ਜਾਂਤੇ ਕਾਲ ਪ੍ਰਸ਼ੇਦ ਨਾ ਕੋਏ,
ਇਸ ਕਰਕੇ ਕਾਲ ਕਰਕੇ ਵੀ ਆਤਮਾ ਵਿੱਚ ਕੋਈ ਭੇਦ ਨਹੀਂ ਕਿ ਫਲਾਣੇ ਸਮੇਂ ਆਤਮਾ ਸੀ ਤੇ ਫਲਾਣੇ ਸਮੇਂ ਆਤਮਾ ਨਹੀਂ ਸੀ।
ਅਕਰਹਿ ਅਚਲ ਕੂਟ ਸਮ ਸੋਏ,
ਕਹਿੰਦੇ ਨੇ ਸਾਧ ਸੰਗਤ ਜੀ ਉਹ ਫਿਰ ਅਚਲ ਸਰੂਪ ਹੈ, ਅਕਰੈ ਜਿਹੜੀ ਨਾਸ ਨਹੀਂ ਹੁੰਦੀ ਕਿਸੇ ਤਰ੍ਹਾਂ ਖੰਡੀ ਨਹੀਂ ਜਾ ਸਕਦੀ।
ਸਰਬ ਆਤਮਾ ਸਭ ਮੈਂ ਵਾਸਾ,
ਕਹਿੰਦੇ ਉਹ ਸਰਬ ਆਤਮਾ ਦਾ ਸਾਰਿਆਂ ਵਿੱਚ ਵਾਸਾ, ਸਰਬ ਆਤਮਾ ਜਿਹਨੂੰ ਕਹਿੰਦੇ ਸਾਰਿਆਂ ਦੀ ਆਤਮਾ, ਅਕਾਲ ਪੁਰਖ ਵਾਹਿਗੁਰੂ ਦਾ ਸਾਰਿਆਂ ਵਿੱਚ ਵਾਸਾ ਹੈ।
ਸਰਬਾ ਤਾਰ ਸਮ ਸਤ ਪ੍ਰਕਾਸ਼ਾ,
ਤੇ ਸਾਰਿਆਂ ਵਿੱਚ ਸਾਰੇ ਸਮੇਂ ਸਾਧ ਸੰਗਤ ਜੀ ਉਹ ਪ੍ਰਕਾਸ਼ ਦਾ, ਤੇ ਇਸੇ ਤਰ੍ਹਾਂ ਆਤਮਾ ਹਰ ਵੇਲੇ ਸਾਰੇ ਸਰੀਰ ਵਿੱਚ ਹੀ ਪ੍ਰਕਾਸ਼ ਦੀ ਹੈ। ਇਸੇ ਕਰਕੇ ਸਰੀਰ ਦੇ ਕਿਸੇ ਅੰਗ ਤੇ ਵੀ ਚੋਟ ਲੱਗ ਜਾਵੇ ਤੇ ਦਰਦ ਉਸੇ ਵੇਲੇ ਹੁੰਦੀ, ਕਿਉਂਕਿ ਆਤਮਾ ਸਾਰੀਆਂ ਥਾਵਾਂ ਤੇ ਪ੍ਰਕਾਸ਼ ਦੀ, ਸਰੀਰ ਦੇ ਸਾਰੇ ਅੰਗਾਂ ਵਿੱਚ।
ਜਾਂਤੀ ਵਸਤ ਪਰਛੇਦ ਨਾ ਕੋਈ,
ਇਸ ਕਰਕੇ ਵਸਤੂ ਕਰਕੇ ਵੀ ਸਾਧ ਸੰਗਤ ਜੀ ਆਤਮਾ ਨੂੰ ਕੋਈ ਭਿੰਨ ਨਹੀਂ ਕਰ ਸਕਦਾ।
ਤਿੰਨੋ ਤੇ ਪਰਛਿੰਨ ਨਾ ਹੋਈ,
ਦੇਸ਼ ਕਾਲ ਵਸਤੂ ਇਹਨਾਂ ਤਿੰਨਾਂ ਤੋਂ ਜਿਵੇਂ ਪਰਮਾਤਮਾ ਪ੍ਰਸ਼ਿੰਨ ਨਹੀਂ ਹੁੰਦਾ, ਆਤਮਾ ਵੀ ਪ੍ਰਸ਼ਿੰਨ ਨਹੀਂ ਹੁੰਦੀ। ਪ੍ਰਸ਼ਿੰਨ ਦਾ ਅਰਥ ਹੁੰਦਾ ਪਰੇ, ਇਹਨਾਂ ਤਿੰਨਾਂ ਚੀਜ਼ਾਂ ਤੋਂ ਪਰੇ ਨਾ ਪਰਮਾਤਮਾ ਹੁੰਦਾ ਤੇ ਨਾ ਆਤਮਾ ਹੀ ਹੁੰਦੀ ਹੈ ਜੀ।
ਦੋਹਰਾ ਆਸਰੈ ਵਿਖੇ ਗਿਆਨ ਕੋਤ ਬ੍ਰਹਮ ਹੀ ਏਕ,
ਕਹਿੰਦੇ ਇੱਕ ਹੈਰਾਨੀ ਵਾਲੀ ਗੱਲ ਹੋਰ ਹੈ ਭਾਈ ਦਇਆ ਸਿੰਘ ਜੀ, ਕਹਿੰਦੇ ਵੀ ਅਗਿਆਨ ਜਿਹੜਾ ਸਾਨੂੰ ਪਰਮਾਤਮਾ ਦੀ ਸੋਝ ਹੀ ਨਹੀਂ ਆਉਣ ਦਿੰਦਾ ਉਹਨੂੰ ਕਹਿੰਦੇ ਅਗਿਆਨ। ਅਗਿਆਨ ਦਾ ਆਸਰਾ ਵੀ ਪਰਮਾਤਮਾ ਹੀ ਜੇ, ਅਗਿਆਨ ਨੂੰ ਪੈਦਾ ਵੀ ਪਰਮਾਤਮਾ ਨੇ ਕੀਤਾ ਜੇ, ਤੇ ਅਗਿਆਨ ਦਾ ਆਸਰਾ ਵੀ ਪਰਮਾਤਮਾ ਹੀ ਹੈ। ਪਰਮਾਤਮਾ ਦੇ ਆਸਰੇ ਤੇ ਅਗਿਆਨ ਟਿਕਿਆ ਹੋਇਆ। ਹੁਣ ਪ੍ਰਮਾਣ ਦੇ ਕੇ ਸਮਝਾਉਣਗੇ ਵੀ ਪਰਮਾਤਮਾ ਦੇ ਆਸਰੇ ਤੇ ਅਗਿਆਨ ਕਿਵੇਂ ਹੈ ਜੀ।
ਜਿਨ ਕੋਸਟ ਕੇ ਬੀਚ ਅੰਧੇਰਾ,
ਹੈਰਾਨੀ ਹੋਵੇਗੀ ਜੇ ਅਗਿਆਨ ਵੀ ਪਰਮਾਤਮਾ ਨੇ ਪੈਦਾ ਕੀਤਾ ਤੇ ਪਰਮਾਤਮਾ ਦੇ ਆਸਰੇ ਤੇ ਟਿਕਿਆ, ਤੇ ਫਿਰ ਉਹ ਅਗਿਆਨ ਹੀ ਤਾਂ ਪਰਮਾਤਮਾ ਨੂੰ ਦਿਸਣ ਨਹੀਂ ਦਿੰਦਾ, ਧੋਖਾ ਨਹੀਂ ਕਰਦਾ ਫਿਰ ਪਰਮਾਤਮਾ ਦੇ ਨਾਲ, ਉਹ ਉਸੇ ਤੋਂ ਪੈਦਾ ਹੋਇਆ, ਉਸੇ ਦਾ ਆਸਰਾ, ਤੇ ਸਾਨੂੰ ਸਾਧ ਸੰਗਤ ਜੀ ਫਿਰ ਵੀ ਉਸੇ ਨੂੰ ਹੀ ਦਿਸਣ ਨਹੀਂ ਦਿੰਦਾ। ਉਹ ਅਗਿਆਨ ਕਰਕੇ ਨਹੀਂ ਨਾ ਆਪਾਂ ਨੂੰ ਪਰਮਾਤਮਾ ਸਾਰੀਆਂ ਥਾਵਾਂ ਤੋਂ ਨਜ਼ਰੀ ਆ ਰਿਹਾ, ਗਿਆਨਵਾਨਾਂ ਨੂੰ ਆਉਂਦਾ ਸਾਰੀਆਂ ਥਾਵਾਂ ਤੋਂ। ਕਹਿੰਦੇ ਗਿਆਨ ਵੀ ਪਰਮਾਤਮਾ ਦੇ ਆਸਰੇ ਤੇ ਹੀ ਹੈ। ਕਿਵੇਂ? ਪਰਮਾਤਮਾ ਦੇ ਆਸਰੇ ਤੇ, ਜਿਵੇਂ ਕਿਸੇ ਕੋਠੇ ਦੇ ਵਿੱਚ ਹਨੇਰਾ ਹੋਵੇ, ਧੁੱਪ ਜੀ।
ਸੁਣੀਐ ਜੁਤ ਦ੍ਰਿਸ਼ਟਾਂਤ ਕੋ ਕੀਜੈ ਬੌਰ ਵਿਵੇਕ,
ਕਹਿੰਦੇ ਹੁਣ ਦ੍ਰਿਸ਼ਟਾਂਤ ਦੇ ਕੇ ਤੁਹਾਨੂੰ ਸਮਝਾਉਂਦੇ ਆ ਵੀ ਅਗਿਆਨ ਕਰਕੇ ਪਰਮਾਤਮਾ ਤੇ ਆਤਮਾ ਦਾ ਪਤਾ ਨਹੀਂ ਲੱਗਦਾ। ਅਸਲ ਵਿੱਚ ਇਸੇ ਆਤਮਾ ਪਰਮਾਤਮਾ ਦੇ ਆਸਰੇ ਤੇ ਹੀ ਅਗਿਆਨ ਵੀ ਹੈ, ਪਰ ਜੇ ਉਸੇ ਦੇ ਆਸਰੇ ਤੇ ਫਿਰ ਉਹਦਾ ਪਤਾ ਕਿਉਂ ਨਹੀਂ ਲੱਗਣ ਦਿੰਦਾ? ਕਹਿੰਦੇ ਹੁਣ ਸਮਝੋ ਪ੍ਰਮਾਣ ਅੱਗੇ ਤੁਸੀਂ।
ਜਿਮ ਕੋਸਟ ਕੇ ਬੀਜ ਅੰਧੇਰਾ,
ਜਿਵੇਂ ਕਿਸੇ ਕੋਠੇ ਦੇ ਵਿੱਚ ਬਹੁਤ ਗਾੜਾ ਹਨੇਰਾ ਹੋਵੇ ਜੀ।
ਸਾਧਨ ਕੀਨਸ ਪਰੇ ਨਾ ਹੇਰਾ,
ਕਹਿੰਦੇ ਉਸ ਹਨੇਰੇ ਨੇ ਸਾਰੀਆਂ ਚੀਜ਼ਾਂ ਢੱਕੀਆਂ ਹੁੰਦੀਆਂ, ਕੋਈ ਪਤਾ ਨਹੀਂ ਲੱਗਦਾ ਕਿਹੜੀ ਚੀਜ਼ ਕਿੱਥੇ ਪਈ ਹੈ।
ਕੋਸਟ ਕਰੇ ਉਹ ਦਿਖੇ ਤਮ ਹੋਏ,
ਕਹਿੰਦੇ ਨੇ ਹੁਣ ਉਸ ਕੋਠੇ ਕਰਕੇ ਹੀ ਤਾਂ ਹਨੇਰਾ ਸੀ, ਤੇ ਉਸ ਹਨੇਰੇ ਨੇ ਕੋਠੇ ਦੀਆਂ ਕੰਧਾਂ ਨੂੰ ਵੀ ਢੱਕ ਲਿਆ। ਕੋਠੇ ਕੋਠਾ ਆਸਰਾ ਸੀ ਹਨੇਰੇ ਦਾ, ਪਰ ਉਸ ਹਨੇਰੇ ਨੇ ਹੁਣ ਕੋਠਾ ਵੀ ਨਹੀਂ ਦਿਸਣ ਦਿੱਤਾ ਜੀ।
ਵਿਖ ਵੇ ਮਹਿਨ ਹੈ ਆਵਤ ਸੋਏ,
ਕਹਿੰਦੇ ਨੇ ਹੁਣ ਉਹ ਕੋਠਾ ਵੀ ਦਿਸ ਨਹੀਂ ਰਿਹਾ। ਹੁਣ ਕਿਵੇਂ? ਥੋੜੀ ਜਿਹੀ ਗੱਲ ਖੁੱਲ ਗਏ, ਕਮਰਾ ਹੋਵੇ ਸਾਧ ਸੰਗਤ ਜੀ, ਉਹਦੀਆਂ ਦਰਵਾਜੇ ਖਿੜਕੀਆਂ ਬਿਲਕੁਲ ਚੰਗੀ ਤਰ੍ਹਾਂ ਬੰਦ ਕਰ ਦਈਏ, ਉਹਦੇ ਅੰਦਰ ਹੁੰਦਾ ਕੁੱਪ ਹਨੇਰਾ। ਹਨੇਰਾ ਸਿਰਫ ਕਮਰੇ ਕਰਕੇ ਹੀ ਹੈ, ਕਮਰਾ ਹੀ ਹਨੇਰੇ ਦਾ ਆਸਰਾ। ਜੇ ਉਹਦੀ ਛੱਤ ਚੱਕ ਦਿੱਤੀ ਜਾਵੇ ਤੇ ਕੋਈ ਹਨੇਰਾ ਨਹੀਂ, ਉਹਦੀਆਂ ਕੰਧਾਂ ਪਰੇ ਕਰ ਦਿੱਤੀਆਂ ਜਾਣ ਤੇ ਕੋਈ ਹਨੇਰਾ ਨਹੀਂ, ਪ੍ਰਕਾਸ਼ ਆ ਜਾਏਗਾ ਉਸੇ ਵੇਲੇ। ਕਹਿੰਦੇ ਕੰਧਾਂ ਤੇ ਛੱਤ ਕਰਕੇ ਕੋਠੇ ਦੇ ਆਸਰੇ ਤੇ ਹਨੇਰਾ ਸੀ, ਤੇ ਹੁਣ ਹਨੇਰਾ ਹੀ ਕੋਠੇ ਦੀਆਂ ਕੰਧਾਂ ਦਿਸਣ ਨਹੀਂ ਦਿੰਦਾ। ਕੁੱਪ ਹਨੇਰੇ ਦੇ ਵਿੱਚ ਬੰਦਾ ਅੰਦਰ ਹੋਵੇ ਕੋਠੇ ਦੇ, ਤੇ ਉਹਨੂੰ ਪਤਾ ਨਹੀਂ ਲੱਗਦਾ ਕੰਧ ਕਿੱਥੇ ਗਿਆ, ਐ ਟੋ ਟੋ ਕੇ ਵਹਿੰਦਾ ਵੀ ਆ ਗਈ ਕੰਧ ਕੇ ਨਹੀਂ, ਦਰਵਾਜ਼ਾ ਕਿੱਥੇ ਗਿਆ, ਕੱਖ ਪਤਾ ਨਹੀਂ ਲੱਗਦਾ। ਕਹਿੰਦੇ ਦੇਖੋ ਹਨੇਰੇ ਦਾ ਆਸਰਾ ਵੀ ਕੋਠਾ ਹੀ ਸੀ, ਤੇ ਹਨੇਰਾ ਹੀ ਕੋਠੇ ਨੂੰ ਦਿਸਣ ਨਹੀਂ ਦਿੰਦਾ। ਜਿਸ ਦੇ ਆਸਰੇ ਤੇ ਹੈ ਉਹਦਾ ਹੀ ਨਹੀਂ ਪਤਾ ਲੱਗਣ ਦਿੰਦਾ। ਜੇ ਛੱਤ ਪਰੇ ਕਰਦੀ ਹੈ, ਕੰਧਾਂ ਪਰੇ ਕਰਦੀ ਹੈ ਜਾਂ ਦਰਵਾਜ਼ਾ ਪਰੇ ਕਰਦੀ ਹੈ, ਤੇ ਪ੍ਰਕਾਸ਼ ਆ ਜਾਣਾ ਨਾ ਉਸੇ ਵੇਲੇ। ਕੋਠੇ ਦੀਆਂ ਕੰਧਾਂ ਕਰਕੇ ਹੀ ਹਨੇਰਾ ਹੈ, ਹਨੇਰਾ ਹਨੇਰੇ ਦਾ ਆਸਰਾ ਕੋਠਾ ਹੀ ਹੈ, ਤੇ ਕੋਠੇ ਨੂੰ ਹੀ ਹਨੇਰਾ ਮੁੜ ਕੇ ਦਿਸਣ ਨਹੀਂ ਦਿੰਦਾ। ਅੰਦਰ ਖਲੋਤੇ ਬੰਦੇ ਨੂੰ ਕੱਖ ਪਤਾ ਨਹੀਂ ਲੱਗਦਾ ਵੀ ਕੰਧ ਕਿੱਥੇ ਕਿਆ, ਦਰਵਾਜ਼ਾ ਖਿੜਕੀ ਕਿੱਥੇ ਕਿਆ। ਕਹਿੰਦੇ ਉਸੇ ਦਾ ਆਸਰਾ ਸੀ, ਤੇ ਉਹ ਹੀ ਉਹ ਮੁੜ ਕੇ ਦਿਸਣ ਨਹੀਂ ਦਿੰਦਾ ਉਸ ਨੂੰ। ਇਸੇ ਤਰ੍ਹਾਂ ਅਗਿਆਨ ਪਰਮਾਤਮਾ ਤੋਂ ਪੈਦਾ ਹੋਇਆ, ਅਗਿਆਨ ਦਾ ਆਸਰਾ ਪਰਮਾਤਮੀ ਹੈ, ਪਰ ਅਗਿਆਨ ਹੀ ਪਰਮਾਤਮਾ ਨੂੰ ਦਿਸਣ ਨਹੀਂ ਦਿੰਦਾ। ਆਸਰਾ ਗਿਆਨ ਦਾ ਵੀ ਪਰਮਾਤਮਾ ਹੀ ਹੈ, ਪੈਦਾ ਪਰਮਾਤਮਾ ਨੇ ਕੀਤਾ ਗਿਆਨ ਨੂੰ ਵੀ, ਇਹ ਅਗਿਆਨ ਹੀ ਅੱਗਿਓਂ ਪਰਮਾਤਮਾ ਨੂੰ ਢੱਕ ਲੈਂਦਾ। ਜਿਵੇਂ ਹਨੇਰੇ ਦਾ ਆਸਰਾ ਕੋਠਾ ਹੀ ਸੀ, ਤੇ ਹਨੇਰਾ ਹੀ ਮੁੜ ਕੇ ਕੋਠੇ ਨੂੰ ਦਿਸਣ ਨਹੀਂ ਦਿੰਦਾ ਜੀ।
ਹਰ ਕੋਸਤ ਹੀ ਆਸਰੈ ਤਮ ਕੋ,
ਜਿਵੇਂ ਕਹਿੰਦੇ ਹਨੇਰੇ ਦਾ ਆਸਰਾ ਕੋਠਾ ਹੀ ਹੁੰਦਾ ਹੈ।
ਇਹੀ ਜਾਣੋ ਰੂਪ ਬ੍ਰਹਮ ਕੋ,
ਇਸੇ ਤਰ੍ਹਾਂ ਬ੍ਰਹਮ ਦਾ ਰੂਪ ਜਾਣ ਲਓ ਜੀ।
ਇਸੇ ਹੀ ਉਪਜਿਓ ਅਗਿਆਨ,
ਇਹ ਅਗਿਆਨ ਵੀ ਉਸੇ ਬ੍ਰਹਮ ਤੋਂ ਹੀ ਪੈਦਾ ਹੋਇਆ ਹੈ।
ਜਾਂਤੀ ਹੈ ਆਸਰੋ ਜਾਣ,
ਇਸ ਕਰਕੇ ਇਸ ਅਗਿਆਨ ਦਾ ਆਸਰਾ ਵੀ ਪਰਮਾਤਮਾ ਹੀ ਜਾਣੋ ਜੀ।
ਬ੍ਰਹਮ ਕੋ ਲਖਣ ਦੇਤ ਨਹਿ ਸੋਏ,
ਇਹ ਅਗਿਆਨ ਹੀ ਫਿਰ ਬ੍ਰਹਮ ਨੂੰ ਦਿਸਣ ਨਹੀਂ ਦਿੰਦਾ, ਪਰਮਾਤਮਾ ਨੂੰ ਦਿਸਣ ਨਹੀਂ ਦਿੰਦਾ।
ਜਾਂਤੀ ਵਿਸ਼ੇ ਬ੍ਰਹਮ ਹੀ ਹੋਏ,
ਇਸ ਕਰਕੇ ਇਸ ਅਗਿਆਨ ਦਾ ਵਿਸ਼ਾ ਤੇ ਆਸਰਾ ਵੀ ਬ੍ਰਹਮ ਪਰਮੇਸ਼ਰ ਆਪ ਹੀ ਹੈ।
ਦ੍ਵੈ ਸ਼ਕਤੀ ਧਾਰਤ ਅਗਿਆਨ,
ਕਹਿੰਦੇ ਅਗਿਆਨ ਦੀਆਂ ਦੋ ਸ਼ਕਤੀਆਂ ਹੁੰਦੀਆਂ, ਜਿਸ ਕਰਕੇ ਅਗਿਆਨ ਸਾਨੂੰ ਰੱਬ ਦਾ ਪਤਾ ਨਹੀਂ ਲੱਗਣ ਦਿੰਦਾ।
ਇੱਕ ਆਵਰਣ ਵਿਖੇਪ ਆਣ,
ਇੱਕ ਸ਼ਕਤੀ ਨੂੰ ਕਹਿੰਦੇ ਅਵਰਨ ਸ਼ਕਤੀ, ਤੇ ਦੂਜੀ ਨੂੰ ਕਹਿੰਦੇ ਵਿਖੇਪ ਸ਼ਕਤੀ। ਹੁਣ ਅਵਰਨ ਤੇ ਵਖੇਪ ਅਗਿਆਨ ਦੀਆਂ ਕਿਹੜੀਆਂ ਦੋ ਸ਼ਕਤੀਆਂ ਕੰਮ ਕਰਦੀਆਂ ਵੀ ਸਾਨੂੰ ਰੱਬ ਦਾ ਪਤਾ ਨਹੀਂ, ਸਾਡੇ ਅੰਦਰ ਅਗਿਆਨ ਹੈ, ਆਤਮਾ ਵੀ ਅੰਦਰ ਤੇ ਅਗਿਆਨ ਵੀ ਅੰਦਰ, ਪਰ ਆਤਮਾ ਨੂੰ ਦਿਸਣ ਨਹੀਂ ਦੇ ਰਿਹਾ, ਤੇ ਸਾਰੀ ਮਿਹਰਬਾਨੀ ਅਗਿਆਨ ਦੀ ਹੈ। ਤੇ ਅਗਿਆਨ ਪੈਦਾ ਵੀ ਇਸੇ ਆਤਮਾ ਚੋਂ ਹੀ ਹੋਇਆ, ਆਤਮਾ ਨੂੰ ਆਉਂਦੀ ਅਗਿਆਨ ਕਿੱਥੋਂ ਆਉਂਦਾ? ਕਹਿੰਦੇ ਦੇਖੋ ਆਤਮਾ ਨੇ ਹੀ ਅਗਿਆਨ ਪੈਦਾ ਕੀਤਾ ਜੇ ਉਹਦੇ ਆਸਰੇ ਤੇ ਹੁਣ ਉਸੇ ਆਤਮਾ ਨੂੰ ਇਹ ਢੱਕ ਲੈਂਦਾ, ਦਿਸਣ ਨਹੀਂ ਦੇ ਰਿਹਾ, ਕਿਉਂ ਨਹੀਂ ਦੇ ਰਿਹਾ? ਦੋ ਸ਼ਕਤੀਆਂ ਇਹਦੇ ਚ ਕੰਮ ਕਰਦੀਆਂ, ਕਿਹੜੀਆਂ ਦੋ ਸ਼ਕਤੀਆਂ ਨੇ? ਇੱਕ ਦਾ ਨਾਂ ਅਵਰਨ ਤੇ ਦੂਜੀ ਦਾ ਵਖੇਪ। ਇਹ ਆਪਾਂ ਕੱਲ ਸ਼ਾਮਾਂ ਨੂੰ ਸਾਧ ਸੰਗਤ ਜੀ ਹੁਣ ਵਿਚਾਰ ਕਰਾਂਗੇ ਵੀ ਕਿਵੇਂ ਸਾਡੇ ਹੀ ਅੰਦਰ ਆਤਮਾ ਤੇ ਸਾਡੇ ਹੀ ਅੰਦਰ ਅਗਿਆਨ, ਆਤਮਾ ਨੇ ਅਗਿਆਨ ਪੈਦਾ ਕੀਤਾ ਤੇ ਆਤਮਾ ਨੂੰ ਢੱਕ ਕੇ ਬੈਠ ਗਿਆ, ਕਿਸ ਤਾਕਤ ਕਰਕੇ? ਉਸ ਦੀ ਵਿਚਾਰ ਕੱਲ ਕਰਾਂਗੇ। ਭੁੱਲਾ ਚੁੱਕਾ ਦੀ ਕਿਵਾਂ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।